ਪਰਮ ਸਤਿਕਾਰ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗ ਜੀ ਰਸਨਾ ਪਵਿੱਤਰ ਕਰੋ ਇੱਕੇ ਵਾਰੀ ਕਹਿਣ ਤੇ ਗੱਜ ਕੇ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣਾਂ ਜਿਹੜੀਆਂ ਪਹਿਰੇ ਤੇ ਖੜੀਆਂ ਹੈ ਉਹ ਇਸ਼ਾਰੇ ਨਾਲ ਹੀ ਸੰਗਤ ਨੂੰ ਅੱਗੇ ਲੰਘਾਓ ਆਪ ਨਹੀਂ ਬੋਲਣਾ ਅਜੇ ਮੱਥਾ ਟੇਕਣ ਵਾਲਿਆਂ ਦੀਆਂ ਲਾਈਨਾਂ ਬੜੀਆਂ ਲੰਮੀਆਂ ਹੈ ਬੇਨਤੀ ਕਰਾਂਗਾ ਜਲਦੀ ਜਲਦੀ ਨਮਸਕਾਰ ਕਰ ਲਓ ਕਾਫੀ ਸੰਗਤ ਲੇਟ ਆ ਰਹੀ ਜਦੋਂ ਸਾਰੀ ਸੰਗਤ ਟਿਕ ਜਾਂਦੀ ਟਿਕਾਅ ਬਣ ਜਾਂਦਾ ਹੈ ਫਿਰ ਹੀ ਕੋਈ ਵਿਚਾਰ ਕਰਨ ਦਾ ਆਨੰਦ ਵੀ ਆਉਂਦਾ ਸੁਣਨ ਵਾਲਿਆਂ ਨੂੰ ਵੀ ਤੇ ਸਟੇਜ ਤੇ ਬੋਲਣ ਵਾਲਿਆਂ ਨੂੰ ਵੀ ਆਪਾਂ ਕੋਸ਼ਿਸ਼ ਕਰੀਏ ਕਿ ਕੁਝ ਸਮਾਂ ਮਨ ਬਿਰਤੀ ਇਕਾਗਰ ਕਰਕੇ ਬੈਠੀਏ ਇੱਕ ਤੇ ਸ਼ਬਦ ਉਦਾਂ ਦਾ ਪੜ੍ਹਦੇ ਸੀ ਆਪਾਂ ਇੱਕ ਨਾਲ ਆਪਾਂ ਕਰਦੇ ਸੀ ਸਿਮਰਨ ਇਹਦੇ ਨਾਲ ਇੱਕ ਬੜਾ ਵੱਡਾ ਭੁਲੇਖਾ ਪੈ ਜਾਂਦਾ ਉਹ ਭੁਲੇਖਾ ਇਹ ਪੈਂਦਾ ਹੈ ਵੀ ਜਦੋਂ ਆਪਾਂ ਕਹਿੰਦੇ ਹਾਂ ਤਪਤ ਕੜਾਹਾ ਬੁੱਝ ਗਿਆ ਗੁਰਸੀਤਲ ਨਾਮ ਦਿਓ ਵੀ ਹਿਰਦਾ ਹੋ ਗਿਆ ਸ਼ਾਂਤ ਜਿਹੜੇ ਬਹੁਤੇ ਤੇ ਬਾਬਿਆਂ ਦੇ ਅਰਥ ਕੀਤੇ ਹੋਏ ਆ ਉਹ ਤੇ ਕਈ ਕੌਡੇ ਰਾਕਸ਼ ਕੋਲ ਲੈ ਗਏ ਕਹਿੰਦੇ ਮਰਦਾਨੇ ਨੂੰ ਤੇ ਜਦੋਂ ਲੱਗੇ ਸੁੱਟਣ ਤੇ ਮਾਰ ਨੇ ਕਿਹਾ ਤਪ ਤਕੜਾਹਾ ਬੁੱਝ ਗਿਆ ਕਹਿੰਦੇ ਤਕੜਾਹਾ ਠੰਡਾ ਠਾਰ ਹੋ ਗਿਆ ਉਹ ਤੇ ਇੱਧਰ ਨੂੰ ਲੈ ਜਾਂਦੇ ਵੀ ਕੜਾਹਾ ਠੰਡਾ ਹੋ ਗਿਆ ਇਹ ਤੇ ਬਿਲਕੁਲ ਹੀ ਹਾਸੋਹੀਣੀ ਗੱਲ ਬਣ ਜਾਂਦੀ ਦੂਜੇ ਨੰਬਰ ਤੇ ਹੈ ਵੀ ਅਸੀਂ ਕੜਾਹੇ ਅੰਦਰੋਂ ਅਸੀਂ ਤਪ ਰਹੇ ਹਾਂ ਸਾਡਾ ਅੰਦਰ ਕੜਾਹਾ ਹੈ ਜਿਹੜਾ ਹਰ ਵੇਲੇ ਤਪਦਾ ਰਹਿੰਦਾ ਹੈ ਉਹ ਠੰਡਾ ਠਾਰ ਹੋ ਗਿਆ ਉਬਾਲੇ ਆਉਣੇ ਬੰਦ ਹੋ ਗਏ ਅਸੀਂ ਸ਼ਾਂਤ ਹੋ ਗਏ ਅਸੀਂ ਸਥਿਰ ਹੋ ਗਏ ਅਸੀਂ ਟਿਕ ਗਏ ਸਾਡੀ ਭਟਕਣਾ ਮੁੱਕ ਗਈ ਕਦੋਂ ਮੁੱਕੀ ਗੁਰ ਸੀਤਲ ਨਾਮ ਜਦੋਂ ਗੁਰੂ ਨੇ ਠੰਡਾ ਨਾਮ ਦਿੱਤਾ ਹੁਣ ਜਦੋਂ ਇੱਦਾਂ ਸਮਝਣਾ ਹੈ ਫਿਰ ਨਾਲ ਆਪਾਂ ਕਰਦੇ ਹਾਂ ਸਿਮਰਨ ਵਾਹਿਗੁਰੂ 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 ਫਿਰ ਐਂ ਲੱਗਦਾ ਵੀ ਆਹ ਜਦੋਂ ਮਿਲਦਾ ਹੈ ਜਿਵੇਂ ਵਾਹਿਗੁਰੂ ਵਾਹਿਗੁਰੂ ਸਾਰੇ ਕਰਾਂਗੇ ਆਪਾਂ ਸਾਰੇ ਰਲ ਮਿਲ ਕੇ ਤੇ ਫਿਰ ਕੀ ਹੋਊ ਵੀ ਹਿਰਦਾ ਸ਼ਾਂਤ ਹੋ ਜਾਣਾ ਅੰਦਰ ਜਿਹੜਾ ਤਪ ਰਿਹਾ ਠੰਡਾ ਠਾਰ ਹੋ ਜਾਂਦਾ ਕੀ ਇੱਦਾਂ ਹੋ ਜਾਂਦਾ ਜਿਵੇਂ ਆਪਾਂ ਕਰ ਰਹੇ ਸੀ ਜੇ ਆਪਾਂ ਇੱਦਾਂ ਦੋ ਘੰਟੇ ਕਰੀ ਜਾਈਏ ਤੇ ਠੰਡੇ ਹੋ ਜਾਵਾਂਗੇ ਦੱਸੋ ਚਾਰ ਘੰਟੇ ਲਾਈਏ ਸਾਰੀ ਰਾਤ ਲੱਗੇ ਰਹਿੰਦੇ ਹਾਂ ਫਿਰ ਆਪਾਂ ਇਹੀ ਕਰਦੇ ਹਾਂ ਵੀ ਜੇ ਇੱਦਾਂ ਠੰਡੇ ਹੋ ਜਾਈਦਾ ਫਿਰ ਇਹੀ ਕਰੀਏ ਨਾਮ ਦਾ ਮਤਲਬ ਇਦਾਂ ਹੀ ਹੈ ਵੀ ਸਾਰੀ ਰਾਤ ਆਪਾਂ ਬੈਠੀਏ ਦੋ ਘੰਟੇ ਚਾਰ ਘੰਟੇ ਛੇ ਘੰਟੇ ਸਮਾਜ ਇਸ ਤਰ੍ਹਾਂ ਬਦਲ ਜਾਂਦਾ ਹੈ ਸਾਡਾ ਸਮਾਜ ਇੱਦਾਂ ਸੋਹਣਾ ਬਣ ਜਾਏਗਾ ਕੀ ਇੰਗਲੈਂਡ ਅਮਰੀਕਾ ਕੈਨੇਡਾ ਇੱਦਾਂ ਸੋਹਣੇ ਬਣੇ ਦੱਸੋ ਉੱਥੇ ਤੇ ਜੱਪਣ ਵਾਲਾ ਹੀ ਕੋਈ ਨਹੀਂ ਸਾਡੇ ਤੇ ਕਈਆਂ ਦੀਆਂ ਉਮਰਾਂ ਲੰਘ ਗਈਆਂ ਵਾਹਿਗੁਰੂ ਕਰਦੇ ਹਨ ਸਾਰੀ ਸਾਰੀ ਰਾਤ ਜਿਉਂ 2 ਵਜੇ ਉੱਠ ਕੇ ਲੱਗੀਦਾ 6-6 ਵਜੇ ਤੱਕ ਲੱਗਦੇ ਆ ਕਈ 4-4 ਘੰਟੇ ਠੰਡਾ ਠਾਰ ਹੋ ਜਾਂਦਾ ਪੈ ਜਾਂਦੀ ਹੈ ਠੰਡ ਕੱਲ ਤਾਤੀ ਠੰਡਾ ਹਰ ਨਾਉ ਸੀਤਲ ਹੋ ਜਾਂਦਾ ਬਿਲਕੁਲ ਹੋ ਜਾਂਦਾ ਹੈ ਸੀਤਲ ਠੰਡ ਪੈ ਜਾਂਦੀ ਹੈ ਅੰਦਰ ਵਾਲਾ ਕੜਾਹਾ ਸ਼ਾਂਤ ਹੋ ਜਾਂਦਾ ਭਾਈ ਪਰ ਜੇ ਨਾਮ ਮਿਲੇ ਪਰ ਇਹ ਜ਼ਰੂਰ ਵੇਖ ਲੈਣਾ ਵੀ ਗੁਰੂ ਸਾਹਿਬ ਇੱਥੇ ਨਾਮ ਕਹਿ ਕਿਨੂੰ ਰਹੇ ਜੇ ਨਾਮ ਦੇ ਅਰਥ ਗਲਤ ਕੱਢਦੇ ਹੋਏ ਫਿਰ ਮੁਸ਼ਕਲ ਹੋ ਜਾਏ ਜੇ ਨਾਮ ਦੇ ਅਰਥ ਸਹੀ ਸਮਝਦੇ ਹੋਏ ਫਿਰ ਠੀਕ ਹੈ ਪਹਿਰੇਦਾਰ ਵੀਰਾਂ ਨੂੰ ਬੇਨਤੀ ਕਰਾਂਗਾ ਜਿਹੜੇ ਅੱਧਜੇ ਦੇ ਵਿੱਚ ਤੁਸੀਂ ਆ ਰੱਸੀ ਲੈ ਕੇ ਖੜੇ ਹੋ, ਜੇ ਤੂੰ ਪਿੱਛੇ ਹੀ ਸੰਗਤ ਸਾਰੀ ਟਿਕਾ ਲਓ, ਪੰਡਾਲ ਤਕਰੀਬਨ ਭਰ ਹੀ ਗਿਆ ਸਾਰਾ, ਨਾਲੇ ਤੇ ਰਸਤਾ ਕੰਮ ਆ ਜਾਏਗਾ, ਪਿੱਛੇ ਵਾਲੇ ਜਿਹੜੇ ਆਉਣਗੇ ਪਿੱਛੇ ਹੀ ਬਹਿ ਜਾਣਗੇ। ਭੈਣਾਂ ਨੂੰ ਭੈਣਾਂ ਵਾਲੇ ਪਾਸੇ ਭਾ ਲਓ, ਸਿੰਘਾਂ ਨੂੰ ਸਿੰਘਾਂ ਵਾਲੇ ਪਾਸੇ ਭਾ ਲਓ। ਇਦਾਂ ਮੈਨੂੰ ਲੱਗਦਾ ਆਪਣਾ ਘੱਟ ਤੋਂ ਘੱਟ 35-40 ਮਿੰਟ ਅਜੇ ਮੱਥਾ ਟੇਕਣ ਤੇ ਲੱਗਣਗੇ, ਤੇ 10 ਵੱਜ ਜਾਣਗੇ ਆਪਾਂ ਨੂੰ। ਇਦਾਂ ਹੀ ਫਿਰ ਆਪਾਂ ਗੱਲ ਕੀ ਕਰਾਂਗੇ, ਸਮਝ ਹੀ ਨਹੀਂ ਪੈਣੀ। ਅਜੇ ਮੱਥਾ ਟੇਕਣ ਵਾਲੀਆਂ ਲਾਈਨਾਂ ਬਹੁਤ ਲੰਬੀਆਂ, ਬਾਅਦ ਵਿੱਚ ਆਪਾਂ ਬੇਨਤੀ ਕਰਾਂਗੇ। ਫਿਰ ਆਪਣੀ ਪ੍ਰੇਮ ਭੇਟਾ ਰੱਖ ਲਿਓ ਭਾਈ, ਹੁਣ ਇੱਕ ਵਾਰੀ ਮੱਥਾ ਜਿੱਥੇ ਖੜੇ ਹੋ ਇੱਥੇ ਟੇਕ ਕੇ ਬਹਿ ਜਾਓ, ਬਾਅਦ ਚ ਅੱਗੇ ਆ ਕੇ ਆਪਣੀ ਪ੍ਰੇਮ ਭੇਟਾ ਰੱਖ ਲਿਓ। ਭੈਣਾਂ ਭੈਣਾਂ ਵਾਲੇ ਪਾਸੇ ਬਹਿ ਜਾਣ, ਸਿੰਘ ਸਿੰਘਾਂ ਵਾਲੇ ਪਾਸੇ ਬਹਿ ਜਾਣ, ਥੋੜਾ ਜਿਹਾ ਇਕਾਗਰਤਾ ਬਣ ਜਾਏਗੀ। ਕਿਰਪਾ ਕਰਕੇ ਸਾਰੇ ਬੈਠੋ।
ਆਪ ਤਰੇ ਸਗਲੇ ਕੁਲ ਤਾਰੇ, 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 ਆਪ ਤਰੇ ਹਰ ਦਰਗਾਹ ਪਤ ਸਿਉ ਜਾਏਗਾ, 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 ਹਰ ਦਰਗਾਹ ਪਤ ਸਿਉ ਜਾਏਗਾ। ਆਪ ਤਰੇ ਸਗਲੇ ਕੁਲ ਤਾਰੇ, ਆਪ ਤਰੇ ਸਗਲੇ ਕੁਲ ਤਾਰੇ, ਆਪ ਤਰੇ ਕੀ ਕਲ ਯੁਗ ਮਹਿ ਕੀਰਤਨ ਭਰ ਧਾਨਾ, ਗੁਰਮੁਖ ਜਪੀਏ ਲਾਏ ਧਿਆਨਾ, ਗੁਰਮੁਖ ਜਪੀਏ ਆਪ ਤਰੇ ਸਗਲੇ ਫੁੱਲ ਤਾਰੇ, ਆਪ ਤਰੇ ਸਗਲੇ ਫੁੱਲ ਤਾਰੇ,
ਆਪ ਤਰੇ ਸਗਲੇ ਕੁਲ ਤਾਰੇ, ਆਪ ਤਰੇ ਹੁਣ ਬੇਨਤੀ ਹੈ ਬਈ, ਸਾਰੀਆਂ ਭੈਣਾਂ ਜਿਹੜੇ ਕੋਈ ਰਾਹ ਚ ਆ ਰਹੇ ਹੋ, ਬੀਬੀ ਉਹ ਬਹਿ ਜਾਓ, ਸਾਰੀਆਂ ਬਹਿ ਜਾਓ ਬਸ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ, ਪਹਿਰੇਦਾਰ ਸੁਣੋ, ਜਿਹੜੇ ਪਹਿਰੇ ਤੇ ਖੜੇ ਸੀ ਇੱਥੇ ਡਿਊਟੀ ਕਰਦੇ ਸੀ, ਉਹ ਜਿੱਥੇ ਸੰਗਤ ਬੈਠੀ ਹੈ ਐਂਡ ਦੇ ਵਿੱਚ ਉੱਥੇ ਵੀ 2-3 ਬਹਿ ਜਾਣ, ਜਿਹੜੀ ਕੋਈ ਸੰਗਤ ਅੱਗੇ ਉੱਠ ਕੇ ਆਵੇ ਉੱਥੇ ਹੀ ਬਿਠਾ ਦਿਓ। ਬਾਅਦ ਵਿੱਚ ਆਪਾਂ ਬੇਨਤੀ ਕਰਾਂਗੇ, ਸਟੇਜ ਤੇ ਅੱਗੇ ਆ ਕੇ ਆਪਣੀ ਪ੍ਰੇਮ ਭੇਟਾ ਰੱਖ ਲਓ। ਹੁਣ ਇੱਕ ਵਾਰੀ ਦੂਰੋਂ ਮੱਥਾ ਟੇਕ ਲਓ, ਫਿਰ ਨੇੜੇ ਆ ਕੇ ਭੇਟਾ ਰੱਖ ਲਿਓ ਆਪਣੀ। ਮਨ ਵਿੱਚ ਪ੍ਰੇਮ ਭਾਵਨਾ ਹੋਵੇ, ਅੰਦਰ ਸ਼ਰਧਾ ਹੈ ਗੁਰੂ ਦੇ ਬਚਨਾਂ ਤੇ। ਗੁਰੂ ਦੇ ਹੈ ਕਿ ਗਿਆਨ ਹੈ, ਬੋਲੋ ਦੱਸੋ ਵੀ ਦੇ ਹੈ ਕਿ ਗਿਆਨ, ਤੇ ਗਿਆਨ ਤੇ ਉੱਥੇ ਵੀ ਪਹੁੰਚ ਰਿਹਾ, ਸਮਝ ਆ ਰਹੀ, ਤੇ ਗਿਆਨ ਅੱਗੇ ਆਪਣੇ ਆਪ ਨੂੰ ਸਰੈਂਡਰ ਕਰ ਦੇਣਾ, ਮੰਨ ਲੈਣਾ, ਝੁਕ ਜਾਣਾ, ਇਹ ਮੱਥਾ ਟੇਕਣਾ ਹੁੰਦਾ ਹੈ ਮਨ ਕਰਕੇ ਵੀ ਆਹ ਬਚਨ ਗੁਰੂ ਸਾਹਿਬ ਦਾ ਸਮਝ ਆਈ, ਮੰਨ ਲਿਆ, ਮੱਥਾ ਟੇਕ ਗਿਆ। ਤੇ ਜੇ ਮੰਨਿਆ ਨਾ ਤੇ ਮੱਥਾ ਟੇਕਣ ਦਾ ਕੀ ਫਾਇਦਾ? ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਖੁੱਥਾ ਜਾਏ, ਮੱਥਾ ਵੀ ਟੇਕੇ ਬੰਦਾ ਤੇ ਜਵਾਬ ਵੀ ਦੇਈ ਜਾਏ, ਉਹਦਾ ਕੀ ਅਰਥ ਹੈ? ਇਸ ਕਰਕੇ ਅਸੀਂ ਜੇ ਗੁਰੂ ਸਾਹਿਬ ਨੂੰ ਇੱਥੇ ਆ ਕੇ ਅਸਲ ਨਮਸਕਾਰ ਕਰਨੀ ਹੈ, ਉਹ ਹੈ ਜੋ ਸਤਿਗੁਰੂ ਦੇ ਬਚਨ ਆਪਾਂ ਪੜ੍ਹਦੇ ਹਾਂ ਉਹਨਾਂ ਬਚਨਾਂ ਦੇ ਅੱਗੇ ਨਿਭ ਜਾਈਏ। ਅਸੀਂ ਮੰਨ ਲਈਏ ਵੀ ਆਹ ਗੱਲ ਮੰਨਣੀ ਮੰਨਣੀ ਜ਼ਰੂਰੀ ਹੈ। ਸਮਝ ਬਹੁਤ ਕੁਛ ਆ ਜਾਂਦੀ ਹੈ ਜੀ ਅੱਜ ਦੇ ਜ਼ਮਾਨੇ ਵਿੱਚ, ਤੁਸੀਂ ਇਹ ਨਹੀਂ ਕਹਿ ਸਕਦੇ ਬੰਦੇ ਨੂੰ ਸਮਝ ਨਹੀਂ, ਕਮੀ ਸਿਰਫ ਮੰਨਣ ਦੀ ਹੈ। ਬਹੁਤ ਕੁਛ ਪਤਾ ਤੁਹਾਡੇ ਚ, ਇਦਾਂ ਦੇ ਸਰੋਤੇ ਬੈਠੇ ਆ ਜਿਨ੍ਹਾਂ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਵੀ ਹੈ ਔਰ ਅਰਥਾਂ ਸਮੇਤ ਵੀ ਕਈਆਂ ਨੇ ਸਹਿਜ ਪਾਠ ਕੀਤੀ ਹੈ ਤੁਹਾਡੇ ਚ ਬੈਠੇ, ਜਿਹੜੇ ਗੁਰਬਾਣੀ ਦੇ ਇੱਕ ਇੱਕ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਦੇ। ਸਮਝ ਬੜਾ ਕੁਛ ਆ ਜਾਂਦਾ ਹੈ ਜੀ, ਲੋੜ ਮੰਨਣ ਦੀ। ਤੇ ਜਿਹੜਾ ਮੰਨਣ ਵਾਲਾ ਹੈ ਨਾ, ਮਨ ਸਮਝਾਵਣ ਕਾਰਨ ਕਸ਼ੂਕ ਪੜੀ ਹੈ, ਗਿਆਨ ਥੋੜਾ ਜਿਹਾ ਹੀ ਬਹੁਤ ਹੁੰਦਾ। ਜੇ ਬੰਦਾ ਮੰਨੇ ਸਮਝੇ ਵੀ ਇਹਦੇ ਵਿੱਚ ਮੇਰਾ ਭਲਾ ਹੈ, ਮਨਾ ਜੋ ਗੁਰੂ ਸਾਹਿਬ ਕਹਿੰਦੇ ਇਹਦੇ ਚ ਮੇਰਾ ਭਲਾ ਹੋਣਾ। ਹੁਣ ਆਪਾਂ ਗੱਲ ਕਿਹੜੀ ਕਰਦੇ ਸੀ ਕੀ ਤਪਤ ਕੜਾਹਾ ਬੁਝ ਗਿਆ, ਇਹ ਸੱਚ ਹੈ, ਇਦਾਂ ਹੁੰਦਾ ਹੈ, ਬਿਲਕੁਲ ਹੁੰਦਾ ਹੈ। ਗੁਰ ਸੀਤਲ ਨਾਮ ਦਿਓ ਠੰਡਾ, ਜਦੋਂ ਗੁਰੂ ਸਾਹਿਬ ਸੀਤਲ ਠੰਡ ਪਾਉਣ ਵਾਲਾ ਜਦੋਂ ਨਾਮ ਦਿੰਦੇ ਆ, ਤੇ ਨਾਮ ਦਾ ਅਰਥ ਇੱਥੇ ਵਾਹਿਗੁਰੂ 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 ਨਾ ਕਰੀਏ। ਇਸ ਸ਼ਬਦ ਵਿੱਚ ਨਾਮ ਦਾ ਅਰਥ ਹੈ ਗਿਆਨ ਦੇ ਕੇ, ਅਕਲ ਦੇ ਕੇ, ਸਮਝਾ ਕੇ ਠੰਡਾ ਕਰ ਦਿੰਦੇ। ਸਭ ਤੇ ਉੱਤਮ ਹਰ ਕੀ ਕਥਾ, ਸਾਰਿਆਂ ਤੋਂ ਉੱਤਮ ਕੀ ਹੈ? ਸੱਚ ਦੀ ਵਿਚਾਰ, ਨਿਯਮਾਂ ਦੀ ਵਿਚਾਰ, ਪਰਮਾਤਮਾ ਦੇ ਸਿਸਟਮ ਦੀ, ਬਣਾਏ ਹੋਏ ਸਿਸਟਮ ਦੀ, ਸੱਚੇ ਧਰਮ ਦੀ ਵਿਚਾਰ। ਸਭ ਤੇ ਉੱਤਮ ਹਰ ਕੀ ਕਥਾ, ਤੇ ਜਦੋਂ ਉਹਦੀ ਅਸੀਂ ਉਹਦੀ ਸੱਚ ਦੀ ਵਿਚਾਰ ਸੁਣਦੇ ਹਾਂ, ਨਾਮ ਸੁਣਤ ਦਰਦ ਦੁੱਖ ਲਥਾ। ਪਹਿਲੀ ਪੰਕਤੀ ਵਿੱਚ ਕੀ ਕਿਹਾ? ਕਥਾ, ਹਰ ਕੀ ਕਥਾ। ਤੇ ਦੂਜੀ ਪੰਕਤੀ ਵਿੱਚ ਕਥਾ ਸੁਣਨ ਨੂੰ ਕੀ ਕਿਹਾ? ਨਾਮ ਸੁਣਤ ਦਰਦ ਦੁੱਖ ਲਥਾ। ਜਦੋਂ ਆਪਾਂ ਸਾਰੇ ਟਿਕ ਕੇ ਗੁਰਬਾਣੀ ਦਾ ਗਿਆਨ ਲੈ ਰਹੇ ਹੁੰਦੇ ਹਾਂ, ਉਸ ਵੇਲੇ ਨਾਮ ਲੈ ਰਹੇ ਹੁੰਦੇ ਹਾਂ। ਗਿਆਨ ਨਾਲ ਜਦੋਂ ਜੁੜਦੇ ਹਾਂ ਉਸ ਵੇਲੇ ਨਾਮ ਨਾਲ ਜੁੜਦੇ ਹਾਂ। ਗਿਆਨ ਲੈਣਾ ਨਾਮ ਲੈਣਾ ਹੈ, ਸਮਝ ਲੈਣੀ, ਅਕਲ ਲੈਣੀ, ਇਹ ਨਾਮ ਲੈਣਾ ਹੈ ਸਾਡੇ। ਜੇ ਤੁਸੀਂ ਇਹਦਾ ਅਰਥ ਇੱਥੇ ਇਹ ਕੱਢ ਲਿਆ ਵੀ ਵਾਹਿਗੁਰੂ 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 ਸਾਰੀ ਰਾਤ ਕਰਾਂਗੇ ਤੇ ਮਨ ਠੰਡਾ ਠਾਰ ਹੋ ਜਾਏਗਾ, ਇਦਾਂ ਨਹੀਂ। ਅਕਲ ਲੈ, ਸਮਝ ਲੈ। ਵੈਸੇ ਮੈਡੀਟੇਸ਼ਨ ਕਰਨਾ ਚੰਗੀ ਗੱਲ ਹੈ, ਬ੍ਰੇਨ ਦੀ ਐਕਸਰਸਾਈਜ਼ ਹੋ ਜਾਂਦੀ ਹੈ, ਪਰ ਅਸਲ ਖੁਰਾਕ ਹੈ ਜਿਹੜੀ ਉਹ ਗਿਆਨ ਹੈ, ਸਮਝ ਲੈ। ਮੈਡੀਟੇਸ਼ਨ ਲੋਕ ਕਰਦੇ ਹੈ ਜਿਵੇਂ ਲੋਕ ਯੋਗਾ ਕਰਦੇ ਹੈ, ਯੋਗਾ ਨੂੰ ਤੁਸੀਂ ਧਰਮ ਚ ਕਿੱਦਾਂ ਲੈ ਜਾਓਗੇ? ਯੋਗ ਦਾ ਧਰਮ ਨਾਲ ਕੀ ਸੰਬੰਧ ਹੈ? ਯੋਗਾ ਕਰਨਾ ਆਪਣੀ ਬਾਡੀ ਲਈ ਐਕਸਰਸਾਈਜ਼, ਜਿੱਦਾਂ ਤੁਸੀਂ, ਜਿਹੜਾ ਬੰਦਾ ਬਹੁਤਾ ਜਿਮ ਵਿੱਚ ਨਹੀਂ ਜਾ ਸਕਦਾ ਤੇ ਘਰੇ ਬਹਿ ਕੇ ਯੋਗਾ ਕਰ ਲੈ, ਜੇ ਕੋਈ ਨੂੰ ਪੁੱਛੇ ਵੀ ਇਹ ਕੀ ਕਰਦਾ ਹੈ, ਕਦੇ ਐਵੇਂ, ਕਦੇ ਰੀੜ ਦੀ ਹੱਡੀ ਸਿੱਧੀ ਕਰ, ਕਦੇ ਇੱਧਰ ਨੂੰ ਸਿਰ ਕਰ, ਕਦੇ ਇੱਧਰ ਨੂੰ, ਉਹ ਕਰੇ ਸਰੀਰ ਫਿੱਟ ਰੱਖਣ ਵਾਸਤੇ ਯੋਗਾ ਕਰਦਾ, ਐਕਸਰਸਾਈਜ਼ ਕਰਦਾ, ਪਰ ਇਹਦਾ ਧਰਮ ਨਾਲ ਕੋਈ ਸੰਬੰਧ ਨਹੀਂ। ਇਸੇ ਤਰ੍ਹਾਂ ਕੰਸੈਂਟ੍ਰੇਟ ਕਰ ਸਕੇ, ਸਾਡਾ ਮਾਈਂਡ ਇਕਾਗਰ ਹੋ ਸਕੇ, ਉਹਦੇ ਵਾਸਤੇ ਮੈਡੀਟੇਸ਼ਨ ਕਰਨਾ ਮਾੜਾ ਕੋਈ ਨਹੀਂ। ਕਰ ਸਕਦੇ ਹੋ, ਕੋਈ ਥੌਟ ਮੈਡੀਟੇਸ਼ਨ ਕਰਦਾ ਹੈ, ਕੋਈ ਲਾਈਟ ਮੈਡੀਟੇਸ਼ਨ ਕਰਦਾ ਹੈ, ਕੋਈ ਸਾਊਂਡ ਮੈਡੀਟੇਸ਼ਨ ਕਰਦਾ ਹੈ, ਕਈ ਤਰ੍ਹਾਂ ਦਾ ਮੈਡੀਟੇਸ਼ਨ ਕਰਦੇ ਆ ਲੋਕ। ਪਰ ਇਹਨੂੰ ਸਿਰਫ ਤੁਸੀਂ ਇਹ ਕਹਿ ਸਕਦੇ ਹੋ ਕਿ ਖਿਆਲ ਬੜੇ ਚੱਲਦੇ ਆ, ਫੁਰਨੇ ਵਿਚਾਰ ਆਈ ਜਾਂਦੇ ਜ਼ਿਆਦਾ, ਥੋੜਾ ਜਿਹਾ ਸ਼ਾਂਤ ਕਰਨ ਲਈ, ਇਕਾਗਰ ਕਰਨ ਲਈ ਮੈਂ 10 ਮਿੰਟ ਇਕੱਲਾ ਬਹਿ ਜਾ, ਕਦੀ ਆਪਣੇ ਸਾਹ ਅੰਦਰ ਆਉਂਦੇ ਜਾਂਦੇ ਵੇਖ ਲਾਂ, ਜਾਂ ਇਦਾਂ ਦਾ ਵਿਚਾਰ ਆਪਣੇ ਮਾਈਂਡ ਨੂੰ ਦੇ ਦਿਓ ਵੀ ਬਾਕੀ ਦੇ ਜਿਹੜੇ ਵਿਚਾਰ ਨੇ ਸਾਰੇ ਉਹ ਘਟ ਜਾਣ। ਇਹ ਚੇਤਾ ਰੱਖਿਓ, ਉਹ ਵਿਚਾਰ ਦਿਓ ਜਿਹਦੀ ਪਿਕਚਰ ਨਾ ਬਣੇ। ਪਿੱਛੇ ਜੇ ਮੈਂ ਗੱਲ ਦੀਵਾਨ ਵਿੱਚ ਕੀਤੀ ਸੀ, ਜਿਹੜੇ ਲਾਈਵ ਸੁਣਦੇ ਆ ਉਹਨਾਂ ਨੂੰ ਤੇ ਪਤਾ ਹੀ ਹੋਣਾ ਹੈ। ਚਲੋ ਨਵੇਂ ਸਰੋਤੇ ਆ ਬਹੁਤ ਵਿੱਚ, ਤਾਂ ਕਰਕੇ ਥੋੜੀ ਜੀ ਇਸ ਟੌਪਿਕ ਤੇ ਇਸ ਟੌਪਿਕ ਤੇ 5-7 ਮਿੰਟ ਗੱਲ ਕਰ ਦਿੰਦਾ, ਕਿਉਂਕਿ ਬਹੁਤ ਵੀਰ ਜਿਹੜੇ ਆ ਉਹ ਮੈਡੀਟੇਸ਼ਨ ਧਿਆਨ ਦੇ ਵਿੱਚ ਬਹੁਤ ਫਸ ਜਾਂਦੇ ਆ ਤੇ ਕਈ ਐਸੇ ਫਸਾਏ ਆ ਕਈ ਬੰਦਿਆਂ ਨੇ, ਸਾਡੇ ਸਵਾਮੀਆਂ ਨੇ, ਸਾਡੇ ਬਾਬਿਆਂ ਨੇ, ਸਾਡੇ ਚ ਮਹਿਕਮਾ ਚੱਲਦਾ ਬ੍ਰਹਮ ਗਿਆਨ ਦਿੰਦੇ ਆ, ਸੰਤ ਦੀ ਉਪਾਧੀ ਬ੍ਰਹਮ ਗਿਆਨ ਦੀ, ਉਹ ਸਾਰਾ ਹੀ ਯੋਗ ਕਰਾਉਂਦੇ ਆ, ਹੈ ਯੋਗ ਮਤ ਤੇ ਦੱਸਦੇ ਆ ਗੁਰਮਤ ਰੱਖ ਕੇ 2-2, 3-3 ਸਾਲ ਬਾਅਦ ਚ ਬ੍ਰਹਮ ਗਿਆਨ ਦਾ ਸਰਟੀਫਿਕੇਟ ਦੇ ਦਿੰਦੇ, ਕਹਿੰਦੇ ਕੀ ਬਣ ਗਿਆ, ਕਹਿੰਦੇ ਬ੍ਰਹਮ ਗਿਆਨੀ ਬਣਾਤਾ। ਆਖੋ
ਸਤਨਾਮ,
ਤੇ ਬ੍ਰਹਮ ਗਿਆਨੀ ਬੋਲਦਾ ਕੋਈ ਹੈ ਹੀ ਨਹੀਂ, ਬ੍ਰਹਮ ਗਿਆਨ ਲੈ ਕੇ ਪਤਾ ਨਹੀਂ ਕਿੱਥੇ ਵੜ ਜਾਂਦੇ। ਜੇ ਬੰਦਾ ਬ੍ਰਹਮ ਗਿਆਨੀ ਹੋ ਜਾਏਗਾ, ਦੱਸੋ ਬਈ ਪਿਆਰਿਓ, ਜੇ ਰੱਬ ਦਾ ਬ੍ਰਹਮ ਦਾ ਬ੍ਰਹਮ ਗਿਆਨ ਹੋ ਗਿਆ ਬੰਦੇ ਨੂੰ, ਬ੍ਰਹਮ ਗਿਆਨ ਹੋਣ ਤੋਂ ਬਾਅਦ ਰੱਬ ਦੀ ਬਣਾਈ ਦੁਨੀਆ ਵਿੱਚ ਇੰਨਾ ਉਪੱਧਰ ਹੈ, ਇੰਨਾ ਬੁਰਾ ਹਾਲ ਹੈ, ਤੇ ਬ੍ਰਹਮ ਦਾ ਗਿਆਨ ਜਿਹਨੂੰ ਹੋ ਜਾਏ, ਰੱਬ ਨਾਲ ਪਿਆਰ ਕਰਦਾ, ਰੱਬ ਦੀ ਬਣਾਈ ਦੁਨੀਆ ਇੰਨੀ ਤੰਗ ਹੈ ਤੇ ਆਵਾਜ਼ ਕੋਈ ਉਠਾਉਂਦਾ ਹੀ ਨਹੀਂ, ਬੋਲਦਾ ਹੀ ਨਹੀਂ, ਕੋਈ ਦਿਸਦਾ ਹੀ ਨਹੀਂ, ਕਾਰਨ ਉਹਦਾ ਕੀ ਹੋਇਆ। ਜਿੱਦਾਂ ਹੁਣ ਸਮਝੋ, ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ, ਰੱਬ ਪਰਮਾਤਮਾ ਜਿਹੜਾ ਖਲਕਤ ਵਿੱਚ ਰਹਿੰਦਾ, ਤੇ ਖਲਕਤ ਬਹੁਤ ਔਖੀ ਹੈ, ਆਮ ਲੋਕ ਬਹੁਤ ਦੁਖੀ ਨੇ, ਤੇ ਜੇ ਸੱਚਮੁੱਚ ਕੋਈ ਰੱਬ ਦਾ ਪਿਆਰਾ ਹੋਏਗਾ, ਉਹ ਦੁਨੀਆ ਨੂੰ ਸੁਖੀ ਕਰਨ ਵਾਸਤੇ ਕੋਈ ਕਦਮ ਚੁੱਕੇਗਾ ਕਿ ਨਹੀਂ ਚੁੱਕੇਗਾ, ਬੋਲੋ, ਚੁੱਕੇਗਾ ਨਾ, ਕੁਛ ਤੇ ਕਰੇਗਾ। ਪਿਆਰ ਦਾ ਤੇ ਸਿਧਾਂਤ ਇਹ ਹੈ ਵੀ ਜੇ ਮੈਨੂੰ ਪਿਆਰ ਕਰਦਾ ਮੇਰੇ ਕੁੱਤੇ ਨਾਲ ਵੀ ਕਰ। ਪ੍ਰੇਮ ਦਾ ਤੇ ਸਿਧਾਂਤ ਇਹ ਹੈ, ਜਦੋਂ ਤੁਸੀਂ ਰੱਬ ਨੂੰ ਪਿਆਰ ਕਰਦੇ ਹੋ ਤੇ ਰੱਬ ਦੀ ਬਣਾਈ ਦੁਨੀਆ ਨਾਲ ਨਫ਼ਰਤ ਬੰਦਾ ਕਿਵੇਂ ਕਰ ਸਕਦਾ। ਪਰਮਾਤਮਾ ਨਾਲ ਪਿਆਰ ਹੈ, ਮਤਲਬ ਇਸ ਸਿਸਟਮ ਨੂੰ ਠੀਕ ਕਰਨ ਵਾਸਤੇ ਬੰਦਾ ਕੀ ਕਰਦਾ ਹੈ। ਤੇ ਜਿਹੜੇ ਇਦਾਂ ਦੇ ਬ੍ਰਹਮ ਗਿਆਨੀ ਸਾਡੇ ਲੋਕਾਂ ਨੇ ਬਣਾਏ ਹੈ, ਉਹ ਇਦਾਂ ਦਾ ਕੁਛ 2-2 ਸਾਲ 4-4 ਸਾਲ ਰਹਿੰਦੇ ਹੈ, ਕਰਦੇ ਰਹਿੰਦੇ ਹੈ, ਤੇ ਮੁੜ ਕੇ ਉਹਨੂੰ ਕਹਿ ਦਿੰਦੇ ਵੀ ਇਹ ਬ੍ਰਹਮ ਗਿਆਨੀ ਹੋ ਗਿਆ। ਨਾ ਭਾਈ, ਇਹ ਕੋਈ ਬ੍ਰਹਮ ਗਿਆਨੀ ਨਹੀਂ, ਇਹ ਯੋਗ ਮਤ ਹੈ ਸਾਰਾ। ਇੱਥੋਂ ਲਾਈਟਾਂ ਵੇਖਣੀਆਂ, ਵਾਜੇ ਸੁਣਨੇ, ਆਪਣੇ ਆਪ ਸਮੈਲ ਆਉਣ ਲੱਗ ਜਾਣੀ, ਮਹਿਕ ਆਉਣ ਲੱਗ ਜਾਣੀ, ਇੱਦਾਂ ਕਹਿ ਲਓ ਮਿੱਠਾ ਮਿੱਠਾ ਮੂੰਹ ਹੋ ਜਾਣਾ, ਇਹ ਸਾਰਾ ਯੋਗ ਮਤ ਹੈ। ਜੇ ਤੁਸੀਂ ਇਹਦੇ ਬਾਰੇ ਪੜ੍ਹਨਾ ਹੋਵੇ, ਯੋਗੀਆਂ ਦੀਆਂ ਕਿਤਾਬਾਂ ਲੈ ਆਓ ਹਰਿਦੁਆਰ ਤੋਂ, ਜਿੰਨੀਆਂ ਮਰਜ਼ੀ ਪੜ੍ਹ ਲਓ, ਉਹਦੇ 'ਚ ਸਾਰਾ ਕੁਛ ਲਿਖਿਆ ਵੀ ਲਾਈਟ ਦਿਸਦੀ ਹੈ, ਕੰਨਾਂ ਨੂੰ ਸੁਣਦਾ ਹੈ। ਸਾਡੇ ਵਾਲਿਆਂ ਨੇ, ਬਾਬਿਆਂ ਨੇ, ਕਈ ਬਾਬਿਆਂ ਨੇ, ਕਈਆਂ ਨੇ ਇਹਦੀ ਕਾਪੀ ਕੀਤੀ, ਨਕਲ ਮਾਰੀ, ਯੋਗ ਮਤ ਦੀ ਨਕਲ ਮਾਰ ਕੇ ਬਾਣੀ ਦੀਆਂ ਪੰਕਤੀਆਂ ਨਾਲ ਜੋੜ ਕੇ ਬਣਾ ਦਿੱਤੀ ਗੁਰਮਤ। ਪਰ ਇਹਦਾ ਗੁਰਮਤ ਨਾਲ ਕੋਈ ਸੰਬੰਧ ਨਹੀਂ। 3-6 ਮਹੀਨੇ ਕਰ ਲਓਗੇ, ਇੱਕ ਵਾਰੀ ਨਸ਼ਾ ਜਿਹਾ ਰਹੇਗਾ, ਲੋਰ ਜਿਹਾ ਰਹੇਗਾ, 6 ਮਹੀਨਿਆਂ ਬਾਅਦ ਉਹੀ ਸਾਰਾ ਕੁਝ ਚੱਲਦਾ ਰਹਿਣਾ। ਵਕਾਰ ਕਾਬੂ ਨਹੀਂ ਆਉਣੇ, ਕਾਮ ਕਾਬੂ ਨਹੀਂ ਆਉਣਾ, ਗੁੱਸਾ ਉਵੇਂ ਚੜ੍ਹੇਗਾ, ਲੋਭ ਉਵੇਂ ਹਾਵੀ ਹੋਏਗਾ, ਮੋਹ ਦੀ ਦਲਦਲ 'ਚ ਉਵੇਂ ਫਸਾਂਗੇ। ਹੰਕਾਰ ਕੰਟਰੋਲ 'ਚ ਨਹੀਂ, ਸਗੋਂ ਹੰਕਾਰ ਤੇ ਵੱਧਦਾ ਹੈ। ਮੈਨੂੰ ਤੇ ਨਾਮ ਬਹੁਤ ਜਪਦਾ ਮੈਂ, ਤੇ ਮੈਨੂੰ ਤੇ ਲਾਈਟਾਂ ਦਿਸਦੀਆਂ ਨੇ, ਮੈਨੂੰ ਤੇ ਚਾਨਣ ਦਿਸਦਾ ਹੈ। ਇਹ ਸਾਰੇ ਦਾ ਸਾਰਾ ਯੋਗ ਮਤ ਹੈ। ਜਿਹੜੇ ਪਹਾੜਾਂ 'ਚ ਜੋਗੀ ਬੈਠੇ ਆ ਉਹ ਇਹ ਕੁਛ ਬਹੁਤ ਕੁਝ ਜਾਣਦੇ ਆ, ਪਰ ਯੋਗ ਮਤ ਕਰਨ ਦੇ ਨਾਲ ਕੱਖ ਨਹੀਂ ਪ੍ਰਾਪਤ ਹੁੰਦਾ। ਯੋਗ ਮਤ ਨਾਲ ਤੁਸੀਂ ਫਿਜ਼ੀਕਲ ਸਟਰੋਂਗ ਰਹਿ ਸਕਦੇ ਹੋ, ਸਰੀਰ ਠੀਕ ਰੱਖ ਸਕਦੇ ਹੋ, ਤੰਦਰੁਸਤ ਰਹਿ ਸਕਦਾ ਸਰੀਰ, ਆਕਸੀਜਨ ਦੀ ਮਾਤਰਾ ਬਾਡੀ ਵਿੱਚ ਜ਼ਿਆਦਾ ਵੱਧ ਜਾਂਦੀ ਹੈ, ਲੰਬੇ ਲੰਬੇ ਸਾਹ ਲੈਂਦੇ ਰਹੋ, ਕਰਦੇ ਰਹੋ, ਪਰ ਇਹਦੇ ਨਾਲ ਸਦਾ ਦੀ ਸ਼ਾਂਤੀ ਆਏਗੀ ਜਾਂ ਸਮਾਜ ਦਾ ਸੁਧਾਰ ਹੋਏਗਾ, ਸਾਡਾ ਘਰ ਪਰਿਵਾਰ ਸੁਖੀ ਵਸੇਗਾ, ਕੁਛ ਵੀ ਨਹੀਂ ਹੁੰਦਾ ਇਹਨਾਂ ਗੱਲਾਂ ਵਿੱਚ, ਕੁਛ ਨਹੀਂ। ਅਸਲ ਵਿੱਚ ਅਸੀਂ ਅਕਲ ਲੈਣੀ ਸੀ, ਸਮਝ ਲੈਣੀ ਸੀ, ਜ਼ਿੰਮੇਵਾਰੀਆਂ ਨਿਭਾਉਣੀਆਂ ਸੀ। ਜ਼ਿੰਮੇਵਾਰੀਆਂ ਨਿਭਾਉਣ ਨਾਲ ਮਨ ਸ਼ਾਂਤ ਹੋ ਜਾਣਾ। ਜ਼ਿੰਮੇਵਾਰੀਆਂ ਤੋਂ ਭੱਜੇ ਬੰਦੇ ਦਾ ਮਨ ਕਿਵੇਂ ਸ਼ਾਂਤ ਹੋ ਸਕਦਾ। ਚਾਰ ਘੰਟੇ ਬਿਠਾ ਦਿਓ, ਛੇ ਘੰਟੇ ਬਿਠਾ, ਕਿਉਂਕਿ ਇਹ ਮੈਂ ਫਿਰ ਮੈਂ ਇੱਕ ਵਾਰੀ ਬੇਨਤੀ ਕਰਦਾ, ਮੈਂ ਸਟੇਜ ਤੇ ਬਹੁਤ ਵਾਰ ਕਹਿ ਚੁੱਕਿਆ, ਇੱਥੇ ਵੀ ਮੈਂ ਇਹ ਗੱਲ ਕਹਿ ਦਿਆਂ ਵੀ ਜੇ ਇਹ ਗੱਲ ਮੈਂ ਕਹਿ ਰਿਹਾ ਵੀ ਇਹਨਾਂ ਗੱਲਾਂ 'ਚ ਕੱਖ ਨਹੀਂ, ਤੇ ਮੈਂ ਆਪਣੇ ਤਜਰਬੇ ਨਾਲ ਇਹ ਗੱਲ ਕੱਢ ਰਿਹਾ, ਇਹ ਇਸ ਗੱਲ ਦਾ ਮੈਨੂੰ ਤਜਰਬਾ ਹੈ, ਇਸ ਗੱਲ ਦਾ ਐਕਸਪੀਰੀਅੰਸ ਹੈ। ਆ ਜਿਹੜੀਆਂ ਗੱਲਾਂ ਮੈਂ ਕਹੀਆਂ ਨਾ ਵੀ ਯੋਗ ਮਤ ਐਦਾਂ ਹੁੰਦਾ, ਮੈਂ ਇਹ ਸਾਰਾ ਆਪ ਕਰ ਕਰਕੇ ਵੀ ਵੇਖਿਆ, ਬਹੁਤ ਬੰਦਿਆਂ ਨੂੰ ਕਰਵਾ ਕੇ ਵੀ ਵੇਖਿਆ, ਕਰਕੇ ਵੀ ਵੇਖਿਆ, ਇਹਦੇ ਬਾਰੇ ਮੈਨੂੰ ਪਤਾ ਹੈ ਵੀ ਯੋਗ ਮਤ ਜਿਹੜਾ ਆ ਉਹ ਅਸਲ ਵਿੱਚ ਹੈ ਕੀ। ਫਿਰ ਸੁਣੋ, ਧਿਆਨ ਇਕਾਗਰ ਰੱਖਿਓ, ਜਿਹੜੇ ਵੀ ਤੁਹਾਡੇ ਵਿੱਚ ਕਈ ਵੀਰ ਇਦਾਂ ਦੇ ਬੈਠੇ ਆ ਨਾ ਜਿਨ੍ਹਾਂ ਦੇ ਮਨ ਵਿੱਚ ਇਹ ਆਉਂਦਾ ਵੀ ਇਦਾਂ ਬੈਕ ਸਿੱਧੀ ਕਰਕੇ ਬੈਠੀਏ, ਹੱਥ ਇੱਥੇ ਰੱਖ ਕੇ ਬੈਠੀਏ, ਹੱਥ ਕੋਈ ਇਦਾਂ ਰੱਖ ਕੇ ਬੈਠਦਾ, ਕੋਈ ਇੱਥੇ ਧਿਆਨ ਟਿਕਾਈਏ, ਕੋਈ ਇਦਾਂ ਕਰਕੇ ਵੇਖੀਏ, ਮੈਂ ਤੁਹਾਨੂੰ ਦੱਸ ਹੀ ਰਿਹਾ ਵੀ ਇਹ ਸਾਰਾ ਕੁਝ ਮੈਂ ਕਰਕੇ ਵੇਖਿਆ। 12-13 ਸਾਲ ਮੈਂ ਬਾਬਿਆਂ ਦੀ ਲਾਈਨ ਵਿੱਚ ਰਿਹਾ ਤੇ ਸਾਡਾ ਇਹਦਾ ਪੂਰਾ ਤਜਰਬਾ ਹੈ। ਕੱਲੀ ਕੱਲੀ ਗੱਲ ਮੈਂ ਜਾਣਦਾ ਵੀ ਆਹ ਕਿਵੇਂ ਹੁੰਦਾ, ਆਹ ਕਿਵੇਂ ਹੁੰਦਾ, ਆਹ ਕਿਵੇਂ ਹੁੰਦਾ। ਮੇਰੇ ਖਿਆਲ 43-42 ਤਰ੍ਹਾਂ ਦੇ ਆਸਣ ਜੁਗਤੀਆਂ ਇਦਾਂ ਦੀਆਂ ਜਿਹੜੀਆਂ ਅਜੇ ਵੀ ਮੈਨੂੰ ਚੇਤਾ ਆ ਵੀ ਆਹ ਇਦਾਂ ਨਾਮ ਜਪੋ, ਆ ਇਦਾਂ ਬਹਿ ਕੇ ਕਰੋ, ਆਹ ਲੱਤ ਇਦਾਂ ਰੱਖੋ, ਆਹ ਹੱਥ ਇਦਾਂ ਰੱਖੋ। ਇਹ ਕੱਲੀ ਕੱਲੀ ਚੀਜ਼ ਬਾਰੇ ਪਤਾ ਹੈ, ਇਹ ਕਰਕੇ ਵੀ ਵੇਖਿਆ ਤੇ ਸਾਡੇ ਬੰਦਿਆਂ ਨੂੰ ਕਰਵਾਇਆ ਵੀ ਬਹੁਤ ਬਹੁਤ। ਸਾਡੇ ਜਦੋਂ ਕਈ ਵਾਰੀ ਦੀਵਾਨ ਵਿੱਚ 2011-12 ਦੇ ਦੀਵਾਨ ਨੈੱਟ ਤੇ ਭਰ ਕੇ ਵੇਖੋ, ਜੇ ਤੁਸੀਂ 12 ਦੇ ਦੀਵਾਨਾਂ 'ਚ ਵੇਖੋਗੇ ਨਾ, ਤੇ ਜਦੋਂ ਮੈਂ ਦੀਵਾਨ ਵਿੱਚ ਇਦਾਂ ਕਰਾਉਂਦਾ ਸੀ ਜ਼ੋਰ ਨਾਲ ਜਿੱਦਾਂ ਤੁਸੀਂ ਇੱਥੇ ਆਪਾਂ ਸਟੇਜ ਤੇ ਕਰਦੇ ਸੀ, ਵਾਹਿਗੁਰੂ 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 ਕਰੀ ਜਾਂਦੇ ਕਰੀ ਜਾਂਦੇ ਕਰੀ ਜਾਂਦੇ, ਘੰਟਾ ਘੰਟਾ ਲੱਗੇ ਰਹਿੰਦੇ ਸੁੰਨ ਹੋ ਜਾਂਦਾ ਸਰੀਰ। ਤੇ ਸਾਡੇ ਕਈ ਬੰਦੇ ਅਰਦਾਸ ਵਿੱਚ ਖੜੇ ਨਹੀਂ ਸੀ ਹੁੰਦੇ, ਅਸੀਂ ਅੱਧੇ ਕੁ ਹੋ ਜਾਂਦੇ, ਅੱਧੇ ਕੁ ਉੱਥੇ ਬੈਠੇ ਰਹਿ ਜਾਂਦੇ। ਕਈਆਂ ਨੂੰ ਤਾਂ ਚੁੱਕ ਚੁੱਕ ਕੇ ਗੱਡੀ 'ਚ ਲੈ ਕੇ ਜਾਂਦੇ, 3-3 ਘੰਟੇ ਉਹਨਾਂ ਨੂੰ ਸੁਰਤ ਨਹੀਂ ਸੀ ਰਹਿੰਦੀ। ਤੇ ਜਿਹੜਾ ਬੰਦਾ ਇੱਕ ਵਾਰੀ ਵੇਖ ਲੈਂਦਾ ਸੀ ਉਹ ਤੇ ਐਂ ਬੋਲਾ ਹੋ ਜਾਂਦਾ, ਉਹ ਆਹ ਕੀ ਚੀਜ਼ ਆ, ਮੈਨੂੰ ਦਾਤ ਮੈਨੂੰ ਕਿਵੇਂ ਮਿਲੂ, ਨਾਮ ਦੀ ਦਾਤ ਆ, ਮੇਰੇ ਤੇ ਕਿਰਪਾ ਕਿਵੇਂ ਹੋਊ, ਆ ਮੈਂ ਕਿਵੇਂ ਹੋਊ। ਇੱਦਾਂ ਬੰਦਾ ਸੁੰਨ ਹੀ ਹੋ ਜੇ ਬੈਠਾ ਬੈਠਾ, ਆ ਤੇ ਗੱਲ ਹੀ ਬੜੀ ਕਮਾਲ ਦੀ ਹੈ, ਪੱਟ 'ਚ ਸੂਈ ਮਾਰੋ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਕਿਵੇਂ ਹੋ ਗਿਆ, ਇਦਾਂ ਕਿਵੇਂ ਹੋ ਸਕਦਾ, ਬੰਦੇ ਨੂੰ ਦਰਦ ਨਹੀਂ ਹੁੰਦਾ, ਇਹ ਕਿਵੇਂ ਹੋ ਸਕਦਾ। ਪਰ ਉਹ ਇੱਕ ਪ੍ਰਕਿਰਿਆਵਾਂ ਇਦਾਂ ਦੀਆਂ ਹੈ ਨੇ ਜਿਹਦੇ ਕਰਕੇ ਬੰਦਾ ਇਹ ਸਾਰਾ ਕੁਝ ਹੋ ਜਾਂਦਾ, ਪਰ ਇਹਦਾ ਗੁਰਮਤ ਨਾਲ ਨੇੜੇ ਤੇੜੇ ਦਾ ਵੀ ਕੋਈ ਸੰਬੰਧ ਨਹੀਂ ਹੈ, ਇਹ ਗੁਰਮਤ ਨਹੀਂ, ਇਹ ਯੋਗ ਮਤ ਹੈ। ਤੇ ਸਾਡੇ ਵਰਗੇ ਬੰਦੇ ਭੁਲੇਖਿਆਂ 'ਚ ਪੈ ਜਾਂਦੇ ਆ ਜੀ, ਬਹੁਤ ਲੱਗੇ ਰਹਿੰਦੇ ਆ ਵੀ ਕਿਵੇਂ ਨਾ ਕਿਵੇਂ, ਕਿਵੇਂ ਨਾ ਕਿਵੇਂ ਅਸੀਂ ਇਦਾਂ ਕਰਕੇ ਵੇਖੀਏ, ਇਦਾਂ ਕਰਕੇ ਵੇਖੀਏ, ਤਾਂ ਮੈਂ ਬੇਨਤੀ ਕੀਤੀ ਹੈ। ਫਿਰ ਅਗਲਾ ਸਵਾਲ ਇਹ ਹੈ ਵੀ ਕੀ ਬੰਦੇ ਨੂੰ ਬਹਿਣਾ ਨਹੀਂ ਚਾਹੀਦਾ ਇਦਾਂ 10-15 ਮਿੰਟ? ਮੈਂ ਤੁਹਾਨੂੰ ਦੱਸ ਚੁੱਕਿਆ ਵੀ ਤੁਸੀਂ 15 ਮਿੰਟ 1/2 ਘੰਟਾ ਇਕੱਲਾ ਬੰਦਾ ਬਹਿ ਸਕਦਾ ਹੈ। ਉਹ ਵਿਚਾਰ ਆਪਣੇ ਮਾਈਂਡ ਨੂੰ ਦਿਓ ਜਿਹਦੀ ਕੋਈ ਪਿਕਚਰ ਨਾ ਬਣੇ। ਪਰ ਜਦੋਂ ਆਪਾਂ ਵਾਹਿਗੁਰੂ ਕਹਿੰਦੇ ਹਾਂ ਇਹਦੀ ਕੋਈ ਪਿਕਚਰ ਵੀ ਨਹੀਂ ਬਣਦੀ। ਸਾਡੀ ਬਚਪਨ ਤੋਂ ਲੈ ਕੇ ਇਹ ਭਾਵਨਾ ਵੀ ਸਾਡੇ ਅੰਦਰ ਬੈਠੀ ਹੋਈ ਹੈ ਤੇ ਜਦੋਂ ਆਪਾਂ ਇਦਾਂ ਵਾਹਿਗੁਰੂ 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 ਇਦਾਂ ਆਪਾਂ ਸਵੇਰੇ ਉੱਠ ਕੇ 5-7 ਮਿੰਟ 10 ਮਿੰਟ ਕਰ ਲਓ, ਦਿਨੇ ਜੀ ਕਰੇ ਕਰ ਲਓ, ਪਰ ਇਹ ਚੇਤਾ ਰੱਖਿਓ ਅਗਲਾ ਕਵੇ ਕੀ ਕਰਦਾ ਇਹ ਕਹਿਣਾ ਪੈਣਾ ਹੈ ਵੀ ਮੈਂ ਆਪਣੇ ਮਾਈਂਡ ਦੀ ਸ਼ਾਂਤੀ, ਮਨ ਦੀ ਸ਼ਾਂਤੀ ਵਾਸਤੇ, ਥੋੜਾ ਜਿਹਾ ਟਿਕਾਅ ਵਾਸਤੇ ਬੈਠਾ। ਪਰ ਇਦਾਂ ਨਹੀਂ ਵੀ ਇਦਾਂ ਬੈਠਾ ਰਹਾਂਗਾ ਤੇ ਇਦਾਂ ਹੀ ਸਾਰੇ ਕਾਰਜ ਰਾਸ ਹੋ ਜਾਣੇ ਐ, ਇਦਾਂ ਹੀ ਕੋਈ ਉੱਤੋਂ ਆ ਜਾਣਾ ਉੱਤਰ ਕੇ ਮੈਨੂੰ ਪੁੱਛੇਗਾ ਵੀ 10 ਭਗਤਾ ਕੀ ਚਾਹੀਦਾ ਹੈ, ਮੈਂ ਕਹਾਂਗਾ ਜੀ ਆਹ ਵੀ ਕਰ ਦਿਓ ਮੇਰੇ ਕਾਰਜ, ਆਹ ਵੀ ਕਰ ਦਿਓ, ਉਹਨੇ ਇਦਾਂ ਹੱਥ ਕਰ ਦੇਣਾ ਵੀ ਤਥਾਸਤੂ, ਉਹ ਸਾਰਾ ਕੁਝ ਹੀ ਹੋ ਜਾਣਾ, ਇਹ ਨਹੀਂ। ਜਿਵੇਂ ਆਪਾਂ ਨਾਟਕਾਂ 'ਚ ਨਿੱਕੇ ਹੁੰਦੇ ਵੇਖਦੇ ਹੁੰਦੇ ਸੀ, ਇਦਾਂ ਹੀ ਹੁੰਦਾ ਸੀ ਜਦੋਂ ਨਿੱਕੇ ਹੁੰਦੇ ਨਾਟਕ, ਇਦਾਂ ਦੇ ਹੁੰਦੇ ਸੀ ਵੀ ਉਹ ਕੋਈ ਦੇਵਤਾ ਆਇਆ ਫਿਰ ਪਾਣੀ 'ਚੋਂ ਨਿਕਲ ਆਇਆ, ਬੰਦਾ ਬੈਠਾ ਰਿਹਾ ਫਿਰ ਉਹਨੂੰ ਕਿਹਾ ਵੀ ਹਾਂ ਕੀ ਚਾਹੀਦਾ ਦੱਸ, ਫਿਰ ਜੋ ਮੰਗਿਆ ਉਹਨੇ ਇਦਾਂ ਹੱਥ ਕਰਤਾ, ਹੱਥ 'ਚੋਂ ਹੀ ਨਿਕਲੀ ਜਾਂਦਾ ਸਾਰਾ ਕੁਝ। ਸਾਡੇ ਗੁਰੂ ਸਾਹਿਬ ਦੀਆਂ ਫੋਟੋਆਂ ਵੀ ਇਦਾਂ ਦੀਆਂ ਬਣਾਈਆਂ, ਇਦਾਂ ਹੱਥ ਨਿਕਲ ਰਿਹਾ ਉਹਦੇ, ਉਹ ਇਦੋਂ ਵਿੱਚੋਂ ਵਿੱਚ ਕੋਈ ਲਾਈਟ ਜੀ ਨਿਕਲਦੀ ਹੈ, ਉਹ ਇਦਾਂ ਹੁੰਦਾ ਸਾਡੇ, ਪਰ ਇਦਾਂ ਦਾ ਕੁਛ ਨਹੀਂ ਜੀ ਹੁੰਦਾ। ਅਸਲ ਵਿੱਚ ਗੁਰ ਸੀਤਲ ਨਾਮ ਦੀ ਉਹ ਮਤਲਬ ਇਹ ਹੈ ਵੀ ਜਦੋਂ ਗਿਆਨ ਦਿੱਤਾ ਸਾਨੂੰ ਅਕਲ ਦਿੱਤੀ ਸਾਨੂੰ ਸਾਡੇ ਗੁਰੂ ਸਾਹਿਬ ਨੇ ਜ਼ਿੰਮੇਵਾਰੀਆਂ ਬਾਰੇ ਸਮਝਾਇਆ ਫਿਰ ਠੰਡ ਪੈ ਗਈ ਆ ਤੁਹਾਡੇ 'ਚ ਜਿੰਨੇ ਵੀਰ ਬੈਠੇ ਆ ਹੁਣ ਨੋਟ ਕਰਕੇ ਵੇਖਿਓ ਜ਼ਿੰਮੇਵਾਰੀਆਂ ਨਿਭਾ ਕੇ ਆਏ ਆ ਜਿਹੜੇ ਅੱਜ ਇੱਥੇ ਬੈਠੇ ਆ ਉਹ ਬੜੇ ਸੌਖੇ ਦੀਵਾਨ ਸੁਣ ਰਹੇ ਆ ਮੱਝਾਂ ਨੂੰ ਪੱਠੇ ਪਾਉਣੇ ਸੀ ਪਾ ਕੇ ਆਏ ਆ ਬੱਚਿਆਂ ਨੂੰ ਰੋਟੀ ਖਵਾਉਣੀ ਸੀ ਭੈਣਾਂ ਰੋਟੀ ਪਕਾ ਕੇ ਖਵਾ ਕੇ ਆਈ ਹੈ ਜ਼ਿੰਮੇਵਾਰੀਆਂ ਜਿਹੜੇ ਨਿਭਾ ਕੇ ਆਏ ਆ ਉਹ ਤੇ ਦੀਵਾਨ ਸੁਣ ਰਹੇ ਆ ਨਿਸ਼ਚਿੰਤ ਹੋ ਕੇ ਬੇਫਿਕਰ ਤੇ ਜਿਹੜੇ ਆਪਣੀਆਂ ਜ਼ਿੰਮੇਵਾਰੀਆਂ ਸਹੀ ਨਹੀਂ ਨਿਭਾ ਕੇ ਆਉਂਦੇ ਉਹ ਫਿਰ ਔਖੇ ਬਹੁਤ ਹੁੰਦੇ ਆ ਜਿਵੇਂ ਹੁਣ ਮੰਨ ਲਓ ਤੁਹਾਨੂੰ ਪਤਾ ਸੀ ਵੀ ਅੱਜ ਵੱਜ ਜਾਣੇ ਆ ਜੀ ਰਾਤ ਦੇ 10 ਸਾਢੇ 10 ਵੱਜ ਜਾਣਗੇ ਸਮਾਪਤੀ ਹੁੰਦੇ ਆ ਆਪਾਂ ਨੂੰ ਘਰ ਆਉਂਦਿਆਂ ਨੂੰ ਕਈ ਵਾਰੀ ਸਾਢੇ 10 ਕਈਆਂ ਦਾ ਇੱਥੋਂ ਘਰ ਘੰਟਾ ਦੂਰ ਹੈ ਕਈਆਂ ਦਾ ਡੇਢ ਘੰਟਾ ਦੂਰ ਹੈ ਉਹਨਾਂ ਬੰਦਿਆਂ ਨੂੰ ਪਤਾ ਵੀ ਸਾਨੂੰ ਰਾਤ ਨੂੰ 12 ਵੱਜਣਗੇ ਅੱਗੇ ਸੌਂਦੇ ਸੀ ਆਪਾਂ ਰੋਜ਼ ਰਾਤ ਨੂੰ 10 ਵਜੇ ਅੱਜ ਆਪਾਂ 1 ਵਜੇ ਸੌਣਾ ਹੈ ਤੇ ਕੁਦਰਤੀ ਗੱਲ ਹੈ ਵੀ ਜਿਹੜਾ ਬੰਦਾ 1 ਵਜੇ ਸੁੱਤਾ ਹੈ ਉਹ ਕੁਦਰਤੀ ਲੇਟ ਉੱਠੇਗਾ ਥੋੜਾ ਬਹੁਤ ਲੇਟ ਹੋ ਜਾਏਗਾ ਉਸ ਬੰਦੇ ਨੇ ਪਹਿਲਾਂ ਹੀ ਰਾਤ ਨੂੰ ਪੱਠਿਆਂ ਦਾ ਪ੍ਰਬੰਧ ਕਰ ਲਿਆ ਕੁਤਰ ਕੇ ਰੱਖ ਲਏ ਮੱਝਾਂ ਦਾ ਪ੍ਰਬੰਧ ਸਾਰਾ ਕਰਕੇ ਸਾਰਾ ਪਹਿਲਾਂ ਹੀ ਕਰ ਲਿਆ ਉਹ ਥੋੜਾ ਬਹੁਤ ਲੇਟ ਹੋ ਜਾਏਗਾ ਸਰ ਜਾਂਦਾ ਹੈ ਦੁਪਹਿਰ ਦਾ ਦੀਵਾਨ ਚੱਲਦਾ ਹੋਵੇ ਅਗਲਾ ਕਹਿੰਦਾ ਦੁਪਹਿਰੇ ਕਿੰਨੇ ਵਜੇ ਦੀਵਾਨ ਤੇ ਜਾਣਾ 2 ਵਜੇ ਅੱਗੇ ਪੱਠੇ ਲੈਣ ਕਿੰਨੇ ਵਜੇ ਜਾਈਦਾ ਸੀ 2 ਵਜੇ ਕਹਿੰਦੇ ਅੱਜ 10 ਵਜੇ ਚੱਲੋ 10 ਵਜੇ ਪੱਠੇ ਲਿਆ ਕੇ ਕੁਤਰ ਕੇ ਖੁਰਲੀਆਂ ਦੇ ਵਿੱਚ ਪਾ ਆਇਆ ਬੰਦਾ ਆਰਾਮ ਨਾਲ ਦੀਵਾਨ ਸੁਣ ਰਿਹਾ ਵੀ ਜਾ ਕੇ ਕੀ ਕਰਨਾ ਹੈ ਜਾ ਕੇ ਬਸ ਮੱਝੀ ਖੋਲ ਕੇ ਉੱਥੇ ਬੰਨ ਦੇਣੀ ਹੈ ਚਲੋ ਕੰਮ ਨਿਬੜ ਗਿਆ ਤੇ ਜਿਹੜਾ ਬੰਦਾ ਜ਼ਿੰਮੇਵਾਰੀ ਨਹੀਂ ਨਿਭਾ ਕੇ ਆਇਆ ਹੁੰਦਾ ਉਹਦੇ ਤੇ ਦਿਮਾਗ 'ਚ ਹੀ ਚੱਲੀ ਜਾਂਦਾ ਹੈ ਵੀ ਬਾਬਾ ਭੋਗ ਕਦੋਂ ਪਾਊ ਇਹ ਨਿਬੜੂ ਕਦੋਂ ਕੰਮ ਹੁਣ ਉਹਦੇ ਦਿਮਾਗ 'ਚ ਇਦਾਂ ਚੱਲੀ ਜਾਂਦਾ ਕਿਉਂ ਕਿਉਂਕਿ ਉਹਦੀ ਜ਼ਿੰਮੇਵਾਰੀ ਨਹੀਂ ਨਿਭਾਈ ਜਿਹੜੀਆਂ ਭੈਣਾਂ ਨੂੰ ਪਤਾ ਹੁੰਦਾ ਵੀ ਦੀਵਾਨ ਸੁਣਨ ਚੱਲੇ ਆ ਲੇਟ ਹੋ ਸਕਦੇ ਆ ਕਵੇਲਾ ਹੋ ਸਕਦਾ ਹੈ ਉਹਨਾਂ ਨੇ ਸਬਜ਼ੀ ਦੁਪਹਿਰ ਦੀ ਬਣਾ ਲਈ ਬਣਾ ਕੇ ਫ੍ਰਿਜ 'ਚ ਰੱਖ ਲਈ ਆਟਾ ਵੀ ਗੁੰਨ ਕੇ ਫ੍ਰਿਜ 'ਚ ਰੱਖ ਲਿਆ ਤੇ ਜਾ ਕੇ ਕੀ ਕਰਨਾ ਜੇ ਲੇਟ ਹੋ ਗਈਆਂ ਸਬਜ਼ੀ ਦਾਲ ਗਰਮ ਕਰਨੀ ਹੈ ਤੇ ਫੁਲਕੇ ਲਾ ਲੈਣੇ ਆ ਆਟਾ ਵੀ ਗੁੱਝਿਆ ਪਿਆ ਤੇ ਸਬਜ਼ੀ ਵੀ ਬਣੀ ਪਈ ਹੈ ਤੇ ਜ਼ਿੰਮੇਵਾਰੀ ਨਿਭਾ ਕੇ ਜਿਹੜੀ ਭੈਣ ਆਈ ਹੋਵੇ ਉਹ ਬੇਫਿਕਰ ਹੋ ਕੇ ਦੀਵਾਨ ਸੁਣਦੀ ਉਹਨੂੰ ਕੋਈ ਟੈਨਸ਼ਨ ਨਹੀਂ ਉਹਨੂੰ ਪਤਾ ਹੈ ਜਾ ਕੇ ਕਰ ਲੈਣਾ ਤੇ ਜਿਹਨੇ ਜ਼ਿੰਮੇਵਾਰੀ ਨਾ ਨਿਭਾਈ ਹੋਵੇ ਉਹ ਬੱਚਿਆਂ ਨੇ ਸਕੂਲ ਤੋਂ ਆਉਣਾ ਹੈ ਬੀਬੀ ਜੀ 6 ਵਜੇ ਜੇ ਦੀਵਾਨ ਤੋਂ ਨਹੀਂ ਮੁੜੀ ਉਹ ਜਦੋਂ ਘਰ ਆ ਕੇ ਫਿਰ ਕਦੋਂ ਸਬਜ਼ੀ ਵਾਲਾ ਆਏਗਾ ਕਦੋਂ ਬਣਾਵਾਂਗੇ ਕਦੋਂ ਸੈੱਟ ਕਰਾਂਗੇ ਉਹ ਘਰ ਵਾਲਾ ਫਿਰ ਨਾਲੇ ਸਬਜ਼ੀ ਬਣਾਉਂਦੀ ਹੁੰਦੀ ਹੈ ਘਰ ਵਾਲਾ ਗਾਲਾਂ ਕੱਢਦਾ ਕਿੱਥੋਂ ਆਈ ਹੈ ਤੂੰ ਦੀਵਾਨ ਕਿਹੜਾ ਨਾਲੇ ਉਹ ਆਪ ਗਾਲਾਂ ਖਾਂਦੀ ਨਾਲੇ ਮੈਨੂੰ ਪਵਾਉਂਦੀ ਨਾਲ ਕਿੰਨੇ ਦਿਨ ਹੋਏ ਕਿੱਥੋਂ ਲੇਟ ਹੋ ਗਈ ਤੂੰ ਇਦਾਂ ਹੀ ਹੋਣਾ ਫਿਰ ਉਹ ਸਾਰੇ ਦਾ ਸਾਰਾ ਕਾਰਨ ਇਹ ਹੈ ਵੀ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ ਆ ਜਿਹੜਾ ਬਚਨ ਆਪਾਂ ਪੜ੍ਹਦੇ ਆ ਵੀ ਗੁਰ ਸੀਤਲ ਨਾਮ ਦੀਓ ਗੁਰੂ ਨੇ ਅਕਲ ਦੇ ਦਿੱਤੀ ਨਾਮ ਦਾ ਅਰਥ ਗਿਆਨ ਦੇ ਦਿੱਤਾ ਤੇ ਅਕਲ ਦੇਣ ਕਰਕੇ ਜ਼ਿੰਮੇਵਾਰੀਆਂ ਜ਼ਿੰਮੇਵਾਰਾਂ ਬਣਾਤਾ ਜ਼ਿੰਮੇਵਾਰੀਆਂ ਨਿਭਾਉਣ ਕਰਕੇ ਜਿੰਦ ਬੜੀ ਸੌਖੀ ਹੋ ਗਈ ਅਕਲ ਆ ਗਈ ਹਰ ਕੰਮ ਟਾਈਮ ਤੇ ਕਰਦੇ ਆ ਪਤਾ ਲੱਗ ਗਿਆ ਆਪਣੇ ਫਰਜ਼ਾਂ ਦਾ ਪਤਾ ਲੱਗ ਗਿਆ ਆਪਣੇ ਫਰਜ਼ ਸਹੀ ਨਿਭਾਉਣ ਲੱਗ ਗਏ ਕਦੇ ਕਦੇ ਦੁਖੀ ਨਹੀਂ ਹੋਵਾਂਗੇ ਆ ਜਿੰਨੇ ਟੀਚਰ ਨੇ ਇੱਥੇ ਤੁਹਾਡੇ ਖਾਲਸਾ ਕਾਲਜ ਵਿੱਚ ਨੇ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਵੱਲ ਵੇਖੋ ਉਹਨਾਂ ਜ਼ਿੰਮੇਵਾਰ ਟੀਚਰਾਂ ਨੂੰ ਜਿਹੜੇ ਇੱਥੋਂ ਦੇ ਮੁਖੀ ਹੋਣਗੇ ਜਿਹੜੇ ਇੱਥੋਂ ਦੇ ਜਿਹੜੇ ਬੰਦੇ ਵੀ ਚਲਾ ਰਹੇ ਐ ਉਹ ਤੇ ਕਹਿੰਦੇ ਉਹ ਕਹਿੰਦਾ ਮੈਂ ਰਿਟਾਇਰਮੈਂਟ ਲੈਣੀ ਉਹ ਕਹਿੰਦੇ ਯਾਰ ਤੈਨੂੰ ਰਿਟਾਇਰ ਕਿਵੇਂ ਕਰ ਦਈਏ ਤੇਰੇ ਵਰਗਾ ਬੰਦਾ ਸਾਨੂੰ ਲੱਭਣਾ ਨਹੀਂ ਕਈ ਇਦਾਂ ਦੇ ਤੇ ਕਈਆਂ ਦਾ ਵੇਟ ਹੀ ਕਰਦੇ ਹੁੰਦੇ ਨੇ ਵੀ ਮਗਰੋਂ ਕਦੋਂ ਲੈਣਾ ਇਹਨੇ ਕਦੋਂ ਹੋਏਗਾ 58 ਦਾ ਤੇ ਕਈਆਂ ਨੂੰ ਤੁਸੀਂ ਹੌਸਲਾ ਦਿੰਦੇ ਹੌਸਲਾ ਕਈਆਂ ਨੂੰ ਦਿੰਦੇ ਹੋ ਵੀ ਮਗਰੋਂ ਲੈਣ ਆਪਾਂ ਸਾਲ ਰਹਿ ਗਿਆ ਇਹਦਾ ਤੂੰ ਤਾਂ ਕੱਟ ਲੈ ਯਾਰ ਔਖਾ ਸੌਖਾ ਇਹਦੇ ਨਾਲ ਕਈਆਂ ਨਾਲ ਤੁਸੀਂ ਇਦਾਂ ਕਰਦੇ ਤੇ ਜਿਹੜੇ ਬੰਦੇ ਜ਼ਿੰਮੇਵਾਰ ਹੈ ਕੰਮ ਕਰਦੇ ਆ ਜਿਹੜੇ ਉਹ ਵੇਖੋ ਉਹਨਾਂ ਦੀ ਲੋੜ ਸਾਰਿਆਂ ਨੂੰ ਜਿੱਥੇ ਕੰਮ ਕਰਦੇ ਆ ਉਹ ਵੀ ਕਹਿੰਦੇ ਆ ਯਾਰ ਇਹੋ ਜਿਹਾ ਬੰਦਾ ਕੋਈ ਨਹੀਂ ਘਰ ਵਾਲੀ ਨੂੰ ਪੁੱਛ ਕੇ ਵੇਖ ਲਓ ਕਹਿੰਦਾ ਹਰ ਜਨਮ 'ਚ ਤੇਰੇ ਵਰਗਾ ਮਿਲੇ ਬੱਚਿਆਂ ਨੂੰ ਪੁੱਛ ਕੇ ਵੇਖ ਲਓ ਕਹਿੰਦੇ ਮਾਪਾ ਤੇਰੇ ਵਰਗਾ ਪਿਓ ਮਿਲੇ ਹਰੇਕ ਬੰਦਾ ਉਹਦੀ ਕਦਰ ਕਰਦਾ ਜਿਹੜਾ ਜ਼ਿੰਮੇਵਾਰੀਆਂ ਨਿਭਾਉਣ ਵਾਲਾ ਹੈ, ਬੱਚਿਆਂ ਪ੍ਰਤੀ ਅਵੇਅਰ ਰਹਿੰਦਾ ਹੈ, ਉਹਨੇ ਜ਼ਿੰਮੇਵਾਰੀਆਂ ਤੇ ਕੁਤਾਹੀ ਨਹੀਂ ਕੀਤੀ, ਪਰਿਵਾਰ ਪ੍ਰਤੀ ਕੋਈ ਕੁਤਾਹੀ ਨਹੀਂ ਕੀਤੀ, ਜਿੱਥੇ ਡਿਊਟੀ ਕਰਦਾ ਜਿੱਥੇ ਕੰਮ ਕਰਦਾ ਉੱਥੇ ਕੋਈ ਕੁਤਾਹੀ ਨਹੀਂ ਕੀਤੀ, ਜ਼ਿੰਮੇਵਾਰ ਹੋਣ ਕਰਕੇ ਇਹੋ ਜਿਹੇ ਬੰਦੇ ਕਹਿੰਦੇ ਸਦਾ ਇਹੋ ਜਿਹੇ ਬੰਦਿਆਂ ਦੀ ਲੋੜ ਹੈ। ਆ ਅਕਲ ਦੇਣੀ ਸਮਝ, ਇਹ ਸਮਝ ਡਿਵੈਲਪ ਕਰਨੀ ਹੈ, ਮਾਈਂਡ ਡਿਵੈਲਪ ਹੋਣਾ ਚਾਹੀਦਾ। ਇਹ ਸਾਨੂੰ ਧਰਮ ਵਾਲੇ ਪਾਸਿਓਂ ਮਿਲ ਰਹੀ ਹੈ, ਵਿਦੇਸ਼ਾਂ ਵਿੱਚ ਗੋਰਿਆਂ ਨੂੰ ਐਜੂਕੇਸ਼ਨ ਵਾਲੇ ਪਾਸਿਓਂ ਦਿੱਤੀ ਗਈ ਹੈ। ਜ਼ਿੰਮੇਵਾਰ ਬਣਾਉਣਾ, ਆਪਣੇ ਕੰਮ ਆਪ ਕਰਨੇ, ਫਰਜ਼ ਸਮਝਣੇ, ਜ਼ਿੰਮੇਵਾਰ ਬਣਾਉਣਾ, ਇਹ ਵਿਦੇਸ਼ਾਂ ਦੇ ਵਿੱਚ ਲੋਕਾਂ ਦੇ ਵਿੱਚ ਹੈ। ਉਹ ਆਪਣੇ ਫਰਜ਼ ਆਪ ਨਿਭਾਉਂਦੇ ਆ। ਆ ਪਰਸੋਂ ਚ ਉੱਥੇ ਪ੍ਰਧਾਨ ਮੰਤਰੀ ਆਪਣੇ ਇੰਡੀਆ ਆਏ ਸੀ ਨਾ, ਤੇ ਇੱਕ ਫੋਟੋ ਘੁੰਮਦੀ ਸੀ, ਕਹਿੰਦੇ ਆ ਵੇਖੋ ਹੱਥ ਮਿਲਾ ਰਹੇ ਆ ਚੀਫ ਮਿਨਿਸਟਰ ਨੂੰ ਸਾਡੇ ਪੰਜਾਬ ਦੇ, ਤੇ ਜਦੋਂ ਉਹ ਇਦਾਂ ਹੱਥ ਮਿਲਾ ਰਹੇ ਆ ਤੇ ਇੱਕ ਬੇਟੀ ਦੀ ਫੋਟੋ ਕਿਸੇ ਨੇ ਪਾਈ ਸੀ, ਕਹਿੰਦੇ ਵੇਖੋ ਉਹ ਪ੍ਰਧਾਨ ਮੰਤਰੀ ਦੀ ਬੇਟੀ ਨੇ ਆਪਣਾ ਬੈਗ ਆਪ ਚੁੱਕਿਆ ਹੋਇਆ, ਪ੍ਰਧਾਨ ਮੰਤਰੀ ਦੀ ਧੀ ਹੈ, ਆਲੇ ਦੁਆਲੇ ਕਿੰਨੇ ਬੰਦੇ ਆ, ਕਿੰਨੇ ਨੌਕਰ ਚਾਕਰ ਆ, ਕੰਮ ਕਰਨ ਵਾਲੇ ਬੜੇ ਆ, ਕਿਸੇ ਨੂੰ ਕੱਢ ਕੇ ਫੜੀ ਲਿਆ ਮੇਰੇ ਨਾਲ ਨਾਲ ਤੁਰਿਆ ਬੈਗ ਅਗਲਾ ਚੱਕ ਲੈਂਦਾ, ਪਰ ਉਹ ਬੈਗ ਆਪਣਾ ਆਪ ਚੁੱਕ ਕੇ ਆ ਇਹ ਫਰਜ਼ ਨਿਭਾਉਣੇ ਆ। ਇਹ ਉਹ ਬਾਹਰਲੇ ਦੇਸ਼ਾਂ ਚ ਗੋਰਿਆਂ ਨੂੰ ਇਹ ਸਿਖਾਇਆ ਜਾਂਦਾ ਹੈ, ਇਹ ਆਪਣਾ ਕੰਮ ਆਪ ਕਿੱਦਾਂ ਕਰਨਾ, ਆਪਣੀ ਜ਼ਿੰਮੇਵਾਰੀ ਆਪ ਕਿੱਦਾਂ ਨਿਭਾਉਣੀ ਹੈ। ਸਾਨੂੰ ਗੁਰੂ ਸਾਹਿਬ ਨੇ ਧਰਮ ਵਾਲੇ ਪਾਸਿਓਂ ਸਿਖਾਇਆ ਸੀ, ਕਿਉਂਕਿ ਭਾਰਤ ਦੇ ਵਿੱਚ ਧਰਮ ਦਾ ਬੋਲਬਾਲਾ ਸੀ ਤੇ ਉਸੇ ਭਾਸ਼ਾ 'ਚ ਹੀ ਸਿਖਾਉਣਾ ਪਏਗਾ। ਤਾਂ ਕਰਕੇ ਭਗਵੇਂ ਕੱਪੜੇ ਸਾਧਾਂ ਵਾਲੇ ਪਾਏ, ਧਰਮੀਆਂ ਵਾਲਾ ਭੇਸ ਬਣਾਇਆ। ਜਿਹੜੀ ਗੱਲ ਧਰਮ ਵਾਲੇ ਪਾਸਿਓਂ ਸਮਝਾਈ ਜਾ ਸਕਦੀ ਸੀ ਉਹ ਧਰਮ ਵਾਲੇ ਪਾਸਿਓਂ ਹੀ ਸਮਝਾਈ ਗੁਰੂ ਸਾਹਿਬ ਨੇ, ਪਰ ਬਣਾਇਆ ਜ਼ਿੰਮੇਵਾਰ। ਤੇ ਜਿੰਨੇ ਬੰਦੇ ਜ਼ਿੰਮੇਵਾਰ ਹੋਣਗੇ, ਤੁਸੀਂ ਵੇਖੋ ਉਹਨਾਂ ਬੰਦਿਆਂ ਨੂੰ, ਤੰਦਰੁਸਤ ਹੋਣਗੇ, ਮਿਹਨਤੀ ਹੋਣਗੇ, ਖੁਸ਼ਹਾਲ ਹੋਏਗਾ ਉਹ ਘਰ, ਉਹ ਪਿੰਡ ਖੁਸ਼ਹਾਲ ਨੇ ਜਿੱਥੇ ਸਾਰੇ ਬੰਦੇ ਜ਼ਿੰਮੇਵਾਰ ਨੇ। ਵਿਦੇਸ਼ਾਂ ਵਿੱਚ ਕੰਟਰੀਆਂ ਤਾਂ ਚੰਗੀਆਂ ਕਿਉਂਕਿ ਵਿਦੇਸ਼ਾਂ ਵਿੱਚ ਲੋਕ ਜਿਹੜੇ ਹੈ ਉਹ ਸਾਰੇ ਜ਼ਿੰਮੇਵਾਰ ਨੇ, ਉਹ ਕੰਟਰੀ ਦੇ ਸਿਸਟਮ ਇਦਾਂ ਦਾ ਫਿੱਟ ਕਰਤਾ ਕਿ ਉੱਥੇ ਸਾਰੇ ਜ਼ਿੰਮੇਵਾਰੀਆਂ ਨਿਭਾ ਰਹੇ ਆ, ਆਪਣੀਆਂ ਆਪਣੇ ਫਰਜ਼ ਨਿਭਾ ਰਹੇ ਆ। ਸਾਡਾ ਸਮਾਜ, ਸਾਡਾ ਘਰ ਤਾਂ ਸੋਹਣਾ ਬਣਨਾ ਹੈ ਜੇ ਜ਼ਿੰਮੇਵਾਰ ਬਣਾਂਗੇ। ਆਪਣਾ ਫਰਜ਼ ਕੀ ਹੈ? ਹਰੇਕ ਜ਼ਿੰਮੇਵਾਰੀ ਆਪਣੇ ਫਰਜ਼ ਜਿਹੜੇ ਹੈ ਆਪ ਨਿਭਾਉਣੇ ਸ਼ੁਰੂ ਕਰਾਂਗੇ, ਜਿੰਦ ਸੌਖੀ ਹੋ ਜਾਏਗੀ। ਨਿਕੰਮੇ ਬੰਦੇ ਨੇ ਦੁਖੀ ਰਹਿਣਾ ਹੈ, ਭਾਵੇਂ ਇੱਥੇ ਬਹਿ ਕੇ ਸ਼ਬਦ ਅਰਥ ਕੜੇ ਕਰੇ, ਸ਼ਬਦ ਅਰਥ ਪੜੇ, ਭਾਵੇਂ ਸ਼ਬਦ ਅਰਥ ਸਟੇਜ ਤੇ ਬਹਿ ਕੇ ਕਰ ਲਵੇ, ਭਾਵੇਂ ਦਿਨ ਰਾਤ ਸਹਿਜ ਪਾਠ ਕਰੇ, ਤੇ ਭਾਵੇਂ ਸਾਰੀ ਸਾਰੀ ਰਾਤ ਬਹਿ ਕੇ ਨਾਮ ਜਪੇ, ਜਿੰਨਾ ਚਿਰ ਜਿਹੜੇ ਫਰਜ਼ ਸੀ ਸਹੀ ਟਾਈਮ ਤੇ ਜ਼ਿੰਮੇਵਾਰੀਆਂ ਨਹੀਂ ਨਿਭਾਉਂਦਾ ਉਹਨਾਂ ਚਿਰ ਬੰਦਾ ਸੁਖੀ ਨਹੀਂ ਹੋ ਸਕਦਾ। ਅਸਲ ਵਿੱਚ ਫਰਜ਼ ਜਿਹੜੇ ਹੈ ਉਹ ਸਮਝ। ਤਾਂ ਕਰਕੇ ਵਹਿਮਾਂ ਭਰਮਾਂ ਵਿੱਚ ਪਏ ਹੋਏ ਸੀ, ਆਪੇ ਦੀ ਪਛਾਣ ਕੋਈ ਨਹੀਂ ਸੀ, ਇਹ ਪਤਾ ਹੀ ਨਹੀਂ ਵੀ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਸਮਝ ਨਹੀਂ ਸੀ ਮੈਨੂੰ। ਤੇ ਗੁਰੂ ਸਾਹਿਬ ਨੇ ਅਕਲ ਦੇ ਦਿੱਤੀ, ਕਿੱਥੇ ਜਕੜਿਆ ਪਿਆ, ਕਿਉਂ ਡੈੱਡ ਹੋਇਆ ਪਿਆ, ਕਿਉਂ ਭਟਕਦਾ ਫਿਰਦਾ ਹੈ, ਸ਼ਾਂਤ ਹੋਣਾ ਹੈ, ਅਕਲ ਲੈ, ਸਮਝ ਲੈ, ਬੰਦ ਖਲਾਸੀ ਮਿਲ ਗਈ। ਹੁਣ ਪੈਰਾਂ ਦੇ ਵਿੱਚ ਬੇੜੀਆਂ ਪਈਆਂ ਹੋਈਆਂ ਸੀ, ਭਾਵ ਕਿ ਮੈਂ ਰੁਕਿਆ ਪਿਆ ਸੀ, ਜ਼ਿੰਦਗੀ ਰੁਕੀ ਪਈ ਸੀ, ਸਮਝ ਆਉਂਦੀ ਨਹੀਂ ਸੀ ਵੀ ਦੁਖੀ ਆ, ਦੁਖੀ ਹੈ ਕਿਉਂ ਆ, ਮੈਂ ਪਰੇਸ਼ਾਨ ਆ ਤੇ ਪਰੇਸ਼ਾਨ ਹੈ ਕਿਉਂ ਆ। ਫਰਜ਼ ਨਾ ਪਛਾਣਨ ਕਰਕੇ ਦੁਖੀ ਰਹਿੰਦਾ ਸੀ, ਪਰ ਹੁਣ ਸਮਝ ਦੇ ਦਿੱਤੀ ਗੁਰੂ ਨੇ। ਆ ਸ਼ੁਰੂ ਤੋਂ ਵੇਖੋ, ਫੂਟੋ ਆਂਡਾ ਪਰਮਕਾ,
ਫੂਟੋ ਆਂਡਾ ਪਰਮ ਕਾ, ਮਨ ਹੈ ਪਯੋ ਪਰਗਾ, ਕਾਟੀ ਬੇਰੀ ਪਗ ਹੈ ਤੇ, ਗੁਰ ਕਿਨੀ ਬੰਦ ਖਲਾਸ।
ਜਿਵੇਂ ਬੱਚਾ ਵਿੱਚ ਕੈਦ ਹੁੰਦਾ ਨਾ ਅੰਡੇ ਦੇ, ਇਦਾਂ ਹੀ ਅਸੀਂ ਕੈਦੀ ਸੀ, ਜਕੜੇ ਪਏ, ਆ ਤੇ ਖੁੱਲਦਾ ਹੀ ਨਹੀਂ ਸੀ, ਬੱਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਖੁੱਲੀ ਜਾਏ। ਮਾਈਂਡ ਡਿਵੈਲਪ ਨਹੀਂ ਸੀ ਹੋ ਰਿਹਾ, ਡੈਡ ਹੋਏ ਪਏ ਸੀ, ਪਰ ਭਰਮਾਂ ਦਾ ਜਿਹੜਾ ਭਰਮ ਬਣੇ ਹੋਏ ਸੀ, ਭੁਲੇਖੇ ਬਣੇ ਹੋਏ ਸੀ, ਜਿਹੜੇ ਭੁਲੇਖੇ ਉਹ ਭੁਲੇਖੇ ਜਿਹੜੇ ਸਾਰੇ ਦੂਰ ਹੋ ਗਏ ਹੁਣ। ਫੂਟੋ ਆਂਡਾ ਭਰਮ ਕਾ ਮਨੈ ਭਇਆ ਪ੍ਰਗਾਸ, ਅੰਦਰ ਚਾਨਣ ਹੋ ਗਿਆ, ਚਾਨਣ ਸਮਝ ਆ ਗਈ, ਚਾਨਣ ਮਤਲਬ ਦਿਸ ਗਿਆ ਵੀ ਮਨਾ ਤੇਰਾ ਫਾਇਦਾ ਤੇਰਾ ਭਲਾ ਏਦਾਂ ਹੋਣਾ ਹੈ, ਸਮਝ ਆ ਗਈ। ਆ ਫਿਰ ਦੂਜੀ ਪੰਕਤੀ ਪੜੋ, ਕਾਟੀ ਬੇੜੀ ਕਾਟੀ ਬੇਰੀ ਪਗੈ,
ਕਾਟੀ ਬੇਰੀ ਪਗ ਹੈ ਤੇ ਗੁਰ ਕੀਨੀ ਬੰਦ ਖਲਾਸ।
ਪੈਰ ਪੈਰਾਂ ਨੂੰ ਬੇੜੀਆਂ ਪਈਆਂ ਹੋਈਆਂ ਸੀ। ਬੜੇ ਬੰਦੇ ਆ ਜੀ ਸਾਡੇ ਚ ਤਕਰੀਬਨ ਆਪਾਂ ਸਾਰੇ ਹੀ ਆ, ਨਾ ਹੱਥਾਂ ਨੂੰ ਹੱਥ ਖੜੀਆਂ ਲੱਗੀਆਂ ਕਿਸੇ ਕਿਸੇ ਦੇ ਲੱਗੀ ਹੋਣੀ, ਤੇ ਨਾ ਪੈਰਾਂ ਨੂੰ ਬੇੜੀਆਂ ਪਈਆਂ। ਪਰ ਸਿਸਟਮ ਬਹੁਤ ਭੈੜਾ ਹੈ ਜੀ ਇੱਥੇ, ਇੱਥੇ ਉਹ ਬੇੜੀਆਂ ਪਾ ਦਿੱਤੀਆਂ ਗਈਆਂ ਜਿਹੜੀਆਂ ਦਿਸਦੀਆਂ ਨੇ, ਬੇੜੀਆਂ ਪਈਆਂ ਹੋਈਆਂ। ਐਸੀ ਬੇੜੀ ਆ ਸਾਡੇ ਅੰਦਰ ਪਾਈ ਹੈ ਨਾ ਇਹਨਾਂ ਲੋਕਾਂ ਨੇ ਵੀ ਤੂੰ ਸੋਚ ਨਹੀਂ ਸਕਦਾ, ਤੂੰ ਵਿਚਾਰ ਨਹੀਂ ਕਰ ਸਕਦਾ, ਤੂੰ ਤਰਕ ਨਹੀਂ ਕਰ ਸਕਦਾ, ਤੂੰ ਆਪਣੇ ਤਰੀਕੇ ਨਾਲ ਚੱਲ ਨਹੀਂ ਸਕਦਾ। ਜਿੰਨੀਆਂ ਬੇੜੀਆਂ ਧਰਮ ਦੇ ਨਾਂ ਤੇ ਪਾਈਆਂ ਗਈਆਂ ਇੰਨੀਆਂ ਬੇੜੀਆਂ ਤੇ ਹੋਰ ਕਿਸੇ ਤਰੀਕੇ ਨਾਲ ਨਹੀਂ ਪਾਈਆਂ ਗਈਆਂ। ਹਰ ਬੰਦੇ ਨੂੰ ਬੰਨਣ ਲਈ ਆਪਣੀਆਂ ਮਨੌਤਾਂ ਧਰਮ ਦੇ ਨਾਂ ਤੇ ਸਾਡੇ ਤੇ ਥੋਪ ਦਿੱਤੀਆਂ। ਉਹ ਮਨੌਤਾਂ ਬੰਦਿਆਂ ਦੀਆਂ, ਉਹ ਮਨੌਤਾਂ ਗੁਰੂ ਸਾਹਿਬ ਦੀਆਂ ਨਹੀਂ, ਮਨੌਤਾਂ ਬੰਦਿਆਂ ਦੀਆਂ ਬਣਾਈਆਂ, ਧਰਮ ਦੇ ਨਾਂ ਤੇ ਬੇੜੀ ਪਾਤੀ। ਤੇ ਅਸੀਂ ਚੁੱਪ ਕਰਕੇ ਬੇੜੀ ਪਵਾ ਵੀ ਲੈਂਦੇ ਹਾਂ ਕਿਉਂਕਿ ਧਰਮ ਦਾ ਨਾਂ ਲੈਂਦੇ ਆ ਨਾ, ਧਰਮ ਦਾ ਅਸੀਂ ਚੁੱਪ ਕਰਕੇ ਬੇੜੀ ਪਵਾ ਲੈਂਦੇ ਹਾਂ। ਹੁਣ ਮੰਨ ਲਓ, ਹੁਣ ਬੇੜੀ ਪਾਤੀ ਵੀ ਤੂੰ ਭਾਈ ਅੰਮ੍ਰਿਤ ਵੇਲੇ ਉੱਠਣਾ ਹੈ। ਅਗਲਾ ਕਹਿੰਦਾ ਜੀ ਕਿੰਨੇ ਵਜੇ ਉੱਠਣਾ ਹੈ, ਕਹਿੰਦੇ 3 ਤੋਂ ਲੈ ਕੇ 6 ਵਜੇ ਤੱਕ ਉੱਠਣਾ। ਹੁਣ ਬੜੇ ਬੰਦੇ ਏਅਰਪੋਰਟ ਤੇ ਕੰਮ ਕਰਦੇ ਆ, ਸਾਰੀ ਸਾਰੀ ਰਾਤ ਕੰਮ ਕਰਦੇ ਮੈਨੂੰ ਕਈ ਮਿਲਦੇ ਆ, ਕੋਈ ਰੇਲਵੇ ਸਟੇਸ਼ਨ ਤੇ ਕੰਮ ਕਰਦਾ, ਕੋਈ ਟਰੱਕ ਚਲਾਉਂਦਾ, ਕੋਈ ਕਿਤੇ ਜੌਬ ਕਰਦਾ, ਵਿਦੇਸ਼ਾਂ ਦੇ ਵਿੱਚ ਤੇ ਰਾਤਾਂ ਨੂੰ ਵੀ ਕੰਮ ਬਹੁਤ ਕਰਨੇ ਪੈਂਦੇ ਆ। ਹੁਣ ਜਦੋਂ ਇਦਾਂ ਦੀ ਗੱਲ ਕਹੀ ਜਾਂਦੀ ਹੈ ਧਰਮ ਦੇ ਨਾਂ ਤੇ, ਅਗਲਾ ਕਿੰਤੂ ਪਰੰਤੂ ਤੇ ਤੁਸੀਂ ਕਰ ਹੀ ਨਹੀਂ ਸਕਦੇ। ਜਦੋਂ ਕਿੰਤੂ ਪਰੰਤੂ ਕਰ ਨਹੀਂ ਸਕਦੇ, ਬੋਲ ਤੁਸੀਂ ਸਕਦੇ ਨਹੀਂ, ਫਿਰ ਕਿੰਨੇ ਵਜੇ ਜੀ? 3 ਤੋਂ 6 ਬਸ ਜੀ। ਜਿਹੜਾ 3 ਵਜੇ ਨਹਾ ਲੈਂਦਾ ਹੈ ਉਹਨੂੰ ਹੀਰੇ ਦਾਨ ਕਰਨ ਜਿੰਨਾ ਫੁੱਲ ਫਲ ਮਿਲਦਾ ਹੈ, ਜਿਹੜਾ 4 ਵਜੇ ਨਹਾਉਂਦਾ ਉਹਨੂੰ ਸੋਨਾ ਦਾਨ ਕਰਨ ਦਾ ਫਲ ਮਿਲਦਾ ਹੈ, ਜਿਹੜਾ 5 ਵਜੇ ਨਹਾਉਂਦਾ ਹੈ ਉਹਨੂੰ ਚਾਂਦੀ ਦਾ, 6 ਵਜੇ ਲੋਹੇ ਦਾ ਦਾਨ, ਇੰਨੇ ਮਣ ਲੋਹਾ ਦਾਨ ਕਰਤਾ ਇੰਨਾ ਫਲ ਮਿਲਦਾ, ਇੰਨੇ ਮਣ ਆਹ ਦਾਨ ਕਰਤਾ ਆਹ ਫਲ ਮਿਲਦਾ। 3 ਵਜੇ ਕਹਿੰਦੇ ਜਿਹੜਾ ਉੱਠਦਾ ਉਹਨੂੰ ਤੇ ਫਿਰ ਹੀਰੇ ਦਾਨ ਕਰਨ ਦਾ ਫਲ ਮਿਲਦਾ। ਤੇ ਸਾਡੇ ਜਿੰਨੇ ਬਾਬੇ ਆ ਉਹ ਸਾਰੇ 3 ਵਜੇ ਉੱਠਦੇ ਆ, ਬਹੁਤੇ ਕੋਈ 3 ਵਜੇ ਉੱਠ ਪੈਂਦਾ, ਕੋਈ 2 ਵਜੇ ਉੱਠ ਪੈਂਦਾ, ਕੋਈ 12 ਵਜੇ ਵੀ ਉੱਠ ਪੈਂਦਾ। ਤੇ ਜਿਹੜੇ 12 ਤੋਂ 6 ਜਾਗਦੇ ਆ ਉਹ ਦਿਨੇ 12 ਤੋਂ 6 ਸੌ ਜਾਂਦੇ, ਦੁਪਹਿਰੇ ਸਾਰਾ ਦੁਪਹਿਰਾ ਉਹਨਾਂ ਦਾ ਸੁੱਤਿਆਂ ਦਾ ਹੀ ਲੰਘਦਾ। ਇਦਾਂ ਦਾ ਸਿਸਟਮ ਹੈ, ਕਈ ਬੰਦੇ ਇਦਾਂ ਦੇ ਵੀ ਹੈ। ਹੁਣ ਇੱਕ ਗੱਲ ਚੇਤਾ ਰੱਖਿਓ ਭਾਈ, ਅੰਮ੍ਰਿਤ ਵੇਲੇ ਜਿਹੜਾ ਉੱਠਣਾ ਹੈ ਨਾ, ਅੰਮ੍ਰਿਤ ਵੇਲੇ ਪਹਿਲੀ ਗੱਲ ਤੇ ਇਸ ਬਣਾਇਆ ਨਹੀਂ ਗਿਆ ਪਰਮਾਤਮਾ ਵੱਲੋਂ ਅੰਮ੍ਰਿਤ ਵੇਲਾ ਵੀ ਆਹੀ ਹੈ, ਆਹ ਟਾਈਮ ਹੀ ਹੈ। ਪੌ ਫਟਾਲੇ ਉੱਠਣਾ ਵੈਸੇ ਚੰਗਾ ਹੁੰਦਾ, ਜਿਹੜਾ ਪੌ ਫਟਾਲਾ ਜਾਂ ਸਵੇਰ ਦਾ ਵੇਲਾ ਜਾਂ ਕਹਿ ਲਓ ਤੁਸੀਂ ਪ੍ਰਭਾਤ ਵੇਲਾ ਜਾਂ ਜਿਹਨੂੰ ਪਿਛਲ ਰਾਤ ਕਹਿ ਦਿੰਦੇ ਆ, ਇਹ ਚੰਗਾ ਹੈ। ਇਹਨੂੰ ਚੰਗਾ ਕਹੋ ਵੀ ਚੰਗਾ ਹੈ, ਤੁਸੀਂ ਉੱਠੋ ਇਹ ਚੰਗਾ ਹੈ। ਪਰ ਅੰਮ੍ਰਿਤ ਵੇਲਾ ਤਾਂ ਬਣੇਗਾ ਜੇ ਅੰਮ੍ਰਿਤ ਪੀਆਂਗੇ। ਜਿਵੇਂ ਹੁਣ ਮੰਨ ਲਓ ਚਾਹ ਪੀਓ ਤੇ ਫਿਰ ਕੀ ਬਣ ਜਾਂਦਾ ਹੈ? ਚਾਹ ਵੇਲਾ। ਜਦੋਂ ਰੋਟੀ ਖਾਓ ਤੇ ਫਿਰ ਕੀ ਬਣ ਜਾਂਦਾ ਹੈ? ਰੋਟੀ ਵੇਲਾ। ਤੇ ਜਦੋਂ ਅੰਮ੍ਰਿਤ ਪੀਓਗੇ ਫਿਰ ਕੀ ਬਣ ਜੂ? ਅੰਮ੍ਰਿਤ ਵੇਲਾ। ਤੇ ਜੇ ਮਨ ਨੇ ਅੰਮ੍ਰਿਤ ਪੀਤਾ ਹੀ ਨਾ, ਜੇ ਹੰਕਾਰ ਹੀ ਵਧਾ ਲਿਆ ਸਿਰਫ ਫਿਰ ਅੰਮ੍ਰਿਤ ਵੇਲਾ ਨਹੀਂ ਬਣਦਾ ਪ੍ਰਭਾਤ ਵੇਲੇ ਨੂੰ ਅੰਮ੍ਰਿਤ ਵੇਲਾ ਤੈਨੂੰ ਬਣਾਉਣਾ ਪੈਣਾ ਸਵੇਰ ਨੂੰ ਅੰਮ੍ਰਿਤ ਵੇਲਾ ਤੂੰ ਬਣਾ ਜੇ ਅੰਮ੍ਰਿਤ ਪੀਤਾ ਫਿਰ ਤੇ ਬਣ ਗਿਆ ਅੰਮ੍ਰਿਤ ਵੇਲਾ ਤੇ ਜੇ ਅੰਮ੍ਰਿਤ ਨਾ ਪੀਤਾ ਫਿਰ ਅੰਮ੍ਰਿਤ ਵੇਲਾ ਨਹੀਂ ਬਣਦਾ ਤੇ ਕਈ ਅੰਮ੍ਰਿਤ ਵੇਲੇ ਉੱਠਦੇ ਹੋ ਗਏ ਬੁੱਢੇ ਪਰ ਗਿਆਨ ਅੰਮ੍ਰਿਤ ਤੇ ਪੀਤਾ ਹੀ ਨਹੀਂ ਸਮਝ ਤੇ ਲਈ ਨਹੀਂ ਤੇ ਸਾਡੇ ਦਿਮਾਗ ਤੇ ਕਈਆਂ ਦੇ ਉੱਤੇ ਇੰਨਾ ਬੋਝ ਪੈ ਜਾਂਦਾ ਹੁਣ ਜੇ ਇਸ ਵੇਲੇ ਆਪਾਂ ਗਿਆਨ ਅੰਮ੍ਰਿਤ ਲੈ ਰਹੇ ਆ ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕੇ ਜੇ ਇਸ ਵੇਲੇ ਅਸੀਂ ਸਮਝ ਰਹੇ ਆ ਅੰਮ੍ਰਿਤ ਪੀ ਰਹੇ ਆ ਤੇ ਆ ਵੇਲਾ ਕੀ ਵੇਲਾ ਬਣ ਜਾਂਦਾ ਫਿਰ ਬੋਲੋ ਬਈ ਅੰਮ੍ਰਿਤ ਵੇਲਾ ਮੈਨੂੰ ਕਹਿੰਦੇ ਜੀ ਅੰਮ੍ਰਿਤ ਵੇਲੇ ਦੇ ਵਿਰੁੱਧ ਬੋਲਦੇ ਆ ਮੈਂ ਕਿਹਾ ਮੈਂ ਤੇ ਕਹਿੰਦਾ ਅੰਮ੍ਰਿਤ ਵੇਲਾ ਦਿਨ 'ਚ 10 ਵਾਰੀ ਬਣਾਇਆ ਕਰੋ ਸਵੇਰੇ ਵੀ ਅੰਮ੍ਰਿਤ ਵੇਲਾ ਬਣਾਇਆ ਕਰੋ ਫਿਰ 9 ਵਜੇ ਫਿਰ ਗਿਆਨ ਲਿਆ ਕਰੋ ਕੁਝ ਨਾ ਕੁਝ ਸਮਝ ਲਿਆ ਕਰੋ ਉਹ ਵੀ ਅੰਮ੍ਰਿਤ ਵੇਲਾ ਫਿਰ ਦੁਪਹਿਰੇ 12 ਵਜੇ ਵੀ ਉੱਠ ਕੇ ਬੈਠਿਆ ਕਰ ਉਹ ਵੀ ਸਮਝ ਫਿਰ ਸ਼ਾਮ ਨੂੰ ਵੀ 2 ਘੰਟੇ ਲਾਇਆ ਕਰ ਤੂੰ ਤੇ ਕਈ ਵਾਰੀ ਅੰਮ੍ਰਿਤ ਵੇਲਾ ਬਣਾ ਅੰਮ੍ਰਿਤ ਵੇਲਾ ਕਿਹੜਾ ਡੈਫੀਨੇਸ਼ਨ ਹੈ ਅੱਗੇ ਸੱਚ ਨਾਉ ਵਡਿਆਈ ਵਿਚਾਰ ਅੰਮ੍ਰਿਤ ਵੇਲਾ ਕਿਹੜਾ ਹੈ ਜਦੋਂ ਸੱਚ ਨਾਲ ਜੁੜੇਗਾ ਤੇ ਮਾਲਕ ਦੇ ਗੁਣਾਂ ਦੀ ਉਹਦੇ ਨਿਯਮਾਂ ਦੀ ਵਿਚਾਰ ਕਰੇਗਾ ਉਹ ਹੈ ਅੰਮ੍ਰਿਤ ਵੇਲਾ ਤੇ ਸਾਡੇ ਦਿਮਾਗ ਵਿੱਚ ਇਦਾਂ ਦੀ ਗੱਲ ਬਿਠਾ ਕੇ ਐਸਾ ਬੋਝ ਪਾਇਆ ਕਈਆਂ ਤੇ ਬੇੜੀ ਐਸੀ ਪਾਈ ਹੈ ਰੋਣ ਲੱਗ ਜਾਂਦੇ ਕਈ ਰੋਣਾ ਕਿਉਂ ਹੈ ਹਾਏ ਮੈਂ ਤੇ ਅੰਮ੍ਰਿਤ ਵੇਲੇ ਉੱਠ ਨਹੀਂ ਸਕਦਾ ਮੈਨੂੰ ਪੁੱਛਦਾ ਵੀ ਅੰਮ੍ਰਿਤ ਵੇਲੇ ਕਿਉਂ ਨਹੀਂ ਉੱਠ ਸਕਦਾ ਕਹਿੰਦਾ ਆਈਲੈਟਸ ਦੀ ਤਿਆਰੀ ਕਰਦਾ ਫਿਰ ਸਾਰੀ ਰਾਤ ਮੈਨੂੰ ਜਾਗਣਾ ਪੈਂਦਾ 12 ਵਜੇ ਤੱਕ ਮੈਂ ਪੜ੍ਹਦਾ ਰਹਿੰਦਾ ਤੇ ਮੇਰੇ ਟੱਬਰ ਵਾਲੇ ਜੁੱਤੀ ਚੁੱਕ ਕੇ ਮੇਰੇ ਮਗਰ ਪੈਂਦੇ ਵੀ ਤੂੰ ਤੇ ਉੱਠਦਾ ਹੀ ਨਹੀਂ ਤੂੰ ਤੇ ਸਿੱਖ ਕਾਹਦਾ ਹੋਇਆ ਤੂੰ ਹੁਣ ਆਹ ਗੱਲ ਨੂੰ ਸਮਝੋ ਮੈਂ ਤੁਹਾਨੂੰ ਕਹਿ ਰਿਹਾ ਪ੍ਰਭਾਤ ਵੇਲੇ ਉੱਠਣਾ ਚੰਗਾ ਹੈ ਪਰ ਅੰਮ੍ਰਿਤ ਵੇਲਾ ਤੇ ਤੂੰ ਬਣਾਏਗਾ ਰੱਬ ਜੀ ਨੇ ਕੋਈ ਜ਼ਹਿਰ ਵੇਲਾ ਕੋਈ ਅੰਮ੍ਰਿਤ ਵੇਲਾ ਨਹੀਂ ਬਣਾਇਆ ਚਾਹੇ ਅੰਮ੍ਰਿਤ ਵੇਲਾ ਬਣਾ ਲੈ ਚਾਹੇ ਉਹਨੂੰ ਜ਼ਹਿਰ ਵੇਲਾ ਬਣਾ ਲੈ ਇਹ ਤੇਰੀ ਮਰਜ਼ੀ ਹੈ ਧੰਨ ਸੋ ਵੇਲਾ ਘੜੀ ਧੰਨ ਧੰਨ ਮੂਰਤ ਪਲ ਸਾਰ ਧੰਨ ਸੋ ਦਿਨ ਸੋ ਸੰਜੋਗੜਾ ਜਿਤ ਡਿੱਠਾ ਗੁਰਦਰਸਾਰ ਜਿਹੜੀ ਘੜੀ ਜਿਹੜੇ ਪਲ ਅਸੀਂ ਪਰਮਾਤਮਾ ਨਾਲ ਜੁੜਦੇ ਆ ਅਕਲ ਲੈਨੇ ਆ ਉਹ ਵੇਲਾ ਧੰਨ ਹੈ ਪਰ ਜੇ ਵੇਲਾ ਵਕਤ ਵਿਚਾਰੀਏ ਕਿਤ ਵੇਲੇ ਭਗਤ ਹੋਏ ਜੇ ਵੇਲੇ ਵਕਤ ਦੀ ਵਿਚਾਰ ਕਰੋਗੇ ਭਗਤੀ ਕਰਾਂਗੇ ਕਿਹੜੇ ਵੇਲੇ ਵੇਲੇ ਵਕਤ ਦੀ ਵਿਚਾਰ ਨਹੀਂ ਅਮਰ ਪ੍ਰਭਾਤ ਵੇਲੇ ਉੱਠੋ ਚੰਗਾ ਹੈ ਕਿਉਂਕਿ ਵੈਸੇ ਵੀ ਨਾ ਭਾਈ ਸੁਣੋ ਵੈਸੇ ਵੀ ਜਿੰਨੇ ਪੰਛੀ ਹੈ ਜਿੰਨੇ ਜਾਨਵਰ ਹੈ ਇਸ ਵੇਲੇ ਸਭ ਸੁੱਤੇ ਪਏ ਹੈ ਜਿੰਨੇ ਦਰਖਤ ਹੈ ਉਹ ਸੁੱਤੇ ਪਏ ਹੈ ਜਿਉਂ ਹੀ ਸੂਰਜ ਚੜ੍ਹਨਾ ਹੈ ਪ੍ਰਭਾਤ ਹੋਣੀ ਹੈ ਉਸ ਵੇਲੇ ਤੁਸੀਂ ਵੇਖਿਓ ਚਿੜੀਆਂ ਦਾ ਬੋਲਣਾ ਜਾਨਵਰਾਂ ਦਾ ਪੰਛੀਆਂ ਦੀ ਆਵਾਜ਼ ਆਉਂਦੀ ਹੈ ਕਿੰਨਾ ਸੋਹਣਾ ਉਹ ਸਮਾਂ ਹੁੰਦਾ ਜਦੋਂ ਸੂਰਯ ਉਦੈ ਹੁੰਦਾ ਹੈ ਉਹ ਕਿੰਨਾ ਵਧੀਆ ਸਮਾਂ ਹੁੰਦਾ ਹੈ ਉਸ ਵੇਲੇ ਬਹੁਤ ਚੰਗਾ ਲੱਗਦਾ ਹੈ ਉਸ ਵੇਲੇ ਉੱਠੋਗੇ ਆਹੀ ਵਿਚਾਰਾਂ ਜਿਹੜੀਆਂ ਫਰੈਸ਼ ਮਾਈਂਡ ਹੋਣ ਕਰਕੇ ਜ਼ਿਆਦਾ ਚੰਗੀਆਂ ਲੱਗਣਗੀਆਂ ਉਹ ਚੰਗਾ ਹੈ ਪਰ ਇੱਥੇ ਰੁਕੋ ਨਾ ਇਹਨੂੰ ਪਾਪ ਪੁੰਨ 'ਚ ਨਾ ਲੈ ਕੇ ਜਾਓ ਵੀ ਆਹ 2 ਵਜੇ ਉੱਠਦਾ ਤੇ ਇਹ ਚੰਗਾ ਇਹ ਪੁੰਨੀ ਬਣ ਗਿਆ ਤੇ ਆਹ ਜਿਹੜਾ 5 ਵਜੇ ਉੱਠਿਆ ਇਹ ਪਾਪੀ ਬਣ ਗਿਆ ਜਿਹੜਾ ਸਾਰੀ ਰਾਤ ਮਿਹਨਤ ਕਰਕੇ ਆਇਆ ਸਾਰੀ ਰਾਤ ਕੰਮ ਕਰਦਾ ਸਾਰੀ ਸਾਰੀ ਰਾਤ ਜਾਗਦਾ ਉਹ ਜਿਸ ਵੇਲੇ ਵੀ ਉੱਠ ਕੇ ਪਰਮਾਤਮਾ ਨਾਲ ਜੁੜਦਾ ਉਹਦੇ ਗੁਣਾਂ ਨੂੰ ਸਮਝਦਾ ਅਕਲ ਲੈਣ ਲੱਗਦਾ ਉਹਦਾ ਮਨ ਜਦੋਂ ਅੰਮ੍ਰਿਤ ਪੀਂਦਾ ਉਹਦਾ ਉਹੀ ਅੰਮ੍ਰਿਤ ਵੇਲਾ ਬਣ ਜਾਂਦਾ ਤੇ ਜੇ ਮਨ ਨੇ ਅੰਮ੍ਰਿਤ ਪੀਤਾ ਨਹੀਂ ਤੇ ਅੰਮ੍ਰਿਤ ਵੇਲਾ ਬਣਿਆ ਨਹੀਂ ਫਿਰ ਨਹੀਂ ਅੰਮ੍ਰਿਤ ਵੇਲਾ ਬਣਦਾ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ
ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਅੰਮ੍ਰਿਤ ਧਾਰਾ ਜਿਮ ਜਿਮ ਵਰਸੈ ਅੰਮ੍ਰਿਤ ਧਾਰਾ ਜਿਮ ਜਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ ਪੀਵੈ ਸੁਣ ਸ਼ਬਦ ਵਿਚਾਰਾ
ਮਨ ਪੀਵੈ ਸੁਣ ਸ਼ਬਦ ਵਿਚਾਰਾ
ਜਿਮ ਜਿਮ ਵਰਸੈ ਅੰਮ੍ਰਿਤ ਧਾਰਾ
ਜਿਮ ਜਿਮ ਵਰਸੈ ਅੰਮ੍ਰਿਤ ਧਾਰਾ
ਜਿਮ ਜਿਮ
ਬੋਲੋ
ਜੀ ਟਿਪ ਟਿਪ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ
ਟਿਪ ਟਿਪ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ
ਜਦੋਂ ਸ਼ਬਦ ਵਿਚਾਰ ਸੁਣ ਰਹੇ ਆ ਉਦੋਂ ਸਮਝ ਲਓ ਟਿਕਵਾਂ ਟਿਕਵਾਂ ਮੀਂਹ ਪੈਂਦਾ ਹੈ ਅੰਮ੍ਰਿਤ ਦਾ ਜਦੋਂ ਅਕਲ ਲੈ ਰਹੇ ਹੁੰਦੇ ਆ ਗਿਆਨ ਲੈ ਰਹੇ ਹੁੰਦੇ ਆ ਤੇ ਜਦੋਂ ਟਿਕਵਾਂ ਟਿਕਵਾਂ ਮੀਂਹ ਪੈਂਦਾ ਉਹਦਾ ਫਾਇਦਾ ਇਹ ਹੁੰਦਾ ਵੀ ਜਿੰਨਾ ਕੁ ਪੈਂਦਾ ਉਹਨਾਂ ਕੁ ਧਰਤੀ ਪੀ ਜਾਂਦੀ ਹੈ ਫਿਰ ਪੈਂਦਾ ਫਿਰ ਧਰਤੀ ਪੀ ਜਾਂਦੀ ਹੈ ਥੋੜਾ ਥੋੜਾ ਵੀ ਸੁਣੀ ਗਏ ਅੰਦਰ ਜਾਈ ਗਿਆ ਸੁਣੀ ਗਏ ਅੰਦਰ ਜਾਈ ਗਿਆ ਇਹਨੂੰ ਕਹਿੰਦੇ ਚਿਮ ਚਿਮ ਥੋੜਾ ਥੋੜਾ ਤੇ ਜਦੋਂ ਸੁਣਿਆ ਸਮਝਿਆ ਫਿਰ ਇਹ ਗੱਲ ਦਿਮਾਗ ਵਿੱਚ ਬਹਿ ਗਈ ਵੀ ਐਵੇਂ ਹੀ ਬਾਹਰ ਲੱਭਦੇ ਫਿਰਦੇ ਸੀ
ਸਭ ਕੁਛ ਕਰ ਮੈਂ ਬਾਹਰ ਨਾਹੀ ਬਾਹਰ ਟੋਲੇ ਸੋ ਪਰਮ ਭੁਲਾਏ
ਸਭ ਕੁਛ ਕਰ
ਸਭ ਕਿਸ ਘਰ ਮੈਂ ਹੈ ਬਾਹਰ ਬਾਹਰ ਤੋ ਪਰ ਗੁਰ ਪ੍ਰਸਾਦੀ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ
ਉਹ ਜਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ
ਅੰਮ੍ਰਿਤ ਸੁਣ ਸ਼ਬਦ ਜਿਮ ਜਿਮ ਵਰ ਓ ਜਿਮ ਜਿਮ ਵਰ ਜਿਮ ਜਿਮ ਵਰ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ
ਜਿਮ ਜਿਮ ਵਰ ਅੰਮ੍ਰਿਤ ਧਾਰਾ ਮਨ ਪੀਵੈ
अमर से अमृत मन पीवे सुन शब्द जदों मन अमृत पींदा है जिन्ना गुरबाणी मन पाईया अमृत छक छके उस वेले ही अमृत वेला बन जांदा है। मैं अमृत वेले दे विरोध विच नहीं हां पर मैं मन अमृत पीण दी गल करदा। मन पीवे मन समझे मन मन्ने मन बदले मन ने इक्को ही अमृत पीना प्यारिओ ਉਹ ਹੈ ਗਿਆਨ ਅੰਮ੍ਰਿਤ ਜਿਹੜਾ ਤੁਹਾਡੇ ਮਾਈਂਡ ਨੇ ਛਕਣਾ ਹੈ ਤੁਹਾਡੇ ਦਿਮਾਗ ਨੇ ਪੀਣਾ ਜਿਹੜਾ ਇਹ ਦਿਮਾਗ ਰੂਪੀ ਭਾਂਡੇ 'ਚ ਪੈਂਦਾ ਜੀ ਇੱਥੇ ਪੈਣਾ ਸਾਰਾ ਕੁਛ। ਆਪਾਂ ਦੀਵਾਨ 'ਚ ਕਿੰਨੀ ਵਾਰੀ ਪੁੱਛਦੇ ਹਾਂ ਵੀ ਸਿੱਖਾਂ ਦਾ ਗੁਰੂ ਦੇਹ ਹੈ ਕਿ ਗਿਆਨ ਹੈ ਬੋਲੋ ਗਿਆਨ ਹੈ ਤੇ ਗਿਆਨ ਕਿੱਥੇ ਪਵਾਈਦਾ ਸਿਰ 'ਚ ਇੱਥੇ ਤੇ ਆਪਾਂ ਇੱਥੇ ਝੋਲੀਆਂ ਅੱਡੀ ਫਿਰਦੇ ਹਾਂ ਵੀ ਝੋਲੀ ਭਰ ਦਿਓ ਜੀ ਜਿਹੜੇ ਕਾਮਰੇਡ ਰੱਬ ਨੂੰ ਮੰਨਦੇ ਨਹੀਂ ਝੋਲੀਆਂ ਤੇ ਉਹਨਾਂ ਦੀਆਂ ਵੀ ਭਰੀਆਂ ਹੋਈਆਂ ਵੇਖ ਲਓ ਜਾ ਕੇ ਬੱਚੇ ਉਹਨਾਂ ਦੇ ਵੀ ਹੁੰਦੇ ਆ ਆ ਮੀਂਹ ਜੇ ਪਏਗਾ ਤੇ ਉਹਨਾਂ ਦੀ ਫਸਲ 'ਚ ਵੀ ਪੈਂਦਾ ਕੋਠੀਆਂ ਉਹਨਾਂ ਦੇ ਵੀ ਬਣਾਈਆਂ ਹੋਈਆਂ ਪਰ ਜੇ ਗਿਆਨ ਨੂੰ ਗੁਰੂ ਮੰਨਦਾ ਸਿੱਖਾ ਫਿਰ ਗਿਆਨ ਇੱਥੇ ਪਵਾ ਇਹਨੂੰ ਖੋਲ ਵੜਾ ਤੇ ਦਿਨ ਵਿੱਚ ਚਾਰ ਚਾਰ ਵਾਰੀ ਦਸ ਦਸ ਵਾਰੀ ਮੈਂ ਕਹਿੰਦਾ ਹਰ ਵੇਲੇ ਸਮਝਦੇ ਰਹੋ ਜਿੱਥੇ ਕੰਮ ਕਰਦੇ ਹੋ ਜਿੱਥੇ ਜੌਬ ਕਰਦੇ ਹੋ ਵਿਚਾਰ ਚੱਲਣ ਦਿਓ ਕੋਈ ਨਾ ਕੋਈ ਕਿਸੇ ਨਾ ਕਿਸੇ ਟੌਪਿਕ ਨੂੰ ਛੇੜੀ ਰੱਖੋ ਅੰਮ੍ਰਿਤ ਪੀ ਵੀ ਚੱਲੋ ਸਾਰੀ ਜ਼ਿੰਦਗੀ ਵੀ ਅੰਮ੍ਰਿਤ ਵੇਲਾ ਬਣੇ ਜ਼ਿੰਦਗੀ ਅੰਮ੍ਰਿਤ ਬਣੇ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ ਨਿਤ ਨਵੀਂ ਤੋਂ ਨਵੀਂ ਕਰ ਨਵੀਂ ਤੋਂ ਨਵੀਂ ਚੱਲਣ ਦਿਆ ਕਰ ਵਿਚਾਰ ਕਦੇ ਕਿਸੇ ਦੋਸਤ ਨਾਲ ਮਿੱਤਰ ਨਾਲ ਪਰਿਵਾਰ 'ਚ ਘਰ 'ਚ ਪਿੰਡ 'ਚ ਹਰ ਵੇਲਾ ਤੇਰਾ ਅੰਮ੍ਰਿਤ ਵੇਲਾ ਬਣੇ ਨਾ ਪਰ ਇੱਥੇ ਧਰਮ ਦੇ ਨਾਂ ਤੇ ਜਿਹੜੀ ਬੇੜੀ ਪਾ ਦਿੱਤੀ ਜਾਂਦੀ ਹੈ ਬੰਦਾ ਆਪ ਪੜ੍ਹਦਾ ਸਮਝਣ ਪੜ੍ਹਨ ਦਾ ਟਾਈਮ ਬਹੁਤਿਆਂ ਬੰਦਿਆਂ ਕੋਲ ਹੈ ਨਹੀਂ ਪਰ ਜਿਵੇਂ ਕਿਸੇ ਨੇ ਦੱਸਤਾ ਉਵੇਂ ਜਿਵੇਂ ਚੱਲਦਾ ਰਹਿੰਦਾ ਬਸ ਦਿਮਾਗ 'ਚ ਭਾਤਾ ਵੀ ਤਿੰਨ ਤੋਂ ਲੇਟ ਨਾ ਹੋਈ ਬਸ ਫਿਰ ਹੁੰਦਾ ਹੀ ਨਹੀਂ ਕਹਿੰਦੇ ਨਾ ਜੀ ਨਾ ਮਹਾਂਪੁਰਖਾਂ ਨੇ ਮੈਨੂੰ ਬਚਨ ਕੀਤਾ ਬਸ ਹੁਣ ਭਾਵੇਂ ਉਹ 11 ਵਜੇ ਸੌਂਦਾ ਭਾਵੇਂ 12 ਵਜੇ ਸੌਂਦਾ 3 ਵਜੇ ਉੱਠ ਕੇ ਬਹਿ ਜਾਣਾ ਸਾਰਾ ਦਿਨ ਅੱਖਾਂ ਐ ਪੱਟਣ ਵਾਲੀਆਂ ਰਹਿੰਦੀਆਂ ਲਾਲ ਨੀਂਦ ਚੜੀ ਰਹਿੰਦੀ ਹੈ ਜਦੋਂ ਵੀ ਕੋਈ ਗੱਲ ਕਰਨੀ ਹੈ ਟੂਲਾ ਲੱਗ ਜਾਂਦਾ ਵਾਸੀਆਂ ਸਾਰਾ ਦਿਨ ਆਈ ਜਾਂਦੀਆਂ ਰਹਿੰਦੀਆਂ ਕੰਮ ਕੋਈ ਚੱਜ ਤਰ੍ਹਾਂ ਹੁੰਦਾ ਨਹੀਂ ਕਹਿੰਦਾ ਜੀ ਮੈਂ ਅੰਮ੍ਰਿਤ ਵੇਲੇ ਉੱਠਣਾ ਪਹਿਲਾਂ ਆਪਣੀ ਬਾਡੀ ਨੂੰ ਫਰੈਸ਼ ਤੇ ਕਰ ਆਪਣੇ ਆਪਣੇ ਮਾਈਂਡ ਨੂੰ ਫਰੈਸ਼ ਕਰ ਇਹਨੂੰ ਥੋੜ੍ਹਾ ਜਿਹਾ ਇਹਨੂੰ ਜਿੰਨਾ ਟਾਈਮ ਆਰਾਮ ਚਾਹੀਦਾ ਉਹ ਵੀ ਤੇ ਕਰਨਾ ਪੈਣਾ ਹੈ ਰੱਬ ਨੂੰ ਮਨਾਉਣਾ ਹੈ ਨਾ ਉੱਠ ਕੇ ਕੀ ਕਰੇਗਾ ਕਹਿੰਦਾ ਰੱਬ ਨੂੰ ਮਨਾਉਣਾ ਹੈ ਜਿਹੜਾ ਪਰਮਾਤਮਾ ਨੂੰ ਮਨਾਉਣ ਲੱਗਾ ਹੈ ਪਰਮਾਤਮਾ ਦਾ ਨਿਯਮ ਹੈ ਆ ਸਾਰਾ ਦਿਨ ਤੁਸੀਂ ਥੱਕਦੇ ਹੋ ਨਾ ਜਦੋਂ ਆ ਜਦ ਜਿੰਨਾ ਜ਼ਿਆਦਾ ਕੰਮ ਕੀਤਾ ਹੁੰਦਾ ਹੈ ਉਹਨਾਂ ਸਰੀਰ ਨੂੰ ਆਰਾਮ ਕਰਨਾ ਪੈਂਦਾ ਇਹਦਾ ਇੱਕ ਇੱਕ ਸੈੱਲ ਚਾਰਜ ਕਰ ਹੁੰਦਾ ਇੱਕ ਇੱਕ ਸੈੱਲ ਤੇ ਜਦੋਂ ਆਪਾਂ ਸੁੱਤੇ ਹੁੰਦੇ ਆ ਕੁਦਰਤ ਦਾ ਜਿਹੜਾ ਕਾਨੂੰਨ ਹੈ ਨਿਯਮ ਹੈ ਜਿਹੜੇ ਉਹਦੇ ਮੁਤਾਬਕ ਇੱਕ ਇੱਕ ਸੈੱਲ ਬਾਡੀ ਦਾ ਚਾਰਜ ਹੋ ਰਿਹਾ ਉਹਦੇ ਨਿਯਮ ਵਿੱਚ ਤੇ ਚੱਲਣਾ ਹੈ ਉਹਦੇ ਹੁਕਮ 'ਚ ਚੱਲਣਾ ਹੈ ਉਹ ਕਹਿੰਦਾ ਤੇਰੀ ਬਾਡੀ ਦੇ ਹਿਸਾਬ ਨਾਲ 7 ਘੰਟੇ ਰੈਸਟ ਕਰਨੀ ਪੈਣੀ ਹੈ ਇੰਨਾ ਕੰਮ ਕੀਤਾ ਸਾਰਾ ਦਿਨ ਆ ਵਿਹਲਾ ਰਹਿੰਦਾ ਕੰਮ ਘੱਟ ਕਰਦਾ 6 ਘੰਟੇ ਨਾਲ ਵੀ ਸਰ ਜਾਂਦਾ 5 ਘੰਟੇ ਨਾਲ ਵੀ ਸਰ ਜਾਂਦਾ ਇਸ ਹਿਸਾਬ ਨਾਲ ਨਿਯਮ ਨੇ ਜਿਹੜੇ ਕੁਦਰਤ ਦੇ ਤੇਰੀ ਬਾਡੀ ਦਾ ਇੱਕ ਇੱਕ ਸੈੱਲ ਸੈੱਲ ਚਾਰਜ ਕਰ ਰਹੇ ਆ ਕੁਦਰਤ ਆਪਣਾ ਕੰਮ ਕਰ ਰਹੀ ਹੁੰਦੀ ਹੈ ਜਦੋਂ ਆਪਾਂ ਪਏ ਆ ਬਾਡੀ ਦਾ ਇੱਕ ਇੱਕ ਸੈੱਲ ਚਾਰਜ ਕਰਦਾ ਪਰਮਾਤਮਾ ਨਿਯਮ ਤੇ ਰੱਬ ਦੇ ਨਿਯਮ ਤੋੜ ਕੇ ਤੂੰ ਕਿਹੜੇ ਰੱਬ ਨੂੰ ਜਪਦਾ ਹੈ ਕਾਨੂੰਨ ਤੋੜੀ ਜਾਂਦਾ ਨਾਲੇ ਕਹੀ ਜਾਂਦਾ ਕਾਨੂੰਨ ਬਹੁਤ ਚੰਗਾ ਆ ਆਖੋ ਸਤਨਾਮ ਆਪ ਹੀ ਨਿਯਮ ਤੋੜੀ ਜਾਂਦੇ ਅਸੀਂ ਹਾਂ ਜਿਹੜੇ ਬੰਦੇ ਹਿੰਮਤ ਕਰ ਸਕਦੇ ਐ ਵੇਲੇ ਨਾਲ 9 ਵਜੇ ਸੌ ਜਾਓ 4 ਵਜੇ ਉੱਠ ਪੋ ਬਹੁਤ ਚੰਗੀ ਗੱਲ ਐ ਪਰ ਇਹ ਨਹੀਂ ਵੀ ਤੂੰ ਬੜਾ ਰੱਬ ਬਣ ਗਿਆ 4 ਵਜੇ ਉੱਠਦਾ ਐ ਨਹੀਂ ਚੰਗੀ ਗੱਲ ਐ 10 ਵਜੇ ਸੌ ਜਾਓ 5 ਵਜੇ ਉੱਠ ਪਿਆ ਕਰੋ ਬਹੁਤ ਵਧੀਆ ਗੱਲ ਐ ਜਿਹੜੇ ਬੰਦੇ ਉੱਠਦੇ ਐ ਸਰੀਰ ਫਿੱਟ ਰਹੇਗਾ ਉਹਨਾਂ ਦਾ ਵੇਲੇ ਨਾਲ ਕੰਮ ਕਰਦੇ ਐ ਵੇਲੇ ਨਾਲ ਕੰਮ ਨਿਬੜ ਵੀ ਬਹੁਤ ਛੇਤੀ ਜਾਂਦੇ ਐ ਅਸੀਂ ਇੱਕ ਵਾਰੀ ਰਾਜਸਥਾਨ ਹੀ ਜਾ ਰਹੇ ਸੀ ਤੇ ਮੈਂ ਕਿਸੇ ਨੂੰ ਪੁੱਛਿਆ ਅਸੀਂ ਕਿਹਾ ਜੀ ਅਸੀਂ ਇੱਧਰ ਨੂੰ ਜਾਣਾ ਅੱਗੇ ਨੂੰ ਇੱਧਰ ਪੀਲੀਆਂ ਵੰਗਾਂ ਜਿੱਧਰ ਪੈਂਦਾ ਉਧਰ ਨੂੰ ਅਸੀਂ ਸੀ ਤੇ ਜੈਸਲਮੇਰ ਵੱਲ ਜਾਂਦਾ ਸੀ ਤੇ ਉਹ ਬੰਦਾ ਜਦੋਂ ਸਾਨੂੰ ਮਿਲਿਆ ਨਾ ਡੱਬਾਲੀ ਦੇ ਕੋਲ ਉਹ ਕਹਿੰਦਾ ਹੁਣ ਤੁਸੀਂ ਰੈਸਟ ਕਰ ਲਓ ਸਵੇਰੇ ਕਹਿੰਦਾ ਸਵੇਰੇ ਹੀ ਉੱਠ ਕੇ ਜਾਇਓ ਆ ਫਲਾਣਾ ਚੌਂਕ ਜਾ ਇੱਥੇ ਟਰੱਕ ਜੇ ਖੜੇਰੇ ਨੇ ਕਹਿੰਦੇ ਕੋਈ ਟ੍ਰੈਫਿਕ ਨਹੀਂ ਮਿਲਣੀ ਕਹਿੰਦੇ ਤੜਕਾ ਹੀ ਲੰਘ ਜਿਓ ਮੈਂ ਕਿਹਾ ਅੱਛਾ ਕਹਿੰਦੇ ਤੜਕਾ ਵੇਖੋ ਕਿੰਨਾ ਵਧੀਆ ਮੈਂ ਕਿਹਾ ਕਿਵੇਂ ਕਹਿੰਦਾ ਬਸ ਤੜਕਾ ਹੀ ਲੱਗ ਜਾਂਦਾ ਮੈਨੂੰ ਕਹਿੰਦਾ ਵੀ ਤੜਕਾ ਹੀ ਲੱਗ ਜਾਂਦਾ ਉਹ ਮੇਰੇ ਦਿਮਾਗ 'ਚ ਆਈ ਗੱਲ ਵੀ ਤੜਕੇ ਗੱਲ ਤੇ ਸਹੀ ਹੈ ਸਬਜ਼ੀ ਉਹੀ ਹੁੰਦੀ ਹੈ ਉਹੀ ਸਬਜ਼ੀ ਹੈ ਜਦੋਂ ਤੜਕਾ ਲੱਗ ਜਾਂਦਾ ਫਿਰ ਮਹਿਕ ਵੇਖੋ ਕਿੱਦਾਂ ਦੀ ਉਹੀ ਸਵਾਦ ਆ ਜਾਂਦਾ ਉਹਦਾ ਖਾਣਾ ਇੱਕ ਸਾਗ ਬਿਨਾਂ ਤੜਕੇ ਤੋਂ ਜਦੋਂ ਤੜਕਾ ਲੱਗ ਜਾਂਦਾ ਫਿਰ ਵੇਖੋ ਕਹਿੰਦੇ ਜ਼ਿੰਦਗੀ 'ਚ ਜੇ ਤੜਕਾ ਲੱਗਿਆ ਹੋਵੇ ਤੜਕਾ ਭਾਵ ਸੱਚੀ ਤੜਕਾ ਹੀ ਸਵਾਦ ਆ ਜਾਂਦਾ ਜ਼ਿੰਦਗੀ ਦਾ ਜਿਹੜਾ ਬੰਦਾ 5 ਵਜੇ 6 ਵਜੇ ਜਿਹੜਾ ਕਿਤੇ ਪੱਕਾ ਉਸ ਵੇਲੇ ਬਣਾ ਲਏ ਰੁਟੀਨ ਆਪਣੀ ਵੀ ਸੌਣਾ ਵੀ ਮਿਲ ਨਾਲ ਪੈਣਾ ਨਾ ਫਿਰ ਜਿਹਨੇ ਉੱਠਣਾ 5 ਵਜੇ ਉਹਨੂੰ ਸੌਣਾ ਵੀ 10 ਵਜੇ ਪੈਣਾ ਹੁਣ ਅੱਜ ਕੱਲ੍ਹ ਫੇਸਬੁੱਕ ਕਿੱਥੇ ਸੌਣ ਦਿੰਦੀ ਸਾਨੂੰ ਆ ਇਹਨੇ 12-1 ਵਜਾ ਦੇਣਾ ਹੁੰਦਾ ਸਮਝ ਆ ਜਾਂਦੀ ਨਾ ਜਦੋਂ ਦਿਮਾਗ 'ਚ ਗੱਲਾਂ ਪੈਂਦੀਆਂ ਉਹ ਸੱਚੀ ਤੜਕਾ ਚਾਹੀਦਾ ਹੈ ਜਿਵੇਂ ਸਬਜ਼ੀ ਵਿੱਚ ਤੜਕਾ ਕੰਮ ਕਰਦਾ ਹੈ ਇਸੇ ਤਰ੍ਹਾਂ ਪ੍ਰਭਾਤ ਵੇਲੇ ਉੱਠਣਾ ਤੜਕੇ ਵਾਲਾ ਹੀ ਕੰਮ ਹੈ ਤੇ ਇਹ ਚੰਗਾ ਜਿਹੜੇ ਉੱਠਦੇ ਨੇ ਉਹ ਵੀ ਭਾਈ ਚੰਗੇ ਨੇ ਉੱਠਿਆ ਕਰੋ ਤਕੜੇ ਰਹੋ ਉੱਠਿਓ ਵੀ ਪਰ ਇਹਦਾ ਮਤਲਬ ਇਹ ਨਹੀਂ ਕਿ ਬਾਕੀ ਸਾਰੇ ਪਾਪੀ ਹੋਈ ਤੁਰੇ ਫਿਰਦੇ ਨੇ ਇਹ ਨਾ ਲੈ ਜਿਓ ਕਿਤੇ ਇਹ ਨਾ ਲੈ ਜਿਓ ਹਾਂ ਕੋਈ ਬੰਦੇ ਕੋਈ ਆਈਲੈਟਸ ਕਰਦਾ ਕੋਈ ਮਿਹਨਤ ਕਰਦਾ ਸਾਡੀਆਂ ਬੱਚੀਆਂ ਕਈ ਪੜ੍ਹਦੀਆਂ ਨੇ ਸਾਰੀ ਰਾਤ ਤੇ ਉਹ ਉਸ ਮਿਹਨਤ ਕਰਨੀ ਆਪਾਂ ਉਹ ਵੀ ਜ਼ਰੂਰੀ ਹੈ ਬੰਦਾ ਲੇਟ ਹੋ ਗਿਆ ਸੁੱਤਾ ਹੀ 2 ਵਜੇ ਆ 7 ਵਜੇ ਉੱਠ ਪੈਂਦਾ ਕੋਈ ਮਾੜੀ ਗੱਲ ਨਹੀਂ ਪਰ ਸਾਡੇ ਵਾਲੇ ਤੇ ਦਿਮਾਗ ਤੇ ਬੋਝ ਪਾ ਦਿੰਦੇ ਨੇ ਜਿਉਣ ਦਿੰਦੇ ਨੇ ਮਿਹਣੇ ਮਾਰਦੇ ਰਹਿੰਦੇ ਨੇ ਸਾਰਾ ਦਿਨ ਲੈ ਤੂੰ ਬੜਾ ਸਿੱਖ ਹੈ ਤੂੰ ਬੜਾ ਸਿੱਖ ਐਦਾਂ ਸਾਰਾ ਸਾਰਾ ਦਿਨ ਕਰਦੇ ਰਹਿੰਦੇ ਨੇ ਇਹ ਕੰਮ ਨਾ ਕਰੋ ਪਰ ਆਲਸ ਵੀ ਨਾ ਕਰਿਓ ਜਿਹੜੇ ਉੱਠ ਸਕਦੇ ਹੋ ਉਹ ਭਾਈ ਉੱਠਿਆ ਕਰੋ ਚਲੋ ਗੱਲ ਅੱਗੇ ਕਰੀਏ ਵੀ ਇਹ ਬੇੜੀਆਂ ਜਿਹੜੀਆਂ ਨੇ ਨਾ ਬੰਦਾ ਉਦਾਂ ਨਹੀਂ ਪਵਾਉਂਦਾ ਪਰ ਧਰਮ ਦੇ ਨਾਂ ਤੇ ਬੜੀ ਛੇਤੀ ਪਵਾਉਂਦਾ ਧਰਮ ਦੇ ਨਾਂ ਤੇ ਹੱਥਾਂ ਵਿੱਚ ਪਾਈਆਂ ਹੱਥ ਕੜੀਆਂ ਕਲੀਰੇ ਲੱਗਦੀਆਂ ਧਰਮ ਦੇ ਨਾਂ ਤੇ ਬੰਦਾ ਮੰਨ ਲੈਂਦਾ ਕਿੰਨੀ ਵਾਰੀ ਗੱਲ ਕਰੀਦੀ ਹੈ ਵੀ ਧਰਮ ਦੇ ਨਾਂ ਤੇ ਜੋ ਮਰਜ਼ੀ ਬਣਾ ਲਓ ਅੱਜ ਰਾਜਸਥਾਨ ਵਾਲਿਓ ਜੇ ਤੁਹਾਨੂੰ ਕੋਈ ਬੰਦਾ ਕਹਿੰਦਾ ਹੈ ਬਈ ਅੱਜ ਕਰਾ ਦੇ ਰਜਿਸਟਰੀ ਪੈਸੇ ਦੇ ਦੇ ਪੂਰੇ ਰਜਿਸਟਰੀ ਤੇਰੇ ਨਾਂ ਕਰਾ ਦਿੰਦੇ ਕਬਲਾ ਕਬਜ਼ਾ ਅਗਲੇ ਜਨਮ ਦੇ ਆ ਗਿਆ ਮੰਨ ਜਾਓਗੇ ਕਦੇ ਵੀ ਰਜਿਸਟਰੀ ਹੈ ਇਸ ਜਨਮ 'ਚ ਕਬਜ਼ਾ ਅਗਲੇ ਜਨਮ 'ਚ ਦੇਗਾ ਜ਼ਮੀਨ ਦਾ ਅਸੀਂ ਪਾਗਲ ਸਮਝਦਾ ਸਾਨੂੰ ਪਰ ਮੇਰੇ ਵਰਗੇ ਸਟੇਜ ਤੇ ਬੈਠੇ ਕਹਿੰਦੇ ਕੱਢੋ ਭਾਈ 1000-1000 ਰੁਪਈਆ 5-5 ਹਜ਼ਾਰ ਫਿਰ ਬਾਬਾ ਜੀ ਮਿਲੂ ਕੀ ਕਹਿੰਦੇ 10 ਗੁਣਾ ਇੱਥੇ ਇਹ ਨਹੀਂ ਵੀ ਕਿੱਥੇ ਤੇ ਕਦੋਂ ਇਹ ਨਹੀਂ ਦੱਸਣਗੇ 10 ਗੁਣਾ ਇੱਥੇ ਉਹਨਾਂ ਨੂੰ ਪੁੱਛੋ ਵੀ ਕਦੋਂ ਡੇਟ ਕੋਈ ਨਹੀਂ ਦਿੰਦੇ ਤੇ 70 ਗੁਣਾ ਅੱਗੇ ਤੇ ਬੰਦਾ ਤੇ ਫਿਰ ਇਦਾਂ ਹੀ ਹਿਸਾਬ ਲਾ ਲੈਂਦਾ ਵੀ 10,000-1000 ਦਾ ਐਦ ਕੀ ਮਿਲ ਜਾਣਾ ਹੈ ਤੇ 70,000 ਅਗਲੇ ਜਨਮ ਚ ਅੱਖ ਸਤਨਾਮ
ਸ੍ਰੀ ਵਾਹ
ਤੇ ਮਨ ਪਤਾ ਹੈ ਖੁਸ਼ੀ ਖੁਸ਼ੀ ਮੰਨ ਲੈਂਦੇ ਸਾਰਾ ਕੁਝ ਮੰਨਣਾ ਪਤਾ ਮਨ ਮੰਨ ਨਹੀਂ ਲੈਣਾ ਕਿਉਂਕਿ ਧਰਮ ਦਾ ਨਾਂ ਜਦੋਂ ਵਰਤਿਆ ਜਦੋਂ ਕਹਿੰਦੇ ਆ ਵੀ ਧਰਮ ਕਹਿੰਦਾ ਜੀ ਜਦੋਂ ਧਰਮ ਦੇ ਨਾਂ ਤੇ ਜਦੋਂ ਇਹ ਗੱਲ ਕਹੀ ਜਾਂਦੀ ਹੈ ਤੇ ਬੰਦਾ ਸਵਾਲ ਕਰਦਾ ਵੀ ਕਦੋਂ ਮਿਲੂ ਇਹ ਦੱਸ ਦਿਓ ਕੋਈ ਤਰੀਕ ਦਿਓਗੇ ਕੋਈ ਤਰੀਕ ਨਹੀਂ ਕੋਈ ਡੇਟ ਨਹੀਂ ਅਗਲਾ ਜਨਮ ਕਿੰਨੇ ਆ ਕੇ ਦੱਸਿਆ ਵੀ ਹਾਂਜੀ ਮੈਂ ਲੱਖ ਦਿੱਤਾ ਸੀ 70 ਲੱਖ ਮਿਲਿਆ ਐਤਕੀ ਕਿੰਨੇ ਦੱਸਿਆ ਸੀ ਕੋਈ ਨਹੀਂ ਦੱਸਦਾ ਆ ਫਿਰ ਜਿਨ੍ਹਾਂ ਦੇ ਕੋਲ ਹੈ ਅੱਜ 70 ਕਿੱਲੇ ਜ਼ਮੀਨ ਹੈ ਆ ਰਾਜਸਥਾਨੀਆਂ ਕੋਲ 100-100 ਕਿੱਲਾ ਵੀ ਹੈ ਮਰੱਬਿਆਂ ਦੀਆਂ ਗੱਲਾਂ ਰਾਜਸਥਾਨ 'ਚ ਹੀ ਰਹਿ ਗਈਆਂ ਸਾਡੇ ਤੇ ਹੈ ਨਹੀਂ ਹੁਣ ਪੰਜਾਬ 'ਚ ਕਿੱਥੇ ਹੈ ਇੱਥੇ ਗੱਲਾਂ ਕਰਦੇ 1 ਮਰੱਬਾ 2 ਮਰੱਬੇ ਜ਼ਮੀਨ 5 ਮਰੱਬੇ ਵੀ ਹੈ ਨੇ ਇੱਥੇ 200 ਕਿੱਲਾ ਵੀ ਕਿਸੇ ਕੋਲ ਹੈ 100 ਕਿੱਲਾ ਵੀ ਹੈ 50 ਕਿੱਲੇ ਤੇ ਆਮ ਹੀ ਹੈ ਨੇ ਇੱਥੇ ਬੰਦਿਆਂ ਕੋਲ ਜ਼ਮੀਨਾਂ ਰਾਜਸਥਾਨ ਵਿੱਚ ਮਿਹਨਤ ਕਰਕੇ ਤੁਸੀਂ ਸਾਰਾ ਕੁਝ ਕੀਤਾ ਹੈ ਤੇ ਇਹ ਜਿਹੜਿਆਂ ਕੋਲ ਹੈ ਫਿਰ ਉਹ ਕਹਿੰਦੇ ਆਹ ਵੇਖੋ ਇਹਦੇ ਪਿਛਲੇ ਜਨਮਾਂ 'ਚ ਬਹੁਤ ਭਗਤੀ ਕੀਤੀ ਹੈ ਤਾਂ ਹੀ ਰਾਜ ਭੋਗਦਾ ਹੈ ਸਾਡੇ ਵਰਗਿਆਂ ਸਾਹਮਣੇ ਤਪੋ ਰਾਜ ਤਪ ਤੋਂ ਕੀ ਮਿਲਦਾ ਰਾਜ ਐਵੇਂ ਹੀ ਥੋੜਾ 200 ਕਿੱਲਾ ਐਦ ਕੀ ਪਿਛਲੇ ਜਨਮਾਂ 'ਚ ਕੋਈ ਭਗਤੀਆਂ ਕੀਤੀਆਂ ਨੇ ਪਿੱਛੇ ਕਿਉਂ ਜਾਂਦਾ ਹੈ ਦਾਦੇ ਨੂੰ ਪੁੱਛ ਲੈ ਜਿਹੜਾ ਬਣਾਈ ਹੈ ਜਿਹਨੇ ਇੱਥੇ ਇਹਦੇ ਦਾਪਿਓ ਦਾਦੇ ਨੂੰ ਤੇ ਪੁੱਛ ਲਓ ਇਹਦੇ ਪੜਦਾਦੇ ਨੂੰ ਤੇ ਪੁੱਛ ਲਓ ਟਿੱਬੇ ਕਿਵੇਂ ਸਪੰਦਰੇ ਕੀਤੇ ਸੀ ਮਰ ਗਿਆ ਪੱਧਰੇ ਕਰਦੇ ਦਾਦੇ ਪੜਦਾਦੇ ਇਹ ਕਹਿੰਦੇ ਪਿਛਲੇ ਜਨਮ 'ਚ ਪਤਾ ਨਹੀਂ ਕਿੱਥੇ ਬਹਿ ਕੇ ਭਗਤੀ ਕਰਕੇ ਆਏ ਤੇ ਜਿਹਨੇ ਜਿਹੜੇ ਬੰਦੇ ਸਾਡੇ ਵਰਗੇ ਮਾੜਾ ਮੋਟਾ ਕਰਨਾ ਚਾਹੁੰਦੇ ਆ ਵੀ ਕਿੱਲੇ ਤੋਂ ਦੋ ਬਣਨ ਉਹ ਨਿਕੰਮੇ ਹੀ ਹੋ ਜਾਂਦੇ ਕਹਿਣਗੇ ਮੈਂ ਤੇ ਫਿਰ ਪਿਛਲੇ ਜਨਮ 'ਚ ਭਗਤੀ ਕੀਤੀ ਹੋਈ ਨਹੀਂ ਨਾ ਮੈਂ ਤੇ ਕਰ ਹੀ ਨਹੀਂ ਨਾ ਸਕਦਾ ਉਹਦਾ ਤੇ ਮਨੋਬਲ ਹੀ ਦੇਖ ਦਿੰਦੇ ਨੇ ਉਹਨੂੰ ਤੇ ਡਾਊਨ ਹੀ ਕਰ ਦਿੰਦੇ ਨੇ ਵੀ ਇਹ ਤਾਂ 100 ਕਿੱਲਾ ਤਾਂ ਹੈ ਪਿਛਲੇ ਜਨਮ 'ਚ ਭਗਤੀ ਕਰਕੇ ਆਇਆ ਤੇ ਨਾਲੇ ਤੁਸੀਂ ਸਾਹਮਣੇ ਵੇਖਿਆ ਇਹਦੇ ਦਾਦੇ ਨੂੰ ਕੰਮ ਕਰਦੇ ਟਿੱਬੇ ਸੀ ਸਾਹਮਣੇ ਤੁਹਾਡੇ ਅਗਲੇ ਨੇ ਜ਼ਮੀਨ ਬਣਾਈ ਹੈ ਇਹਦੇ ਇਹਦੇ ਪਿੱਛੇ 50 ਸਾਲ ਪਿੱਛੇ ਚੱਲੋ ਕਿਵੇਂ ਇਹਦੇ ਪਿਓ ਪੁੱਤੇ ਇਹਦੇ ਦਾਦੇ ਪੜਦਾਦਿਆਂ ਨੇ ਮਿਹਨਤ ਕੀਤੀ ਹੈ ਤੇ ਅੱਜ ਕਰੀ ਜਾਂਦਾ ਇਹ ਤੇ ਜੀ ਬਸ ਜੀ ਪਿਛਲੇ ਜਨਮਾਂ 'ਚ ਕਰਕੇ ਆਇਆ ਲੈ ਦੱਸੋ ਆ ਜਿਹੜਾ ਪਿਛਲੇ ਜਨਮ ਵਾਲਾ ਸਿਸਟਮ ਹੈ ਨਾ ਇਹ ਤੇ ਏਡਾ ਬੇੜਾ ਗਰਕ ਕਰਦਾ ਬੰਦੇ ਦਾ ਵੇਖੋ ਹੁਣ ਸੋਚ ਕੇ ਵੇਖਿਓ ਤੁਸੀਂ ਗੱਲ ਧਿਆਨ ਨਾਲ ਸੁਣਿਓ ਜਦੋਂ ਐ ਕਹਿ ਦਿੰਦੇ ਆ ਵੀ ਇਹਦੇ ਤੇ ਖਾਸ ਕਿਰਪਾ ਹੈ ਤੇ ਫਿਰ ਤੁਸੀਂ ਦੱਸੋ ਦੂਜਾ ਬੰਦਾ ਮਿਹਨਤ ਕਰੇਗਾ ਇੱਕ ਗੱਲ ਵੇਖੋ ਇੱਕ ਬੰਦੇ ਦੀ 800 ਸੀਸੀ ਗੱਡੀ ਹੈ ਮਰੂਤੀ 800 ਸੀਸੀ ਤੇ ਇੱਕ ਬੰਦੇ ਦੀ 2800 ਸੀਸੀ ਬਜ਼ੈਰੋ ਦੋ ਗੱਡੀਆਂ ਇੱਕ 2800 ਸੀਸੀ ਦਾ ਇੰਜਣ ਹੈ ਇੱਕ ਦਾ 800 ਸੀਸੀ ਦਾ ਇੰਜਣ ਹੈ ਹੁਣ ਦੋਨਾਂ ਦੀ ਰੇਸ ਲੱਗੀ ਹੈ ਰੇਸ ਲੱਗਣ ਲੱਗੀ ਹੈ ਤੇ ਜਿਹੜਾ ਬੰਦਾ ਅੱਗੇ ਲੰਘ ਗਿਆ ਲੰਘੇਗਾ ਕੌਣ ਸਿੱਧੀ ਜੀ ਗੱਲ ਹੈ ਕੌਣ ਜਾਏਗਾ ਬੜਾ ਬਜੈਰੋ ਵਾਲਾ ਕਿ ਮਰੂਤੀ ਵਾਲਾ ਬਜੈਰੋ ਵਾਲਾ ਜਾਣਾ ਸਿੱਧੀ ਹੋਈ ਗੱਲ ਹੈ ਤੇ ਮਰੂਤੀ ਵਾਲਾ ਫਿਰ ਉਹ ਕਵੇ ਵੀ ਯਾਰ ਮੇਰਾ ਕੀ ਕਸੂਰ ਹੈ ਜਦੋਂ ਬਣਾਈ ਹੋਈ ਅਗਲੇ ਕੰਪਨੀ ਵਾਲਿਆਂ ਨੂੰ ਪੁੱਛੋ ਅਗਲਿਆਂ ਨੇ 2800 ਸੀਸੀ ਬਣਾਈ ਹੈ ਆਹ ਹੈ ਹੀ 800 ਸੀਸੀ ਮੇਰਾ ਤੇ ਕਸੂਰ ਹੀ ਕੋਈ ਨਹੀਂ ਵਿੱਚ ਸਾਡੇ ਵਾਲੇ ਫਿਰ ਪਤਾ ਸਿੱਧਾ ਹੀ ਕਹਿੰਦੇ ਸਾਡਾ ਕੀ ਕਸੂਰ ਹੈ ਅਸੀਂ ਬੱਚੇ ਨੀਹਾਂ 'ਚ ਕਿੱਥੇ ਚਣਾ ਸਕਦੇ ਹਾਂ ਗੁਰੂ ਗੋਬਿੰਦ ਸਿੰਘ ਸਪੈਸ਼ਲ ਆਏ ਸੀ ਅਸੀਂ ਆਮ ਬੰਦੇ ਫਲਾਣਾ ਬੰਦਾ ਬੰਦ ਬੰਦ ਕਟਾ ਗਿਆ ਭਾਈ ਮਨੀ ਸਿੰਘ ਅਸੀਂ ਕਿਵੇਂ ਕਟਾ ਸਕਦੇ ਹਾਂ ਉਹ ਤੇ ਮਨੀ ਸਿੰਘ ਸੀ ਆਹ ਹੈ ਜ਼ਿੰਮੇਵਾਰੀਆਂ ਤੋਂ ਭੱਜਣ ਵਾਲੇ ਬੰਦਿਆਂ ਦਾ ਬਹੁਤ ਵਧੀਆ ਰਾਹ ਹੈ ਤਰੀਕਾ ਬਹੁਤ ਨਿਕਲਣ ਦਾ ਤਰੀਕਾ ਹੈ ਸਪੈਸ਼ਲ ਕਿਰਪਾ ਹੈ ਜਿਹੜਾ ਹੈ ਹੀ ਸਪੈਸ਼ਲ ਹੈ ਹੁਣ ਤੁਸੀਂ 800 ਸੀਸੀ ਵਾਲੇ ਦਾ ਕਸੂਰ ਕੱਢੋਗੇ ਭਾਈ ਜਦੋਂ ਹਾਰੇਗਾ ਉਹ ਬੰਦਾ ਪਿੱਛੇ ਰਹਿ ਜਾਏਗਾ 800 ਸੀਸੀ ਮਰੂਤੀ ਵਾਲੇ ਦਾ ਕੋਈ ਕਸੂਰ ਹੈ ਬੋਲੋ ਕਸੂਰ ਕੰਪਨੀ ਦਾ ਨਹੀਂ ਜਿਨ੍ਹਾਂ ਨੇ ਬਣਾਈ ਹੋਈ ਛੋਟੀ ਹੈ ਅਸੀਂ ਕਹਿੰਦੇ ਹਾਂ ਸਾਡਾ ਕਸੂਰ ਨਹੀਂ ਵੀ ਅਸੀਂ ਹਾਰ ਗਏ ਕਸੂਰ ਸਾਡੇ ਬਣਾਉਣ ਵਾਲੇ 'ਚ ਹੈ ਬਣਾਇਆ ਕਿਹਨੇ ਆ ਫਿਰ ਰੱਬ ਨੇ ਤੇ ਕਸੂਰਵਾਰ ਕੌਣ ਹੈ ਰੱਬ ਪਰਮਾਤਮਾ ਕਸੂਰਵਾਰ ਹੈ ਜਿਹੜੇ ਬੰਦੇ ਬਖਸ਼ ਜਿਹੜੇ ਬੰਦੇ ਬਹੁਤ ਕੁਝ ਕਰਦੇ ਆ ਉਹਨਾਂ ਤੇ ਸਪੈਸ਼ਲ ਕਿਰਪਾ ਕਰਕੇ ਭੇਜਦਾ ਫਿਰ ਰੱਬ ਕਿਰਪਾ ਕਰਦਾ ਉਹਨਾਂ ਉੱਤੇ ਬਾਕੀਆਂ ਉੱਤੇ ਕਿਰਪਾ ਨਹੀਂ ਕੀਤੀ ਇਸ ਕਰਕੇ ਬਸ ਅਸੀਂ ਹਾਰ ਗਏ ਇਹ ਬਹੁਤ ਵਧੀਆ ਤਰੀਕਾ ਹੈ ਬਚਣ ਦਾ ਫਿਰ ਭਾਈ ਇੱਕ ਗੱਲ ਸੁਣੋ ਗੁਰੂ ਗੋਬਿੰਦ ਸਿੰਘ ਤੇ ਕਿਰਪਾ ਰੱਬ ਨੇ ਜੇ ਕਰਕੇ ਸਪੈਸ਼ਲ ਭੇਜੀ ਸੀ ਫਿਰ ਗੁਰੂ ਗੋਬਿੰਦ ਸਿੰਘ ਦੀ ਕਾਹਦੀ ਵਡਿਆਈ ਹੈ ਤੁਹਾਨੂੰ ਜ਼ਿੰਮੇਵਾਰੀ ਹਾਰੋਗੇ ਤੇ ਜ਼ਿੰਮੇਵਾਰੀ ਵੀ ਚੱਕਣੀ ਪੈਣੀ ਹੈ ਤੇ ਜੇ ਜਿੱਤ ਜਾਏਗਾ ਤੇ ਕ੍ਰੈਡਿਟ ਵੀ ਤੈਨੂੰ ਹੀ ਮਿਲੇਗਾ ਜੇ ਹਾਰਨ ਦੀ ਜ਼ਿੰਮੇਵਾਰੀ ਰੱਬ ਦੀ ਹੈ ਫਿਰ ਕ੍ਰੈਡਿਟ ਵੀ ਰੱਬ ਖਾਏਗਾ ਦੋਨੇ ਗੱਲਾਂ ਹੀ ਨੇ ਨਾ ਜੇ ਹਾਰੇਗਾ ਤੇ ਇਹਦੀ ਜ਼ਿੰਮੇਵਾਰੀ ਚੱਕ ਜਿਹੜੇ ਜਿੱਤ ਗਏ ਆ ਉਹ ਕ੍ਰੈਡਿਟ ਵੀ ਫਿਰ ਆਪਾਂ ਉਹਨਾਂ ਨੂੰ ਦੇਵਾਂਗੇ ਤੇ ਜੇ ਪਰਮਾਤਮਾ ਕਰਦਾ ਹੈ ਫਿਰ ਬੰਦਾ ਤੇ ਵਿੱਚ ਆਉਂਦਾ ਹੀ ਨਹੀਂ ਕਿਤੇ ਬੰਦੇ ਨੇ ਫਿਰ ਕੀ ਕੀਤਾ ਬੰਦਾ ਤੇ ਦੋਸ਼ੀ ਹੋ ਹੀ ਨਹੀਂ ਸਕਦਾ ਕਦੇ ਪਰ ਇੱਥੇ ਤੇ ਦੱਦਾ ਦੋਸ਼ ਨਾ ਦੇਉਂ ਕਿਸੈ ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਉਹ ਹਿੰਮਤ ਜਿਹੜੀ ਉਹ ਜਿਹੜੀ ਮਿਹਨਤ ਹੈ ਉਹਨਾਂ ਦੀ ਜ਼ਿੰਦਗੀ ਦੀ ਘਾਲਣਾ ਹੈ ਉਹ ਤੇ ਜ਼ੀਰੋ ਕਰ ਦਿੰਦੇ ਆ ਬਿਲਕੁਲ ਮਾਈਨਸ ਕਰ ਦਿੰਦੇ ਆ ਜਿਹੜੀ ਸਪੈਸ਼ਲ ਕਿਰਪਾ ਵਾਲੀ ਗੱਲ ਕਰਦੇ ਆ ਨਾ ਆਪਾਂ ਵੀ ਰੱਬ ਸਪੈਸ਼ਲ ਭੇਜਦਾ ਹੈ ਉਹ ਜਿਹੜੀ ਉਹਨਾਂ ਨੇ ਮਿਹਨਤ ਕੀਤੀ ਹੁਣ ਵੇਖੋ ਇੱਕ ਬੰਦਾ ਕਵੇ ਤੁਸੀਂ ਆਪਣੇ ਦਾਦੇ ਦੀ ਵਡਿਆਈ ਕਰਨ ਲੱਗਿਓ ਵੀ ਸਾਡਾ ਦਾਦਾ ਨਾ ਰਾਤ ਨੂੰ ਨਾਮ ਜਪ ਕੇ ਸੌਂਦਾ ਹੁੰਦਾ ਸੀ ਫਿਰ ਜਦੋਂ ਸਵੇਰੇ ਉੱਠਦਾ ਹੁੰਦਾ ਸੀ ਤੇ ਦੱਥੀਆਂ ਸਰਾਣੇ ਥੱਲੇ ਢੇਰ ਲੱਗਾ ਹੁੰਦਾ ਸੀ ਰੋਜ਼ ਉਹਨੇ ਦੱਥੀਆਂ ਇੱਕ ਦੱਥੀ ਰੋਜ਼ ਆ ਜਾਂਦੀ ਸੀ ਇੱਕ ਦੱਥੀ ਰੋਜ਼ ਆ ਜਾਂਦੀ ਸੀ ਇੰਨੇ ਨੋਟ ਆ ਜਾਂਦੇ ਸੀ ਤੇ ਤੁਹਾਡੇ ਫਿਰ ਜ਼ਮੀਨ ਖਰੀਦੀ ਗਿਆ ਤੁਹਾਡਾ ਦਾਦਾ ਕਿਤੇ ਸੁਣਦਾ ਹੋਇਆ ਉਹਨੇ ਡਾਂਗ ਚੁੱਕ ਲੈਣੀ ਹੈ ਵੀ ਕਿਹੜੀਆਂ ਦੱਥੀਆਂ ਆਉਂਦੀਆਂ ਸੀ ਰਾਤ ਨੂੰ ਮੈਂ ਮਰ ਗਿਆ ਮਿਹਨਤ ਕਰਦਾ ਤੂੰ ਕਹੀ ਜਾਂਦਾ ਵੀ ਮੈਂ ਸੁੱਤਾ ਪਿਆ ਹੁੰਦਾ ਸੀ ਆਪੇ ਹੀ ਆ ਜਾਂਦਾ ਸੀ ਸਾਰਾ ਕੁਝ ਮੇਰੀ ਮਿਹਨਤ ਤੂੰ ਕਿਉਂ ਰੋਲੀ ਜਾਂਦਾ ਜਿਹੜੀ ਜਿਹੜੀ ਮਿਹਨਤ ਕੀਤੀ ਹੈ ਜਿਹੜੀ ਉਹ ਸਾਨੂੰ ਆਪ ਕਰਨੀ ਪੈਣੀ ਹੈ ਪਰਮਾਤਮਾ ਦਾ ਇੱਕ ਸਿਸਟਮ ਬਣਾਇਆ ਹੋਇਆ ਹੈ ਉਹਦੀ ਕੁਦਰਤ ਦੀ ਰਿਕੁਆਇਰਮੈਂਟ ਪੂਰੀ ਕਰਨੀ ਪੈਣੀ ਹੈ ਤੇ ਕਰਨਾ ਸਾਨੂੰ ਆਪ ਪੈਣਾ ਹੈ ਅਸੀਂ ਆਪ ਕਰ ਰਹੇ ਹਾਂ ਉਹਦੀ ਜ਼ਿੰਮੇਵਾਰੀ ਲੈਣੀ ਪੈਣੀ ਹੈ ਅਮਰੀਕਾ ਵਾਲੇ ਵਧੀਆ ਦੇਸ਼ ਬਣਾ ਗਏ ਆ ਇਹਦਾ ਕ੍ਰੈਡਿਟ ਅਮਰੀਕਾ ਵਾਲੇ ਲੋਕਾਂ ਨੂੰ ਦੇਣਾ ਪੈਣਾ ਹੈ ਤੇ ਭਾਰਤ ਦਾ ਬੁਰਾ ਹਾਲ ਹੈ ਇਸ ਭਾਰਤ ਦੇ ਬੁਰੇ ਹਾਲ ਦੀ ਜ਼ਿੰਮੇਵਾਰੀ ਭਾਰਤ ਵਾਸੀਆਂ ਨੂੰ ਚੱਕਣੀ ਪੈਣੀ ਹੈ ਰੱਬ ਵਿੱਚ ਨਹੀਂ ਆਉਂਦਾ ਦੋਨਾਂ ਦੇ ਉਹ ਤੇ ਜਿਹੜਾ ਰਿਕੁਆਇਰਮੈਂਟ ਪੂਰੀ ਕਰਦਾ ਉਹ ਉਹੀ ਕੁਝ ਹੋ ਹੀ ਜਾਣਾ ਪਰਮਾਤਮਾ ਨੇ ਖੁੱਲਾ ਛੱਡਿਆ ਬੰਦਾ ਕਰ ਲਓ ਮਰਜ਼ੀ ਜਿੱਦਾਂ ਦੀ ਜੀ ਕਰਨਾ ਇਹਦੀ ਜ਼ਿੰਮੇਵਾਰੀ ਚੱਕੀਏ ਤਾਂ ਕਰਕੇ ਧਰਮ ਦੇ ਨਾਂ ਤੇ ਉਹ ਵੀ ਗੱਲਾਂ ਬੰਦਾ ਮੰਨ ਲੈਂਦਾ ਹੈ ਜਿਹੜਾ ਕਦੇ ਨਹੀਂ ਮੰਨਣੀਆਂ ਚਾਹੁੰਦਾ ਪਰ ਗੁਰੂ ਸਾਹਿਬ ਮਿਹਰ ਕਰਦੇ ਆ ਕਹਿੰਦੇ ਅਕਲ ਆ ਗਈ ਕਾਟੀ ਬੇਰੀ ਪਗਹ ਤੇ ਗੁਰਕੀਨੀ ਬੰਦ ਖਲਾਸ ਕਹਿੰਦੇ ਜੀ ਮੁਕਤ ਕਰਤਾ ਐਵੇਂ ਜਕੜੇ ਪਏ ਸੀ ਅਸੀਂ ਡਰੇ ਡਰੇ ਰਹਿੰਦੇ ਸੀ ਉਲਝੇ ਪਏ ਸੀ ਕਹਿੰਦੇ ਬਸ ਮਿਹਰ ਹੋ ਗਈ ਕਹਿੰਦੇ ਖੁੱਲ ਗਏ ਅਕਲ ਦੇਤੀ ਸਮਝ ਦੇਤੀ ਉਹਦੇ ਕਰਕੇ ਵਹਿਮ ਭਰਮ ਸਾਰੇ ਖਤਮ ਹੋ ਗਏ ਅੱਗੇ ਆਵਣ ਜਾਣ ਰਹੇ ਹੋ
ਆਵਣ ਜਾਣ ਰਹੇ ਹੋ ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦਿਓ
ਬਈ ਪਿਆਰਿਓ ਇੱਕ ਬੇਨਤੀ ਹੈ 10 ਵਜੇ ਹੈ ਮੈਂ 8 ਵਜੇ ਕੋਸ਼ਿਸ਼ ਕਰਦਾ ਹੁੰਨਾ ਦੀਵਾਨ ਤੇ ਆਵਾਂ ਤੇ ਅੱਜ ਮੈਂ 8:15 ਵਜੇ ਆ ਗਿਆ ਸੀ 15 ਕੁ ਮਿੰਟ ਲੇਟ ਸੀ ਬਾਜ਼ਾਰ ਵਿੱਚ ਕਈ ਵਾਰੀ ਹੁਣ ਪਤਾ ਨਹੀਂ ਨਾ ਪਹਿਲੇ ਦਿਨ ਆਇਆ 8:15 ਵਜੇ ਆਪਾਂ ਦੀਵਾਨ ਚ ਆ ਗਏ ਸੀ ਤੇ ਹੁਣ 10:05 ਹੋਏ ਆ ਪੌਣੇ ਕੁ 2 ਘੰਟੇ ਹੋਣ ਵਾਲੇ ਆ ਪਰ ਇੱਕ ਬੇਨਤੀ ਤੁਹਾਨੂੰ ਸਾਰਿਆਂ ਨੂੰ ਹੀ ਹੈ ਵੀ ਇੱਕ ਤੇ ਆਏ ਲੇਟ ਸੀ ਤੇ ਹੁਣ ਥੋੜਾ ਜਿਹਾ ਚਿਰ 10:15 ਤੱਕ ਤੇ ਆਪਾਂ 10:20 ਤੇ ਆਪਾਂ ਸ਼ੁਰੂ ਕੀਤਾ ਸੀ 10:20 ਤੇ ਸਮਾਪਤੀ ਕਰਦੇ ਆ 2 ਘੰਟੇ ਹੋ ਜਾਣਗੇ ਵੈਸੇ ਤੇ ਚਾਹੀਦਾ ਕਿ ਇਕਾਗਰਤਾ ਬਣਾ ਕੇ ਬੈਠੀਏ ਥੋੜਾ ਜਿਹਾ ਚਿਰ ਟਿਕਾ ਬਣਾ ਕੇ ਰੱਖੋ ਕਿਉਂਕਿ ਵਿੱਚ ਕਈ ਸਰੋਤੇ ਬਹੁਤ ਪਿਆਰ ਨਾਲ ਸੁਣ ਰਹੇ ਐ ਤੇ ਵਿੱਚ ਜਦੋਂ ਥੋੜੇ ਬਹੁਤ 2-4 ਹਿੱਲਦੇ ਆ ਫਿਰ ਸਾਰਿਆਂ ਦਾ ਧਿਆਨ ਹਿੱਲ ਜਾਂਦਾ 15 ਕੁ ਮਿੰਟ ਹੋਰ ਟਿਕਾ ਰੱਖਿਓ ਸਾਰਿਆਂ ਨੂੰ ਬੇਨਤੀ ਹੈ ਭੈਣਾਂ ਨੂੰ ਵੀ ਬੇਨਤੀ ਹੈ ਵੀਰਾਂ ਨੂੰ ਵੀ ਬੇਨਤੀ ਹੈ ਬਾਕੀ ਕੱਲ੍ਹ ਨੂੰ ਇਹ ਖਿਆਲ ਰੱਖਿਓ ਜ਼ਰੂਰ ਵੀ ਜਿਨ੍ਹਾਂ ਨੇ ਵੀ ਦੀਵਾਨ ਸੁਣਾਉਣਾ ਹੈ ਉਹ 7:30 ਵਜੇ ਕਿਰਪਾ ਕਰਕੇ ਆ ਜਾਇਓ ਮੈਂ ਕੋਸ਼ਿਸ਼ ਕਰਾਂਗਾ 7:45 ਆਵਾਂ 8:00 ਤੱਕ ਤੇ ਜ਼ਰੂਰ ਆ ਜਾਵਾਂਗਾ ਸਟੇਜ ਤੇ ਤੇ ਕਿਰਪਾ ਕਰਕੇ ਬੇਨਤੀ ਹੈ ਥੋੜਾ ਜਿਹਾ ਇਕਾਗਰ ਚਿੱਤ ਹੋ ਕੇ ਬੈਠੀਏ ਤਾਂ ਹੀ ਸਮਝ ਪੈਂਦੀ ਪੂਰੀ ਤਰ੍ਹਾਂ ਕੋਸ਼ਿਸ਼ ਕਰੀਏ ਅਸੀਂ ਸਿੱਧੀ ਸਿੱਧੀ ਗੱਲ ਸਮਝਣ ਦੀ ਕੋਸ਼ਿਸ਼ ਕਰੀਏ ਸਾਰੀਆਂ ਜ਼ਿੰਮੇਵਾਰੀਆਂ ਮੈਂ ਚਾਹੁੰਦਾ ਸਾਰੀਆਂ ਜ਼ਿੰਮੇਵਾਰੀਆਂ ਅਸੀਂ ਚੁੱਕੀਏ ਪਰਮਾਤਮਾ ਨੇ ਸਾਨੂੰ ਬਣਾਇਆ ਹੈ ਸਾਡੀਆਂ ਲੱਤਾਂ ਤੇ ਭਾਰ ਪੈਣਾ ਚਾਹੀਦਾ ਹੈ ਮੈਂ ਆਪਣੇ ਪ੍ਰੋਗਰਾਮਾਂ ਵਿੱਚ ਕੋਸ਼ਿਸ਼ ਇਹ ਕਰਦਾ ਬਾਰ-ਬਾਰ ਵੀ ਜ਼ਿੰਮੇਵਾਰੀਆਂ ਤੂੰ ਚੱਕ ਕੀਤਾ ਵੀ ਤੂੰ ਹੈ ਜ਼ਿੰਮੇਵਾਰੀ ਵੀ ਤੂੰ ਚੱਕ ਸਭ ਕੁਝ ਤੇਰੀ ਮਰਜ਼ੀ ਨਾਲ ਹੁੰਦਾ ਹੈ ਕੁਦਰਤ ਦਾ ਤੇ ਇੱਕ ਸਿਸਟਮ ਬਣਿਆ ਹੈ ਰੱਬ ਨੂੰ ਵਿੱਚ ਨਾ ਲਿਆ ਪਰਮਾਤਮਾ ਦਾ ਤੇ ਸਿਸਟਮ ਬਣਿਆ ਹੈ ਉਹ ਤੇ ਪਾਤਰ ਤੂੰ ਬਣਨਾ ਮੀਂਹ ਪੈ ਰਿਹਾ ਭਾਵੇਂ ਭਾਂਡਾ ਮੂਧਾ ਰੱਖ ਭਾਵੇਂ ਸਿੱਧਾ ਰੱਖ ਮੈਂ ਕੋਸ਼ਿਸ਼ ਇਹ ਕਰਦਾ ਵੀ ਭਾਂਡੇ ਸਿੱਧੇ ਕਰਾਏ ਜਾਣ ਜ਼ਿੰਮੇਵਾਰ ਬਣਾਇਆ ਜਾਵੇ ਲੱਤਾਂ ਤੇ ਭਾਰ ਪਵੇ ਸਾਡੀਆਂ ਤੇ ਅਸੀਂ ਜ਼ਿੰਮੇਵਾਰੀ ਚੱਕੀਏ ਸਾਰੇ ਕਰਦਾ ਤੂੰ ਹੈ ਕਹੀ ਜਾਂਦਾ ਰੱਬ ਮੈਂ ਪਿੱਛੇ ਜੇ ਬਹੁਤ ਸਵਾਲ ਇਹ ਕੀਤਾ ਪਿੱਛੇ ਜੇ ਗੱਲ ਬਹੁਤ ਕੀਤੀ ਆਉਣ ਵਾਲੇ ਦੀਵਾਨਾਂ ਚ ਹੋ ਸਕਿਆ ਕਰ ਵੀ ਲਵਾਂਗੇ ਪਰ ਇੱਕ ਗੱਲ ਦੱਸੋ ਪੁਰਾਣੇ ਵੇਲੇਆਂ ਵਿੱਚ ਹਰੇਕ ਦੇ 10-10 ਬੱਚੇ ਵੀ ਹੁੰਦੇ ਸੀ ਨਾ ਬੋਲੋ ਬੋਲੋ ਪਿਆਰਿਓ ਅੱਜ ਕੱਲ ਕਿੰਨੇ ਹੁੰਦੇ ਨੇ ਹਮ 2 ਹਮਾਰੇ 2 ਜਾਂ ਵੱਧ ਤੋਂ ਵੱਧ 3 ਨੇ ਅੱਜ ਕੱਲ ਤੇ ਮਸਾਂ 3 ਤੱਕ ਜਾਂਦੇ ਆ ਜੇ ਪਹਿਲਾ ਬੇਟਾ ਹੋ ਜੇ ਕਹੀ ਤੇ 1 ਹਮ 2 ਹਮਾਰਾ 1 ਤੇ ਜੇ ਪਹਿਲੀ ਬੇਟੀ ਹੋ ਜੇ ਫਿਰ ਹਮ 2 ਹਮਾਰੇ 2 ਤੇ ਜੇ ਦੋ ਬੇਟੀਆਂ ਹੋ ਜਾਣ ਫਿਰ ਕਹਿੰਦੇ ਹਮ ਦੋ ਹਮਾਰੇ ਤਿੰਨ ਵੀ ਤੀਜੀ ਬੇਟ ਕਰ ਲਓ ਸ਼ਾਇਦ ਬੇਟਾ ਬੇਟਾ ਆ ਜੇ ਦੋ ਬੇਟੀਆਂ ਆ ਗਈ ਐਦਾਂ ਸੋਚਦੇ ਆ ਪਰ ਪੁਰਾਣੇ ਵੇਲੇ ਚ ਕੀ ਹੁੰਦਾ ਸੀ ਵੀ ਹਮ ਦੋ ਹਮਾਰੇ 12 ਹੁੰਦਾ ਸੀ ਨਾ ਇਹਦਾ ਵੀ ਹਮ ਦੋ ਹਮਾਰੇ 14 ਹਮ ਦੋ ਹਮਾਰੇ 10 ਆਮ ਸੀ ਇਹ ਵੀ ਜਾਨੀ ਕਿ ਸਾਡੇ ਜਿਹੜੇ ਮਾਂ ਪਿਓ ਮੇਰੇ ਪਿਤਾ ਜੀ ਹੋਣੀ 8 ਭੈਣ ਭਰਾ ਆ ਤੇ ਦੋ ਕਹਿੰਦੇ ਚੜ੍ਹਾਈ ਕਰ ਗਏ ਸੀ 10 ਸੀ ਹੁੰਦੇ ਸੀ ਇਦਾਂ ਚੱਲਦਾ ਸੀ ਨਾ ਇਦਾਂ ਜਿਹੜੇ ਉਹਨਾਂ ਦੇ ਦਾਦੇ ਪੜਦਾਦੇ ਸੀ ਉਹ ਤੇ ਬਹੁਤ ਸੀ 10 10 12 12 ਆਮ ਹੁੰਦੇ ਸੀ 12 ਦਾ ਫੈਸਲਾ ਰੱਬ ਦਾ ਸੀ ਕਿ ਪਤੀ ਪਤਨੀ ਦਾ ਬੰਦਿਆਂ ਦਾ ਇਦਾਂ ਕਹਿ ਲਓ ਬੰਦੇ ਮਨੁੱਖ ਦਾ ਫੈਸਲਾ 12 ਬੱਚੇ ਪੈਦਾ ਕਰਨ ਦਾ ਕਿ ਰੱਬ ਦਾ ਬੋਲੋ ਮਨੁੱਖ ਦਾ ਤੇ ਦੋ ਦਾ ਫੈਸਲਾ ਹੁਣ ਕਿੰਨੇ ਕੀਤਾ ਰੱਬ ਨੇ ਕਰ ਲਿਆ ਰੱਬ ਨੇ ਹੱਥ ਘੁੱਟ ਲਿਆ ਮਾੜਾ ਜਿਹਾ ਵੀ ਹੁਣ ਬਖਸ਼ਿਸ਼ ਘੱਟ ਕਰਨੀ ਹੈ ਪਹਿਲਾਂ 12 ਦੀ ਦਾਤ ਜਦੋਂ ਇਦਾਂ ਹੀ ਕਹਿੰਦੇ ਹੋਣਗੇ ਵੀ ਇੱਕ ਦਾਤ ਦੋ ਦਾਤ ਤਿੰਨ ਦਾਤ ਰੱਬ ਦੀਆਂ 12 ਦਾਤਾਂ ਇਦਾਂ ਕਹਿੰਦੇ ਸੀ ਤੇ ਹੁਣ ਕਈ ਹੁਣ ਕਈ ਮਿੱਠਾ ਜਿਹਾ ਮੂੰਹ ਕਰਕੇ ਆ ਬਸ ਜੀ ਦੋ ਹੀਰਿਆਂ ਵਰਗੇ ਬੱਚੇ ਰੱਬ ਦੀ ਦਾਤ ਐਂ ਜੇ ਕਹਿੰਦਾ ਤੂੰ ਤੇ ਇਹ ਜਿਹੜੀ ਦਾਤ ਹੈ ਇਹ ਤੇਰਾ ਫੈਸਲਾ ਕਿ ਜੇ ਤੂੰ ਜੇ ਹੁਣ ਤੁਹਾਡਾ ਦੋਨਾਂ ਦਾ ਫੈਸਲਾ ਨਾ ਹੋਵੇ ਫਿਰ ਅਗਲੇ ਸਾਲ ਇੱਕ ਹੋਰ ਦਾਤ ਆ ਜਾਏਗੀ ਤਿੰਨ ਹੋ ਜਾਣਗੇ ਉਦੋਂ ਅਗਲੇ ਸਾਲ 4 ਹੋ ਜਾ ਹੁਣ ਕੀ ਹੁਣ 10 10 ਬੱਚੇ ਨਹੀਂ ਹੋ ਸਕਦੇ ਬੋਲੋ ਬੋਲੋ ਪਿਆਰੇ ਆ ਜਿਹੜੇ ਗਰੀਬ ਕਈ ਵਿਚਾਰੇ ਆ ਝੌਂਪੜ ਝੌਂਪੜੀਆਂ ਵਾਲੇ ਉਹਨਾਂ ਦੇ ਅਜੇ ਵੀ 5 5 7 7 ਹੈ ਨੇ ਕਿ ਨਹੀਂ ਹੈ ਇਹ ਫੈਸਲਾ ਘੱਟਦਾ ਬੰਦਿਆਂ ਦਾ ਕਿ ਰੱਬ ਦਾ ਬੋਲੋ ਪਿਆਰੇ ਬੰਦੇ ਦਾ ਫੈਸਲਾ ਤੁਸੀਂ ਪਾਪੂਲੇਸ਼ਨ ਕਿੰਨੀ ਪੈਦਾ ਕਰਨੀ ਹੈ ਬੰਦੇ ਦਾ ਫੈਸਲਾ ਹੈ ਤੁਸੀਂ ਅੱਜ ਫੈਸਲਾ ਕਰ ਲਓ ਸਾਰੇ ਪਿੰਡ ਵਾਲੇ ਕਹੋ ਵੀ ਬੱਚਾ ਪੈਦਾ ਨਹੀਂ ਕਰਨਾ ਅੱਜ ਅੱਜ ਇਦਾਂ ਦਾ ਸਿਸਟਮ ਹੈ ਇਦਾਂ ਦਾ ਇਲਾਜ ਹੈ ਇਦਾਂ ਦਾ ਪ੍ਰਬੰਧ ਹੈ ਅੱਜ ਤੁਸੀਂ ਫੈਸਲਾ ਕਰ ਲਓ ਵੀ ਬੱਚੇ ਪੈਦਾ ਨਹੀਂ ਕਰਨੇ ਦੱਸੋ ਉਹ ਪਿੰਡ ਅੱਗੇ ਵਧੇਗਾ ਕਿ ਨਹੀਂ ਵਧੇਗਾ ਬੋਲੋ ਨਹੀਂ ਵਧੇਗਾ ਖਤਮ ਹੋਏਗਾ ਕਿ ਨਹੀਂ ਹੋਏਗਾ ਬੁੱਢੇ ਹੋ ਜਾਣਗੇ ਮਰ ਜਾਣਗੇ ਤੇ ਪਿੰਡ ਸਾਰਾ ਖਤਮ ਹੋ ਜਾਏਗਾ ਇਹ ਫੈਸਲਾ ਬੰਦੇ ਦਾ ਕਿ ਰੱਬ ਦਾ ਤੇ ਜੇ ਸਾਰੀ ਦੁਨੀਆ ਹੀ ਇਹ ਸੋਚ ਲੈ ਵੀ ਬੱਚੇ ਪੈਦਾ ਨਹੀਂ ਕਰਨੇ ਦੁਨੀਆ ਖਤਮ ਹੋ ਜੂ ਕਿ ਨਹੀਂ ਹੋ ਜੂ ਬੋਲੋ ਬਈ ਹੋ ਜੂ ਫੈਸਲੇ ਬੰਦੇ ਦੇ ਆ ਇਸ ਗੱਲ ਨੂੰ ਕਦੋਂ ਦਿਮਾਗ ਚ ਵਾੜਾਂਗੇ ਆਪੇ ਫੈਸਲਾ ਕਰੀ ਜਾਂਦਾ ਵੀ ਦੋ ਚਾਹੀਦੇ ਆ ਬਸ ਜੀ ਦੋ ਬੱਚੇ ਬਹੁਤ ਹੈ ਆਪ ਹੀ ਸ਼ਬਦ ਇਦਾਂ ਦੇ ਸ਼ਬਦ ਦਿੱਤੇ ਗਏ ਆ ਸਾਡੇ ਦਿਮਾਗ ਚ ਵਾੜੇ ਗਏ ਆ ਵੀ ਦੋ ਦਾਤਾਂ ਹੈ ਜੀ ਬਸ ਕਿਰਪਾ ਹੈ ਜੀ ਬਸ ਜੀ ਬਹੁਤ ਮਿਹਰ ਹੈ ਆਹ ਸ਼ਬਦ ਅਸਲ ਜੋ ਮਿਹਰ ਤੇ ਹੈ ਤੈਨੂੰ ਪਾਤਰ ਬਣਨਾ ਪੈਣਾ ਜਿਹੜੀ ਹਿੰਮਤ ਹੈ ਨਾ ਉਹ ਮਿਹਰ ਦੇ ਥੱਲੇ ਉਹ ਜਿੱਥੇ ਮੀਂਹ ਪੈਂਦਾ ਸੀ ਉਹ ਭਾਂਡੇ ਉਹ ਭਾਂਡਾ ਸਿੱਧਾ ਕਰਨ ਦੀ ਹਿੰਮਤ ਤੈਨੂੰ ਕਰਨੀ ਪੈਣੀ ਹੈ ਜ਼ਿੰਮੇਵਾਰੀ ਤੇਰੇ ਤੇ ਆਉਣੀ ਹੈ ਆ ਜਿਹੜੀਆਂ ਗੱਲਾਂ ਬੰਦੇ ਨੂੰ ਜ਼ਿੰਮੇਵਾਰ ਬਣਾਉਣਗੀਆਂ ਕਿਸੇ ਵੀ ਸ਼ਕਤੀ ਵੀ ਕੋਈ ਸ਼ਕਤੀ ਆਏਗੀ ਕੋਈ ਜ਼ਿੰਦਗੀ 'ਚ ਚੇਂਜ ਆਣੀ ਹੈ ਰੱਬ ਨੇ ਇਦਾਂ ਕਰ ਦੇਣਾ ਹੈ ਉੱਥੇ ਇਹ ਆਏਗਾ ਵੀ ਉਹਦੀ ਦਿੱਤੀ ਤਾਕਤ ਨਾਲ ਮੈਨੂੰ ਕਰਨਾ ਪੈਣਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹਦੀ ਦਿੱਤੀ ਤਾਕਤ ਨਾਲ ਮੈਂ ਉਹਦੀ ਬਖਸ਼ਿਸ਼ ਨਾਲ ਫਿਰ ਜਦੋਂ ਕਰ ਲੈਂਦਾ ਫਿਰ ਕ੍ਰੈਡਿਟ ਦਿੰਦਾ ਜੋ ਕੀਆ ਸੋ ਹਰ ਕੀਆ ਭਇਓ ਕਬੀਰ ਕਬੀਰ ਕਹਿੰਦੇ ਨਾ ਕਬੀਰ ਦਾ ਹੋ ਰਿਹਾ ਪਰ ਕਰ ਤੇ ਤੂੰ ਹੀ ਰਿਹਾ ਕਰਦਾ ਤੂੰ ਹੈ ਨਾਮ ਹੋ ਰਿਹਾ ਕਬੀਰ ਦਾ ਕਰਾਂਗੇ ਕਰਨਾ ਸਾਨੂੰ ਪੈਣਾ ਜ਼ਿੰਮੇਵਾਰੀ ਸਾਨੂੰ ਚੱਕਣੀ ਪੈਣੀ ਹੈ ਤਾਂ ਕਰਕੇ ਮੈਂ ਬੇਨਤੀ ਕਰਦਾ ਵੀ ਜਦੋਂ ਆਪਾਂ ਇਦਾਂ ਸਮਝਾਂਗੇ ਨਾ ਇਸ ਤਰੀਕੇ ਸਿਰ ਗੁਰਬਾਣੀ ਨੂੰ ਸਮਝਾਂਗੇ ਸਾਡੇ ਜ਼ਿੰਮੇਵਾਰ ਬਣਾਂਗੇ ਬਾਰ ਬਾਰ ਦਿਮਾਗ ਵਿੱਚ ਗੱਲ ਸਟ੍ਰੈਚ ਹੋਣਾ ਚਾਹੀਦਾ ਮਾਈਂਡ ਇਹ ਸਵਾਲ ਉੱਠਣੇ ਚਾਹੀਦੇ ਆ ਵੀ ਸਾਡੀਆਂ ਲੱਤਾਂ ਤੇ ਭਾਰ ਕਦੋਂ ਪਏਗਾ ਅਸੀਂ ਕਦੋਂ ਕਰਾਂਗੇ ਸਾਨੂੰ ਬਹੁਤ ਹੌਲੇ ਕਰ ਦਿੱਤਾ ਇਹ ਗੱਲਾਂ ਕਰ ਕਰਕੇ ਜਿਹੜੇ ਬੰਦਿਆਂ ਨੇ ਬਹੁਤ ਮਿਹਨਤ ਕੀਤੀ ਹੈ ਬਸ ਜੀ ਇਹ ਤੇ ਪਿਛਲੇ ਜਨਮਾਂ 'ਚ ਭਗਤੀ ਕਰਕੇ ਆਇਆ ਜੀ ਪਿਛਲੇ ਜਨਮਾਂ 'ਚ ਇਹਨੇ ਇਦਾਂ ਕੀਤਾ ਆਹ ਗੱਲਾਂ ਕਰਕੇ ਨਵੇੜਾ ਕਰ ਦਿੰਦੇ ਆ ਐ ਨਹੀਂ ਕੰਮ ਚੱਲਣਾ ਹੁਣ ਆਓ ਗੱਲ ਸੁਣਿਓ ਆਵਣ ਜਾਣ ਰਹਿਓ ਤਪਤ ਕੜਾਹਾ ਬੁੱਝ ਗਿਆ ਗੁਰ ਸੀਤਲ ਨਾਮ ਦਿਓ ਕਹਿੰਦੇ ਜਦੋਂ ਤੋਂ ਅਕਲ ਦਿੱਤੀ ਨਾ ਗੁਰੂ ਨੇ ਆਉਣੀ ਜਾਣੀ ਖਤਮ ਹੋ ਗਈ ਹੁਣ ਆਉਣੀ ਜਾਣੀ ਕੀ ਹੈ ਇੱਥੇ ਜਿਹੜਾ ਬੰਦਾ ਆਵੇ ਉੱਠ ਕੇ ਫੇਰ ਬਾਹਰ ਚੱਲ ਜੇ ਫੇਰ ਆਏ ਫੇਰ ਚਲਿਆ ਜਾਏ ਫੇਰ ਆਏ ਫੇਰ ਚਲੇ ਜਾਏ ਆਪਾਂ ਕੀ ਕਹਾਂਗੇ ਉਹ ਤੂੰ ਕਿੱਥੇ ਭਟਕਦਾ ਫਿਰਦਾ ਹੈ ਇਦਾਂ ਕਹਾਂਗੇ ਕਿ ਸ਼ਬਦ ਹੀ ਵਰਤਾਂ ਕਿਉਂ ਭਟਕਦਾ ਫਿਰਦਾ ਬਹਿ ਜਾ ਟਿੱਕੇ ਤੂੰ ਟਿਕਦਾ ਨਹੀਂ ਕਦੇ ਆ ਗਿਆ ਕਦੇ ਚਲ ਗਿਆ ਕਦੇ ਆ ਗਿਆ ਕਦੇ ਚਲ ਗਿਆ ਆਉਣੀ ਜਾਣੀ ਨੂੰ ਕਹਿੰਦੇ ਨੇ ਭਟਕਣਾ ਅਸੀਂ ਸਾਰੇ ਹੀ ਭਟਕਦੇ ਫਿਰਦੇ ਸੀ ਪਰ ਜਿੱਦਣ ਤੋਂ ਦਿਮਾਗ 'ਚ ਗੱਲ ਬਿਠਾ ਦਿੱਤੀ ਗੁਰੂ ਸਾਹਿਬ ਨੇ ਗਿਆਨ ਦਿੱਤਾ ਸਮਝ ਦਿੱਤੀ ਕਹਿੰਦੇ ਆਵਣ ਜਾਣ ਰਹਿਓ ਮੇਰਾ ਭਟਕਣਾ ਖਤਮ ਹੋ ਗਿਆ ਤਪਤ ਕੜਾਹਾ ਬੁਝ ਗਿਆ ਗੁਰਸੀਤਲ ਨਾਮ ਦਿਓ ਜਿੱਦਣ ਤੋਂ ਮੈਨੂੰ ਸਮਝ ਦਿੱਤੀ ਹੈ ਅਕਲ ਦਿੱਤੀ ਹੈ ਅੱਖਾਂ ਖੋਲਤੀਆਂ ਜਿੱਦਣ ਤੋਂ ਚਾਨਣ ਹੋਇਆ ਚੱਜ ਆਇਆ ਜ਼ਿੰਦਗੀ ਜਿਉਣ ਦਾ ਕਹਿੰਦੇ ਉਦੋਂ ਬਾਅਦ ਬਸ ਠੰਡ ਪੈ ਪਈ ਹੁਣ ਹਰੇਕ ਜ਼ਿੰਮੇਵਾਰੀ ਚੱਕਦੇ ਆ ਆਪਣੇ ਫਰਜ਼ਾਂ ਨੂੰ ਸਮਝਦੇ ਆ ਆਪਣੀ ਡਿਊਟੀ ਨੂੰ ਸਮਝਦੇ ਆ ਜ਼ਿੰਦਗੀ ਬੜੀ ਸੋਹਣੀ ਬਣ ਗਈ ਤੇ ਜਿਹੜੇ ਬੰਦੇ ਫਰਜ਼ ਪਛਾਣਦੇ ਆ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾ ਬੈਸਾ ਸਾਈ ਕਹੋ ਨਾਨਕ ਬਾਹ ਲੁਡਾਈ ਕਹਿੰਦੇ ਲੁੱਡੀਆਂ ਮਾਰਦੇ ਜ਼ਿੰਦਗੀ ਲੰਘ ਜਾਂਦੀ ਉਹਨਾਂ ਦੀ ਖੁਸ਼ ਖੁਸ਼ ਜ਼ਿੰਦਗੀ ਲੰਘਦੀ ਉਹਨਾਂ ਦੀ ਖੁਸ਼ ਖੁਸ਼ ਰਹਿੰਦੇ ਆ ਕਿਉਂ ਕਿਉਂਕਿ ਵਿੱਚ ਦੁਨੀਆ ਸੇਵ ਕਮਾਈ ਹੈ ਇੱਥੇ ਕਿਤੇ ਨਹੀਂ ਲਿਖਿਆ ਵੀ ਗੁਰਦੁਆਰੇ ਸੇਵਾ ਹੁੰਦੀ ਹੈ ਕਿਤੇ ਨਹੀਂ ਲਿਖਿਆ ਵੀ ਮੰਦਰਾਂ ਵਿੱਚ ਸੇਵਾ ਹੋਣੀ ਹੈ ਗੁਰਦੁਆਰੇ ਵਿੱਚ ਹੀ ਸੇਵਾ ਹੁੰਦੀ ਹੈ ਜਿੱਥੇ ਵੀ ਕਿਤੇ ਹੈ ਵਲੰਟੀਅਰ ਬਣ ਕੇ ਰਹਿ ਸੇਵਾ ਕਰਾਈ ਨਾ ਸੇਵਾ ਕਰੀ ਤੁਸੀਂ ਤਜਰਬਾ ਕਰਕੇ ਵੇਖੋ ਜੀ ਸੇਵਾ ਕਰੀ ਕਰਾਈ ਨਾ ਹਰੇਕ ਜਗ੍ਹਾ ਵਲੰਟੀਅਰ ਬਣ ਕੇ ਵੇਖੋ ਜ਼ਿੰਦਗੀ 'ਚ ਕਦਰ ਵੇਖਿਓ ਤੁਹਾਡੀ ਪੈਂਦੀ ਮੇਰੇ ਵੀਰੋ ਭਾਈਓ ਜਰਾ ਇੱਕ ਨੋਟ ਕਰਕੇ ਵੇਖਿਓ ਜਿੱਥੇ ਵੀ ਜਾਂਦੇ ਹੋ ਜਾ ਕੇ ਬਾਲਟੀ ਚੱਕ ਲਿਆ ਕਰੋ ਵੀ ਮੈਂ ਕਰਦਾ ਅੱਜ ਤੋਂ ਤਜਰਬਾ ਕਰਕੇ ਵੇਖਿਓ ਬਾਣੀ ਦਾ ਬਚਨ ਮੰਨ ਕੇ ਵਿੱਚ ਦੁਨੀਆ ਸੇਵ ਕਮਾਈ ਹੈ ਨੂੰ ਇਦਾਂ ਸਮਝ ਕੇ ਵੇਖਿਓ ਵੀ ਜਿਸ ਰਿਸ਼ਤੇਦਾਰੀ 'ਚ ਜਾਣਾ ਹੈ ਮੈਂ ਭਾਣਜਾ ਲੱਗਦਾ ਮਾਮੇ ਦੇ ਘਰ ਚੱਲਿਆ ਤੇ ਜਾਣ ਸਾਰ ਮੈਂ ਕਹਾਂ ਮੇਰਾ ਮਾਮਾ ਲੈ ਕੇ ਆਵੇ ਚਾਹ ਮੇਰੀ ਮਾਮੀ ਕਵੇ ਵੀ ਮੁੰਡਿਆ ਵਿਆਹ ਤੇ ਆਇਆ ਹੈ ਤੇਰੇ ਘਰ ਭੈਣ ਦਾ ਵਿਆਹ ਹੈ ਤੂੰ ਵਿਆਹ ਤੇ ਆਇਆ ਹੈ ਲੈ ਫੜ ਤੈਨੂੰ ਚਾਹ ਪਿਆਵਾਂ ਤੇ ਮੇਰਾ ਫਰਜ਼ ਬਣੇ ਵੀ ਨਹੀਂ ਮਾਤਾ ਬਹਿ ਜਾ ਮਾਮੀ ਬਹਿ ਜਾ ਭੂਆ ਕਿਸੇ ਰਿਸ਼ਤੇਦਾਰੀ ਜਾਓਗੇ ਮੈਂ ਲੈ ਕੇ ਆਉਂਦਾ ਮੈਂ ਕਾਹਦਾ ਪ੍ਰਾਹੁਣਾ ਤੁਹਾਡੇ ਘਰ ਮੈਂ ਵਲੰਟੀਅਰ ਹਾਂ ਮੈਂ ਸੇਵਾਦਾਰ ਹਾਂ ਮੈਂ ਕਰਦਾ ਚੱਕ ਕੇ ਥਾਲ ਲੈ ਕੇ ਆਇਓ ਭੱਜ ਕੇ ਜਾ ਕੇ ਕੰਮ ਕਰਿਓ ਹਲਵਾਈਆਂ ਨਾਲ ਭੱਜੇ ਫਿਰਿਓ ਬਰਾਤਾਂ ਵੇਖਿਓ ਟਾਈਮ ਤੇ ਆਈ ਕਿ ਨਹੀਂ ਆਈ ਕਦੇ ਉਸ ਕੰਮ ਕਦੇ ਉਹ ਕੰਮ ਕਦੇ ਉਹ ਕੰਮ ਏਦਾਂ ਵਲੰਟੀਅਰ ਬਣ ਕੇ ਵੇਖਿਓ ਮਾਮੇ ਕਹਿਣਗੇ ਤੇਰੇ ਵਰਗਾ ਭਾਣਜਾ ਰੱਬ ਹਰੇਕ ਨੂੰ ਦੇਵੇ ਪੁੱਤਰਾਂ ਤੋਂ ਵੱਧ ਕੇ ਕੰਮ ਕਰਦਾ ਸਾਡੇ ਘਰ ਕਰਦੇ ਕਿ ਨਹੀਂ ਕਰਦੇ ਕਈ ਬੰਦੇ ਵੇਖੇ ਕਰਦੇ ਤੂੰ ਤੇ ਪੁੱਤਾਂ ਤੋਂ ਵੱਧ ਕਰਦਾ ਤੂੰ ਤੇ ਕੱਪੜਿਆਂ ਦੀ ਪਰਵਾਹ ਨਹੀਂ ਕੀਤੀ ਜਿੱਦਾਂ ਦਾ ਆਇਆ ਸੀ ਉਦਣ ਦਾ ਪੰਜ ਦਿਨ ਹੋ ਗਏ ਸੌ ਕੇ ਨਹੀਂ ਵੇਖਿਆ ਸਾਡੇ ਵਾਲੇ ਮੁੰਡਿਆਂ ਨੂੰ ਅਕਲ ਨਹੀਂ ਹੈ ਵੇਖੋ ਕਿਵੇਂ ਭੱਜ ਭੱਜ ਕੇ ਕੰਮ ਕਰਦਾ ਉਹ ਮਾਮੇ ਕਦੇ ਭੁੱਲ ਜਾਣਗੇ ਚੇਤਾ ਹੀ ਰੱਖਣਗੇ ਆਏਗਾ ਕਦੋਂ ਮੁੜ ਕੇ ਕਿਸੇ ਰਿਸ਼ਤੇਦਾਰੀ 'ਚ ਜਾ ਕੇ ਵੇਖਿਓ ਜਿਹੜੀ ਭੈਣ ਵਲੰਟੀਅਰ ਬਣ ਗਈ ਆਪਣੀ ਜ਼ਿੰਮੇਵਾਰੀ ਸਮਝਦੀ ਹੈ ਕਿਸੇ ਦੇ ਘਰ ਨੂੰਹ ਬਣ ਕੇ ਆਈ ਹੈ ਆ ਕੇ ਸਾਰਾ ਕੰਮ ਸਾਂਭਦੀ ਹੈ ਸੱਸ ਚਾਬੀਆਂ ਫੜਾ ਦਿੰਦੀ ਧੀਏ ਸਾਰਾ ਕੁਝ ਤੇਰਾ ਆ ਚੱਕ ਚਾਬੀ ਤੇਰੀ ਹੈ ਸਾਰਾ ਘਰ ਤੂੰ ਮੈਨੂੰ ਪਤਾ ਗਵਾਏਗੀ ਨਹੀਂ ਸਵਾਰੇਗੀ ਤੂੰ ਘਰ ਗਵਾਏਗੀ ਨਹੀਂ ਤੂੰ ਬਣਾਏਗੀ ਚਾਬੀਆਂ ਫੜਾ ਦਿੰਦੀ ਹੈ ਆਣਨਾ ਗਵਾਨਣਾ ਆ ਕੇ ਪੁੱਛਦੀ ਹੈ ਕੁੜੀਏ ਤੇਰੀ ਕੋਈ ਭੈਣ ਹੈ ਸਾਡੇ ਮੁੰਡੇ ਨੂੰ ਸਾਕ ਕਰਾ ਦੇ ਤੇਰੇ ਵਰਗੀ ਨੂੰ ਰੱਬ ਸਭ ਨੂੰ ਦੇਵੇ ਉਹ ਹੈ ਜਿਹੜੀ ਵਲੰਟੀਅਰ ਬਣ ਕੇ ਰਹਿੰਦੀ ਹੈ ਕੰਮ ਕਰਦੇ ਨੇ ਜਿਹੜੇ ਜ਼ਿੰਮੇਵਾਰ ਨੇ ਵਿਦੇਸ਼ਾਂ ਵਿੱਚ ਲੋਕ ਜ਼ਿੰਮੇਵਾਰ ਹੈ ਉਹ ਕੰਟਰੀਆਂ ਤਾਂ ਸੋਹਣੀਆਂ ਹਰ ਬੰਦਾ ਜ਼ਿੰਮੇਵਾਰ ਹੈ ਉੱਥੇ ਅਸੀਂ ਸਾਡੇ 'ਚ ਇਹ ਪ੍ਰੋਬਲਮ ਹੈ ਮੈਂ ਤੁਹਾਨੂੰ ਅੱਗੇ ਗੱਲ ਕਰ ਰਿਹਾ ਸੀ ਨਾ ਵੀ ਪ੍ਰਧਾਨ ਮੰਤਰੀ ਆਉਂਦਾ ਹੈ ਉਹਦੀ ਬੱਚੀ ਆਪਣਾ ਬੈਗ ਐਡਾ ਭਾਰਾ ਚੱਕੀ ਫਿਰਦੀ ਹੈ ਓਬਾਮਾ ਜਿਸ ਵੇਲੇ ਪ੍ਰਧਾਨ ਮੰਤਰੀ ਸੀ ਉਸ ਵੇਲੇ ਓਬਾਮੇ ਦੀ ਰਾਸ਼ਟਰਪਤੀ ਮਾਫ ਕਰਨਾ ਪ੍ਰਧਾਨ ਰਾਸ਼ਟਰਪਤੀ ਅਮਰੀਕਾ ਦਾ ਓਬਾਮਾ ਉਹ ਉਹਦੀ ਬੇਟੀ ਉਹਨਾਂ ਦੀ ਬੇਟੀ ਕਿਸੇ ਕੈਫੇ ਤੇ ਕੰਮ ਕਰਦੀ ਸੀ ਨੌਕਰੀ ਕਰਦੀ ਸੀ ਡਿਊਟੀ ਕਰਦੀ ਸੀ ਹੁਣ ਓਬਾਮੇ ਦੁਨੀਆ ਦਾ ਸਭ ਤੋਂ ਤਾਕਤਵਰ ਬੰਦਾ ਸੀ ਉਸ ਵੇਲੇ ਅਮਰੀਕਾ ਦਾ ਰਾਸ਼ਟਰਪਤੀ ਉਹਦੀ ਲੜਕੀ ਕੈਫੇ ਤੇ ਕੰਮ ਕਰਦੀ ਹੈ ਦਿਹਾੜੀ ਲਾ ਕੇ ਆਉਂਦੀ ਹੈ ਉਹ ਕਿਉਂ ਇਹ ਚੀਜ਼ਾਂ ਸਿਖਾਉਂਦੇ ਆ ਕਿ ਸਾਡੇ ਬੱਚੇ ਜ਼ਿੰਮੇਵਾਰ ਕਿੱਦਾਂ ਬਣਨਗੇ ਆਪਣੇ ਬੈਗ ਆਪ ਚੱਕੀ ਫਿਰਦੇ ਆ ਡਿਊਟੀ ਕਰਦੇ ਆ ਰਾਸ਼ਟਰਪਤੀ ਨੂੰ ਵੇਖਿਆ ਸੀ ਕੱਲ ਤਸ਼ਮੇ ਬੰਨਦਾ ਸੀ ਆਪਣੇ ਬੱਚੇ ਦੇ ਪ੍ਰਧਾਨ ਮੰਤਰੀ ਉਹ ਬੰਨ ਰਿਹਾ ਸੀ ਕਿ ਨਹੀਂ ਆਪਣੇ ਬੱਚੇ ਦੇ ਤੇ ਬੱਚਾ ਉਹਦੇ ਬੰਨਦਾ ਇਹ ਚੀਜ਼ਾਂ ਬਚਪਨ ਤੋਂ ਸਿਖਾਈਆਂ ਜਾਂਦੀਆਂ ਹੈ ਵੀ ਬੰਦਾ ਜ਼ਿੰਮੇਵਾਰ ਬਣ ਸਕੇ ਆਪਣੇ ਮੋਢਿਆਂ ਤੇ ਜ਼ਿੰਮੇਵਾਰੀ ਚੱਕ ਸਕੇ ਇਹ ਨਿੱਕੀ ਜ਼ਿੰਮੇਵਾਰੀ ਚੱਕਣ ਵਾਲਾ ਫਿਰ ਵੱਡੀਆਂ ਜ਼ਿੰਮੇਵਾਰੀਆਂ ਚੱਕਦਾ ਜਿਹੜਾ ਅੱਜ ਬੈਗ ਨਹੀਂ ਚੱਕ ਸਕਦਾ ਦੇਸ਼ ਦਾ ਭਾਰ ਕਿੱਥੇ ਚੱਕ ਲੂਏ ਜਿਹੜਾ ਅੱਜ ਟਲਦਾ ਹੈ ਇਹਨੇ ਲੋਕਾਂ ਦੇ ਦੁੱਖ ਸੁਣ ਇਹਨੂੰ ਜਿੱਦੇ ਵਧੀਆ ਮੰਤਰੀ ਦਾ ਅਹੁਦਾ ਮਿਲ ਗਿਆ ਇਹ ਸੁਣੇਗਾ ਕਿਸੇ ਨੇ ਜਿਹੜਾ ਅੱਜ ਨਹੀਂ ਭਾਰ ਚੱਕ ਸਕਦਾ ਕੱਲ ਕੀ ਚੱਕੂਏ ਇਹ ਬਚਪਨ ਤੋਂ ਸਿਖਾਇਆ ਜਾਂਦਾ ਹੈ ਹੁਣ ਸਾਡੇ ਵਾਲਾ ਲਾਣਾ ਕਿੱਦਾਂ ਦਾ ਉਹਦਾ ਉਹ ਬੈਗ ਆਪ ਚੱਕੀ ਫਿਰਦੀ ਸਾਡੇ ਵਾਲੇ ਆਪਾਂ ਜਿਹੜੇ ਸੀ ਉਹ ਕਿਧਰੇ ਪੈਂਟ ਪਈ ਹੁੰਦੀ ਆ ਕੇ ਵਗਾ ਕੇ ਉਹ ਮਾਰੀ ਉਹ ਕਿਧਰੇ ਸ਼ਰਟ ਪਈ ਹੈ ਉਹ ਉੱਥੇ ਬੂਟ ਪਏ ਐ ਬੇਬੇ ਮਾਤਾ ਸਾਡੀ ਉਹ ਚੱਕਦੀ ਫਿਰਦੀ ਕਿਧਰੇ ਵੀ ਆ ਪੜ੍ਹ ਕੇ ਆਇਆ ਸਕੂਲੋਂ ਪੜਾਕੂ ਸਾਡਾ ਕਿਧਰੇ ਬੈਗ ਸੁੱਟ ਗਿਆ ਕਿਧਰੇ ਬਸਤਾ ਸਿੱਟ ਗਿਆ ਕੱਪੜੇ ਪੁੱਠੇ ਹੀ ਸਿੱਟ ਕੇ ਤੇ ਭੱਜ ਗਿਆ ਇਹ ਜਿੱਦਣ ਮੰਤਰੀ ਬਣੇਗਾ ਕਿੱਦਾਂ ਦਾ ਬਣੇਗਾ ਵੇਖੋ ਜਿੱਦੇ ਇਹ ਮੰਤਰੀ ਬਣਿਆ ਇਹ ਲੋਕਾਂ ਤੇ ਬੋਝ ਬਣੂ ਕਿ ਨਹੀਂ ਬਣੂ ਦੱਸੋ ਜਿਹੜਾ ਅੱਜ ਬੋਝ ਬਣਿਆ ਪਿਆ ਮਾਂ ਤੇ ਇਹ ਤੇ ਬਣੇਗਾ ਬੋਝ ਜਿਹੜਾ ਅੱਜ ਬੋਝ ਹੈ ਆਪਣੇ ਮਾਤਾ ਪਿਤਾ ਦਾ ਵੱਡਾ ਹੋ ਕੇ ਬੋਝ ਬਣੇਗਾ ਜਿਹੜਾ ਅੱਜ ਦੁੱਖ ਵੰਡਾਉਂਦਾ ਹੈ ਜਿਹੜਾ ਕਹਿੰਦਾ ਮਾਂ ਮੈਂ ਕਰ ਲੈਂਦਾ ਇਹ ਕਰੇਗਾ ਜਿਹੜਾ ਕਹਿੰਦਾ ਮੈਂ ਕਰ ਲੈਂਦਾ ਮੈਨੂੰ ਕਰਨ ਦੇ ਤੂੰ ਥੱਕੀ ਐ ਸਵੇਰ ਦੀ ਮੈਂ ਚਾਹ ਬਣਾਉਂਦਾ ਮਾਤਾ ਨਾਲੇ ਮੈਂ ਆਪ ਪੀ ਲਾਂਗਾ ਨਾਲੇ ਕੱਪ ਤੈਨੂੰ ਪਿਆਵਾਂਗਾ ਦੱਸੋ ਮਾਂ ਕਹੂ ਨਹੀਂ ਵੀ ਤੇਰੇ ਵਰਗਾ ਪੁੱਤਰ ਰੱਬ ਬੋਲੋ ਤੇ ਸਾਨੂੰ ਕੀ ਕਹਿੰਦੀਆਂ ਸਾਡੀਆਂ ਬੇਬੇ ਸਾਨੂੰ ਕੀ ਕਹਿੰਦੀਆਂ ਕਿੱਥੋਂ ਜੰਮ ਚਿੰਬੜਿਆ ਸਾਨੂੰ ਪਹਿਲਾਂ ਤੇਰਾ ਪਿਓ ਸੀ ਹੁਣ ਤੂੰ ਐਦਾਂ ਨਹੀਂ ਕਹਿੰਦੀਆਂ ਕਹਿੰਦੀਆਂ ਸਾਨੂੰ ਰੋਜ਼ ਛਿੱਤਰ ਪਹਿਲਾਂ ਤੇਰੇ ਪਿਓ ਨੇ ਨਹੀਂ ਸਾਹ ਦਾ ਸੁੱਖ ਦਾ ਸਾਹ ਲੈਣ ਦਿੱਤਾ ਹੁਣ ਤੂੰ ਜਦੋਂ ਦਾ ਵੱਡਾ ਹੋਇਆ ਹੁਣ ਤੂੰ ਪਹਿਲਾਂ ਤੇਰਾ ਪਿਓ ਆਹ ਲਿਆ ਆਹ ਬਣਾ ਆਹ ਲਿਆ ਹੁਣ ਇਹ ਆਉਂਦਾ ਹੈ ਹੁਣ ਇਹ ਲਿਆ ਬੇਬੇ ਰੋਟੀ ਲਿਆ ਬੇਬੇ ਬੇਬੇ ਹੀ ਕਰੇ ਸਾਰਾ ਕੁਝ ਐਦਾਂ ਹੀ ਕਰਦੀਆਂ ਸਾਡੀਆਂ ਮਾਤਾਵਾਂ ਤੰਗ ਕੀਤੀਆਂ ਪਈਆਂ ਤੇ ਜਿੱਦਣ ਆਪਾਂ ਵੱਡੇ ਮੰਤਰੀ ਬਣਾਂਗੇ ਵੇਖੋ ਦੁਨੀਆ ਨੂੰ ਕਿੰਨਾ ਤੰਗ ਕਰਾਂਗੇ ਐਦਾਂ ਦਾ ਹੀ ਹੋਵਾਂਗੇ ਆਪਾਂ ਸੱਚੀ ਗੱਲ ਹੈ ਨਾ ਇਹ ਜ਼ਿੰਮੇਵਾਰ ਬਣਾਇਆ ਗੁਰੂ ਸਾਹਿਬ ਇਹਨੂੰ ਕਹਿੰਦੇ ਆ ਵਿੱਚ ਦੁਨੀਆ ਸੇਵਕ ਮਾਈਏ ਵਲੰਟੀਅਰ ਬਣ ਜਾ ਹਰ ਜਗ੍ਹਾ ਹਰ ਥਾਂ ਹਰ ਥਾਂ ਤੇ ਐ ਰਹੇਗਾ ਜਿਵੇਂ ਦਰਗਾਹ 'ਚ ਦਰਗਾਹ 'ਚ ਕੀ ਸੁਖੀ ਆਨੰਦ 'ਚ ਤੇ ਤਾਂ ਰਹੇਗਾ ਤੇਰੀ ਹਰੇਕ ਨੂੰ ਲੋੜ ਹੈ ਮਾਂ ਕਹਿੰਦੀ ਹੈ ਤੇਰੀ ਮੈਨੂੰ ਲੋੜ ਹੈ ਪਿਓ ਕਹਿੰਦਾ ਤੇਰੀ ਮੈਨੂੰ ਲੋੜ ਹੈ ਘਰ ਵਾਲੀ ਕਹਿੰਦੀ ਤੇਰੀ ਮੈਨੂੰ ਲੋੜ ਹੈ ਬੱਚੇ ਕਹਿੰਦੇ ਤੇਰੀ ਲੋੜ ਹੈ ਜਿੱਥੇ ਕੰਮ ਕਰਦਾ ਹੈ ਉਹ ਕਾਲਜ ਵਾਲੇ ਵੀ ਕਹਿਣਗੇ ਵੀ ਤੇਰੀ ਲੋੜ ਹੈ ਤੂੰ ਤੇ ਹੋਰ ਲਾ ਜਾ ਦੋ ਸਾਲ ਫਿਰ ਬੰਦਾ ਦਰਗਾਹ 'ਚ ਨਹੀਂ ਤੇ ਹੋਰ ਕੀ ਹੈ ਇਹ ਹੌਲਾ ਫੁੱਲ ਵਰਗਾ ਯਾਰ ਇੰਨੀ ਕਦਰ ਇੰਨਾ ਕੁਛ ਕੀਤਾ ਜ਼ਿੰਦਗੀ ਵਿੱਚ ਇੰਨਾ ਪਿਆਰ ਮਿਲਦਾ ਸਾਰਿਆਂ ਵੱਲੋਂ ਜਿੱਥੇ ਜਾਂਦਾ ਅਗਲਾ ਸਿਰ ਤੇ ਬਾ ਲੈਂਦਾ ਅਗਲਾ ਉਹ ਤੁਹਾਡੀ ਮਿਹਨਤ 'ਚੋਂ ਨਿਕਲਦਾ ਸਾਰਾ ਕੁਛ ਡੱਕਾ ਤੋੜਨਾ ਨਹੀਂ ਕੰਮ ਕਰਨਾ ਨਹੀਂ ਫਿਰ ਕਿਹਨੇ ਕਦਰ ਨਹੀਂ ਮੇਰੀ ਕਰਦੇ ਮੈਂ ਵਿਆਹ 'ਚ ਗਿਆ ਮੈਨੂੰ ਪੁੱਛਿਆ ਹੀ ਨਹੀਂ ਕਿਸੇ ਨੇ ਵੀ ਚੰਗਾ ਅਗਲਾ ਤਾਂ ਕਹਿੰਦਾ ਆਵੇਂ ਹੀ ਨਾ ਤੈਨੂੰ ਤੇ ਬੈਠੇ ਨੂੰ ਖਵਾਉਣਾ ਪੈਣਾ ਤੈਨੂੰ ਅਗਲਾ ਤੇ ਡੀਕਦਾ ਸੀ ਵੀ ਨਾ ਆਵੇਂ ਤੂੰ ਉੱਤੋਂ ਉੱਤੋਂ ਅਗਲਾ ਤੈਨੂੰ ਕਹਿੰਦਾ ਸੀ ਇਹੋ ਜਿਹੇ ਚੰਗੇ ਲੱਗਦੇ ਨਿਕੰਮੇ ਨੂੰ ਪਸੰਦ ਕੌਣ ਕਰਦਾ ਨਿਕੰਮਾ ਵਧੀਆ ਕਿਹਨੂੰ ਲੱਗਦਾ ਇੱਥੇ ਤਾਂ ਕਰਕੇ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਪਿਆਰਿਓ ਜਿਹੜੇ ਨਾ ਆਵਣ ਜਾਣ ਰਹੇ ਹੋ ਇਹ ਭਟਕਣਾ ਖਤਮ ਹੋ ਜਾਣਾ ਹਰ ਵੇਲੇ ਵਲੰਟੀਅਰ ਬਣੇ ਦਰਗਾਹ 'ਚ ਰਹੇ ਹਰ ਸਮੇਂ ਲੁੱਡੀਆਂ ਮਾਰਦਿਆਂ ਜ਼ਿੰਦਗੀ ਲੰਘਣੀ ਹੈ ਐਂ ਪਤਾ ਹੀ ਨਹੀਂ ਲੱਗਣਾ ਵੀ ਜ਼ਿੰਦਗੀ ਲੰਘ ਕਦੋਂ ਗਈ ਸਾਡੀ ਉਮਰ ਲੰਘ ਕਦੋਂ ਗਈ ਕਦੋਂ ਅਸੀਂ ਜਵਾਨ ਸੀ ਕਦੋਂ ਬੁੱਢੇ ਹੋ ਗਏ ਇੰਨੇ ਹੌਲੇ ਹੋ ਗਏ ਜ਼ਿੰਦਗੀ ਲੰਘੇਗੀ ਪਰ ਕਿਤੇ ਇਹ 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 ਗੱਲ ਨੂੰ ਸਮਝੀਏ ਆਜ਼ਾਦ ਹੋਵੋ ਜ਼ਿੰਮੇਵਾਰ ਬਣੋ ਆਜ਼ਾਦ ਹੋਣ ਦਾ ਮਤਲਬ ਹੈ ਤੇਰੇ ਮੋਢਿਆਂ ਤੇ ਪੈ ਗਈ ਜ਼ਿੰਮੇਵਾਰੀ ਆਜ਼ਾਦ ਹੋ ਆਜ਼ਾਦ ਹੋਣ ਦਾ ਫਾਇਦਾ ਵੀ ਹੈ ਪਰ ਜੋ ਹੋਣਾ ਉਹਦਾ ਜ਼ਿੰਮੇਵਾਰ ਵੀ ਤੈਨੂੰ ਹੋਣਾ ਪੈਣਾ ਨਾ ਜਿਵੇਂ ਹੁਣ ਮੰਨ ਲਓ ਜਿਹੜੇ ਬੱਚੇ ਆਪਾਂ ਆਜ਼ਾਦ ਕਰਤੇ ਵੀ ਜਾਓ ਪੜੋ ਕੈਨੇਡਾ ਚੱਲੋ ਕੈਨੇਡਾ ਆਜ਼ਾਦ ਕਰਤੇ ਨਾ ਨਿਆਣੇ ਆਜ਼ਾਦ ਹੋਣ ਦਾ ਫਾਇਦਾ ਵੀ ਹੈ ਪਰ ਜਿਹੜੇ ਆਜ਼ਾਦ ਹੋਏ ਆ ਫਿਰ ਜ਼ਿੰਮੇਵਾਰੀਆਂ ਵੀ ਤੇ ਉਹਨਾਂ ਦੀਆਂ ਹੀ ਹੈ ਆਜ਼ਾਦ ਹੋਣਗੇ ਤੁਹਾਡੇ ਨਾਲੋਂ ਦੁੱਗਣੇ ਤੇ ਉਹਨਾਂ ਨੇ 50 ਸਾਲਾਂ 'ਚ ਕਮਾ ਲੈਣੇ ਆ ਨਾਲੇ ਪੜ੍ਹਾਈ ਕਰਨਗੇ ਨਾਲੇ ਘਰ ਖਰੀਦ ਲੈਣਗੇ ਨਾਲੇ ਤੈਨੂੰ ਕਹਿਣਗੇ ਪਿਤਾ ਜੀ ਲਾਓ ਗੇੜਾ ਮੇਰੇ ਕੋਲ ਤੂੰ ਵੀ ਪਿਓ ਬੱਚੇ ਦੇ ਸਿਰ ਤੇ ਕੈਨੇਡਾ ਜਾ ਕੇ ਆ ਵੇਖ ਕੇ ਤੂੰ ਆਸਟ੍ਰੇਲੀਆ ਵੀਜ਼ਾ ਲੈਣ ਜਾ ਤੇਰੀ ਧੀ ਗਈ ਹੈ ਪੜ੍ਹਨ ਤੇਰਾ ਪੁੱਤ ਪੜ੍ਹਨ ਗਿਆ ਆਜ਼ਾਦ ਕਰ ਆਜ਼ਾਦ ਹੋਣ ਦਾ ਫਾਇਦਾ ਵੀ ਹੈ ਪਰ ਜਿਹੜੇ ਆਜ਼ਾਦ ਹੁੰਦੇ ਆ ਜੇ ਜ਼ਿੰਦਗੀ ਨਰਕ ਬਣਾ ਲਈ ਤੇ ਇਹਦੀ ਜ਼ਿੰਮੇਵਾਰੀ ਵੀ ਉਹਨਾਂ ਦੀ ਹੋਣੀ ਹੈ ਪਰ ਜੇ ਸਵਰਗ ਬਣਾ ਲਈ ਮਿਹਨਤਾਂ ਕਰ ਗਏ ਸਹੀ ਪੜ ਗਏ ਤੇ ਇਹਦਾ ਕ੍ਰੈਡਿਟ ਵੀ ਤੁਹਾਡੇ ਬੱਚਿਆਂ ਨੂੰ ਮਿਲੇਗਾ ਜਦੋਂ ਆਜ਼ਾਦ ਕਰਦੇ ਤੁਸੀਂ ਤਾਂ ਕਰਕੇ ਹੋਣਾ ਪੈਣਾ ਖੋਲਣਾ ਪੈਣਾ ਆਪਣੇ ਆਪ ਸੋ ਅੱਗੇ ਗੁਰੂ ਜੀ ਕੀ ਕਹਿੰਦੇ ਆ ਸੁਣੋ
ਜਬ ਤੇ ਸਾਧੂ ਸੰਗ ਪਿਆ ਤਾਉ ਛੋੜ ਗਏ ਨਿਗਹਾ
ਜਦੋਂ ਤੋਂ ਸਾਧੂ ਸਤਿਗੁਰੂ ਦੀ ਸੰਗਤ ਕੀਤੀ ਤਾਂ ਸੱਚਾ ਗਿਆਨ ਹੋਇਆ ਜਦੋਂ ਦਾ ਮੈਨੂੰ ਗਿਆਨ ਹੋਇਆ ਜਦੋਂ ਦਾ ਉਦੋਂ ਤੋਂ ਕਹਿੰਦੇ ਵਕਾਰ ਖਿਹੜਾ ਛੱਡ ਦੇ ਅੱਗੇ ਤੇ ਕਦੇ ਕਾਮ ਕਦੇ ਕ੍ਰੋਧ ਲੋਭ ਮੋਹ ਹੰਕਾਰ ਇਹਦੇ ਵਿੱਚ ਹੀ ਫਸੇ ਜੇ ਰਹੀਦਾ ਸੀ ਕਹਿੰਦੇ ਬਸ ਜਦੋਂ ਤੋਂ ਸਤਿਗੁਰੂ ਦੀ ਸੱਚਾ ਗਿਆਨ ਮਿਲਿਆ ਸੰਗਤ ਮਿਲੀ ਉਦੋਂ ਬਾਅਦ ਕਹਿੰਦੇ ਛੱਡ ਗਏ ਇਹ ਵਕਾਰ ਜਿਹੜੇ ਨੇ ਖਿਹੜਾ ਛੱਡ ਗਏ ਹਾਵੀ ਨਹੀਂ ਹੁੰਦੇ ਹੁਣ ਸਮਝ ਆ ਗਈ ਕੰਟਰੋਲ ਹੋ ਗਿਆ ਕਾਬੂ ਹੋ ਗਿਆ ਵਿਸ਼ਾ ਲੰਮਾ ਪਰ ਹੁਣ ਅੱਗੇ ਗੱਲ ਕਰੋ ਹਾਂਜੀ
ਜਿਸ ਕੀ ਅਟਕ ਤਿਸ ਤੇ ਛੁੱਟੀ ਤਉ ਕਹਾਂ ਕਰੇ ਕੋਟਵਾ
ਵਕਾਰਾਂ ਕਰਕੇ ਸੁਰਤ ਫਸੀ ਰਹਿੰਦੀ ਸੀ ਹੁਣ ਵਕਾਰ ਮਨ ਵਿੱਚ ਰਹਿੰਦਾ ਰਿਹਾ ਕੋਈ ਨਹੀਂ ਕੋਈ ਵਕਾਰ ਹਾਵੀ ਨਹੀਂ ਹੁੰਦਾ ਅਕਲ ਹੋਣ ਕਰਕੇ ਸਮਝ ਹੋਣ ਕਰਕੇ ਉਹ ਜ਼ੰਜੀਰ ਕਦੇ ਪੈਣ ਹੀ ਨਹੀਂ ਦੇਈਦੀ ਉਹ ਕੱਟੀ ਗਈ ਸਮਝ ਆ ਗਈ ਤੇ ਹੁਣ ਧਰਮ ਰਾਏ ਕੀ ਕਰ ਸਕਦਾ ਉਹ ਧਰਮ ਰਾਏ ਮਤਲਬ ਕੁਦਰਤ ਦੇ ਜਿਹੜੇ ਨਿਯਮ ਹੈ ਸਿਸਟਮ ਹੈ ਜਿਹੜਾ ਧਰਮ ਰਾਜ ਕੋਈ ਬੰਦਾ ਨਹੀਂ ਆ ਜਿਹੜਾ ਸਿਸਟਮ ਬਣਾਇਆ ਹੈ ਉਹ ਸਿਸਟਮ ਦੇ ਮੁਤਾਬਕ ਕਦੇ ਮੈਨੂੰ ਸਜ਼ਾ ਨਹੀਂ ਮਿਲ ਸਕਦੀ ਮੈਂ ਗਲਤ ਕੁਛ ਕਰ ਹੀ ਨਹੀਂ ਰਿਹਾ ਜਦੋਂ ਮਾੜਾ ਕੰਮ ਹੀ ਛੱਡ ਦਿੱਤਾ ਜਦੋਂ ਵਕਾਰ ਰਹੇ ਹੀ ਕੋਈ ਨਹੀਂ ਅਕਲ ਹੋਣ ਕਰਕੇ ਮਾੜੇ ਕੰਮਾਂ ਵਿੱਚ ਜਦੋਂ ਫਸਦੇ ਹੀ ਕੋਈ ਨਹੀਂ ਤੇ ਫਿਰ ਧਰਮ ਰਾਜ ਨੇ ਕੀ ਕਰਨਾ ਫਿਰ ਖਤਰਾ ਕਿਸ ਗੱਲ ਦਾ ਉਹਨੇ ਸਜ਼ਾ ਕਾਹਦੀ ਦੇਣੀ ਕੁਦਰਤ ਦਾ ਕਾਨੂੰਨ ਤੋੜਾਂਗੇ ਤੇ ਸਜ਼ਾ ਤੇ ਤਾਂ ਹੀ ਭੋਗਾਂਗੇ ਨਾ ਪਿਆਰਿਓ ਹੁਣ ਮੰਨ ਲਓ ਆਪਾਂ ਸਜ਼ਾ ਕਿਉਂ ਭੋਗਦੇ ਆ ਆਪਾਂ ਦਰਖਤ ਕੱਟੀ ਜਾਵਾਂਗੇ ਤੇ ਬਰਸਾਤ ਪੈਣੀ ਬੋਲੋ ਹਟ ਜਾਏਗੀ ਤੇ ਜੇ ਭਲਾ ਇੱਥੇ ਦਰਖਤ ਹੀ ਦਰਖਤ ਲਾ ਦਈਏ ਮੀਂਹ ਪਊ ਕਿ ਨਹੀਂ ਪਊ ਮੀਂਹ ਵਧਣਗੇ ਕਿ ਨਹੀਂ ਵਧਣਗੇ ਬਸ ਕੁਦਰਤ ਦਾ ਕਾਨੂੰਨ ਸਜ਼ਾ ਕਿਵੇਂ ਦੇਏਗਾ ਸਾਨੂੰ ਮੰਨ ਲਓ ਵੀ ਕਿਸੇ ਜਗ੍ਹਾ ਇਹ ਸਜ਼ਾ ਹੈ ਵੀ ਬਰਸਾਤ ਹੀ ਨਹੀਂ ਹੁੰਦੀ ਤੇ ਜਦੋਂ ਅਸੀਂ ਦਰਖਤ ਵੱਢਾਂਗੇ ਹੀ ਨਹੀਂ ਵੱਧ ਤੋਂ ਵੱਧ ਲਾਵਾਂਗੇ ਤੇ ਫਿਰ ਉਹ ਜਿਹੜੀ ਸਜ਼ਾ ਜਿਹੜੀ ਨਾ ਬਾਰਸ ਬਰਸਾਤ ਹੋਣ ਦੀ ਉਹ ਕਿਵੇਂ ਮਿਲੇਗੀ ਸਾਨੂੰ ਮੇਰੇ ਖਿਆਲ ਸਮਝ ਆ ਰਹੀ ਨਾ ਗੱਲ ਵੀ ਜਦੋਂ ਅਸੀਂ ਕੋਈ ਗਲਤ ਕੰਮ ਕਰ ਹੀ ਨਹੀਂ ਰਹੇ ਕੁਦਰਤ ਤੋਂ ਉਲਟੀ ਨਹੀਂ ਚੱਲਦੇ ਹਵਾ ਦੂਸ਼ਿਤ ਨਹੀਂ ਕਰਦੇ ਪਾਣੀ ਦੂਸ਼ਿਤ ਨਹੀਂ ਕਰਦੇ ਹਰ ਚੀਜ਼ ਕੁਦਰਤ ਦੀ ਜਿਹੜੀ ਸੁੱਖ ਲੈਣ ਵਾਲੀ ਰਿਕੁਆਇਰਮੈਂਟ ਹੈ ਕੁਦਰਤ ਦੀ ਜਿਹੜੀ ਸੁੱਖ ਲੈਣ ਵਾਲੀ ਰਿਕੁਆਇਰਮੈਂਟ ਹੈ ਉਹ ਜਦੋਂ ਅਸੀਂ ਪੂਰੀ ਕਰ ਰਹੇ ਹਾਂ ਤੇ ਦੁਖੀ ਕਿਉਂ ਹੋਵਾਂਗੇ ਰਿਕੁਆਇਰਮੈਂਟ ਪੂਰੀ ਕਰਨੀ ਪੈਣੀ ਹੈ ਨਾ ਜੇ ਬਰਸਾਤ ਪਵਾਉਣੀ ਹੈ ਤੇ ਦਰਖਤ ਜ਼ਿਆਦਾ ਲਾਉਣੇ ਪੈਣਗੇ ਇਹ ਕੁਦਰਤ ਦੀ ਰਿਕੁਆਇਰਮੈਂਟ ਹੈ ਜਦੋਂ ਅਸੀਂ ਪੂਰੀ ਕਰਾਂਗੇ ਤੇ ਫਿਰ ਕਿਵੇਂ ਦੁਖੀ ਹੋਵਾਂਗੇ ਮੰਨ ਲਓ ਤੁਸੀਂ ਬੱਚਾ ਪੈਦਾ ਕਰਨਾ ਹੈ ਉਹਦੇ ਲਈ ਇੱਕ ਪ੍ਰਕਿਰਿਆ ਹੈ ਵੀ ਔਰਤ ਤੇ ਮਰਦ ਦੇ ਸਬੰਧ ਤੋਂ ਬੱਚਾ ਪੈਦਾ ਹੁੰਦਾ ਹੈ ਜਦੋਂ ਸਰੀਰ ਠੀਕ ਹੈ ਮੰਨ ਲਓ ਬੰਦੇ ਦੇ ਵਿੱਚ ਸੈੱਲ ਸਹੀ ਨੇ ਬੀਬੀ ਦੇ ਵਿੱਚ ਸੈੱਲ ਸਹੀ ਨੇ ਬਿਲਕੁਲ ਤੰਦਰੁਸਤ ਨੇ ਦੋਵੇਂ ਜਣੇ ਤੇ ਕੁਦਰਤ ਦੀ ਰਿਕੁਆਇਰਮੈਂਟ ਪੂਰੀ ਜਦੋਂ ਕਰਨਗੇ ਜੋ ਕੁਦਰਤ ਦੀ ਰਿਕੁਆਇਰਮੈਂਟ ਹੈ ਉਹ ਪੂਰੀ ਕਰਨਗੇ ਤੇ ਬੱਚੇ ਦੇ ਸੁੱਖ ਤੋਂ ਵਾਂਝੇ ਰਹਿਣਗੇ ਫਿਰ ਉਹ ਕਦੇ ਵੀ ਨਹੀਂ ਰਿਕੁਆਇਰਮੈਂਟ ਪੂਰੀ ਕਰਨੀ ਪੈਣੀ ਹੈ ਨਾ ਉਹਦੇ ਲਈ ਤੇ ਜੇ ਰਿਕੁਆਇਰਮੈਂਟ ਤੁਸੀਂ ਕੁਦਰਤ ਦੀ ਪੂਰੀ ਨਹੀਂ ਕਰ ਸਕਦੇ ਉਹਦੇ ਵਾਸਤੇ ਕੋਈ ਖਾਣੇ 'ਚ ਪ੍ਰੋਬਲਮ ਹੋ ਸਕਦੀ ਹੈ ਮਾਹੌਲ ਕੋਈ ਸਿਸਟਮ ਇਦਾਂ ਦਾ ਹੋ ਸਕਦਾ ਕੋਈ ਬਾਡੀ 'ਚ ਬਿਮਾਰੀ ਹੋ ਸਕਦੀ ਹੈ ਨੋਰਮਲ ਗੱਲ ਹੈ ਉੱਥੇ ਫਿਰ ਸਾਨੂੰ ਉਸ ਚੀਜ਼ ਜਿਹੜੀ ਉਹ ਜਿਹੜਾ ਸੁੱਖ ਹੈ ਔਲਾਦ ਦਾ ਉਹਦੇ ਤੋਂ ਸਾਨੂੰ ਵਾਂਝਿਆਂ ਰਹਿਣਾ ਪੈਂਦਾ ਪਰ ਜਦੋਂ ਅਸੀਂ ਗਲਤ ਕੰਮ ਕਰਦੇ ਕੋਈ ਨਹੀਂ ਫਿਰ ਸਜ਼ਾ ਕਿਸ ਗੱਲ ਦੀ ਕੁਦਰਤ ਸਜ਼ਾ ਦਿੰਦੀ ਹੈ ਜਦੋਂ ਅਸੀਂ ਗਲਤ ਕਰਦੇ ਹਾਂ ਤੇ ਜਦੋਂ ਅਸੀਂ ਸਹੀ ਹੋ ਗਏ ਤੇ ਫਿਰ ਕਾਹਦੀ ਪ੍ਰੋਬਲਮ ਅੱਗੇ ਸੁਣੋ
ਚੂਕਾ ਭਾਰਾ ਕਰਮ ਕਾ ਹੋਏ ਨਹਿ ਕਰਮਾ
ਕਹਿੰਦੇ ਮਾੜੇ ਕਰਮਾਂ ਦਾ ਭਾਰ ਪਿਆ ਹੋਇਆ ਸੀ ਜੀ ਸਿਰ ਤੇ ਮਾੜੇ ਕਰਮਾਂ ਦਾ ਭਾਰ ਪਿਆ ਹੋਇਆ ਸੀ ਹੁਣ ਮਾੜੇ ਕੰਮ ਕਰਨੇ ਛੱਡ ਦਿੱਤੇ ਐ ਹੁਣ ਨਹਿ ਕਰਮਾ ਹੋ ਗਿਆ ਹੌਲੇ ਹੋ ਗਏ ਫਿਰ ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾ ਹੌਲੇ ਹੋ ਗਏ ਹੌਲੇ ਮਾੜੇ ਕੰਮ ਸਭ ਛੱਡਤੇ ਜਮਾ ਹੌਲੇ ਹੋ ਗਏ
ਅੱਗੇ
ਸਾਗਰ ਤੇ ਕੰਡੇ ਚੜੇ ਗੁਰ ਕੀ ਨੇ ਧਰਮਾ
ਗੁਰੂ ਸਾਹਿਬ ਨੇ ਮਿਹਰ ਕਰਤੀ ਅਕਲ ਦੇਤੀ ਕੰਡੇ ਲੱਗ ਗਏ ਕਹਿੰਦੇ ਅੱਗੇ ਡੁੱਬੇ ਫਿਰਦੇ ਸੀ ਸਮੁੰਦਰ ਦੇ ਵਿੱਚ ਹੁਣ ਐ ਕਿਨਾਰੇ ਲਾਤਾ ਅਕਲ ਆਉਣ ਕਰਕੇ ਕਿਨਾਰੇ ਲੱਗ ਗਏ ਤਰ ਗਏ ਬਸ ਸਿੱਧੀ ਸਿੱਧੀ ਗੱਲ ਹੈ ਤਰ ਗਏ ਬੰਦ ਖਲਾਸੀ ਹੋ ਗਈ ਹਾਂਜੀ
ਸੱਚ ਥਾਨ ਸੱਚ ਬੈਠ ਕਾ ਸੱਚ ਸੁਆਉ ਬਣਾਇਆ
ਹੁਣ ਜ਼ਿੰਦਗੀ ਵਿੱਚ ਸੱਚ ਆ ਗਿਆ ਬੈਣੀ ਵੀ ਸੱਚ ਸੱਚ ਜਗ੍ਹਾ ਹੋ ਗਈ ਸਾਰੀ ਜ਼ਿੰਦਗੀ ਭਾਵ ਕੇ ਮਨੋਰਥ ਵੀ ਮੇਰਾ ਸੱਚ ਹੋ ਗਿਆ ਜ਼ਿੰਦਗੀ ਦਾ ਮਕਸਦ ਵੀ ਹੁਣ ਸੱਚ ਜੋ ਰਿਐਲਿਟੀ ਹੈ ਜੋ ਅਸਲ ਹੈ ਉਹਦੀ ਸਮਝ ਆ ਗਈ ਨਾ ਆਪਣੇ ਆਪ ਨੂੰ ਡਾਊਨ ਹੋਣ ਦਿੰਦੇ ਆ ਤੇ ਨਾ ਓਵਰ ਕੰਫੀਡੈਂਸ ਹੁੰਦਾ ਕਦੇ ਅਸਲ ਅਸਲੀਅਤ ਕੀ ਹੈ ਸਾਡੀ ਔਕਾਤ ਕੀ ਹੈ ਸਾਨੂੰ ਸਮਝ ਆ ਗਈ ਕੀ ਕਰਨ ਯੋਗ ਆ ਕੀ ਕਰਨ ਨਹੀਂ ਯੋਗ ਅਸੀਂ ਉਹ ਅਸਲੀਅਤ ਨੂੰ ਜਾਣਦੇ ਆ ਰਿਐਲਿਟੀ ਸਮਝਦੇ ਆ ਜੈਨੂਅਨ ਬਣ ਗਏ ਨਾ ਫੁਕਰੀਆਂ ਮਾਰਦੇ ਆ ਤੇ ਨਾ ਕਦੇ ਡਿਊਟੀ ਤੋਂ ਜ਼ਿੰਮੇਵਾਰੀਆਂ ਤੋਂ ਭੱਜਦੇ ਆ ਹੁਣ ਅਸੀਂ ਜੈਨੂਅਨ ਹੋ ਗਏ ਜੈਨੂਅਨ ਜਿੱਦਾਂ ਦੇ ਹਾਂ ਉਹਦਾ ਪਤਾ ਲੱਗ ਗਿਆ ਸਮਝ ਆ ਗਈ ਸੱਚ ਜੋ ਸਾਡੀ ਰਿਐਲਿਟੀ ਸੀ ਉਹਦਾ ਹੁਣ ਪਤਾ ਲੱਗ ਗਿਆ ਹਾਂਜੀ
ਸੱਚ ਪੂੰਜੀ ਸੱਚ ਵਖਣੋ ਨਾਨਕ ਘਰ ਪਾਇਆ
ਬਸ ਹੁਣ ਸੱਚ ਸਾਡੀ ਜ਼ਿੰਦਗੀ ਦਾ ਮਨੋਰਥ ਹੋਣ ਕਰਕੇ ਸੱਚ ਖਜ਼ਾਨਾ ਬਣ ਗਿਆ ਸੱਚ ਦੀ ਪੂੰਜੀ ਸਾਡੇ ਪੱਲੇ ਹੁਣ ਖਜ਼ਾਨਾ ਸਾਡੇ ਕੋਲ ਹੈ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਪ੍ਰਵਾਨ ਗਣੀ ਸਹੀ ਇਹ ਆਏ ਸਫਲ ਤਿਨਾ ਕੇ ਲਾਸਟ ਪੰਕਤੀਆਂ ਦੋਵੇਂ ਪੰਕਤੀਆਂ ਇਕੱਠੀਆਂ ਬਣ ਗਈਆਂ
ਸੱਚ ਥਾਨ ਸੱਚ ਬੈਠ ਕਾ ਸੱਚ ਸੁਆਉ ਬਣਾਇਆ ਸੱਚ ਪੂੰਜੀ ਸੱਚ ਵਖਰੋ ਨਾਨਕ ਘਰ ਪਾਇਆ
ਉਹ ਹਿਰਦੇ ਦੇ ਵਿੱਚ ਹੁਣ ਸੱਚ ਪ੍ਰਾਪਤ ਹੋ ਗਿਆ ਮਨ ਸ਼ਾਂਤ ਹੋ ਗਿਆ ਆਵਣ ਜਾਣ ਰਹਿਓ ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦਿਓ ਆਓ ਅਕਲ ਦੇਤੀ ਸਮਝ ਦੇਤੀ ਜ਼ਿੰਮੇਵਾਰੀ ਦੀ ਸਮਝ ਆ ਗਈ ਪਤਾ ਲੱਗ ਗਿਆ ਜ਼ਿੰਮੇਵਾਰ ਬਣ ਗਏ ਗੁਰੂ ਸਾਹਿਬ ਨੇ ਕਿਰਪਾ ਕੀਤੀ ਭਟਕਣਾ ਜਿਹੜੀ ਸੀ ਨਾ ਸਾਡੀ ਖਤਮ ਹੋ ਗਈ ਆਪਾਂ ਭਟਕਦੇ ਫਿਰਦੇ ਹਾਂ ਜਿਹੜੇ ਦੇਸ਼ ਜ਼ਿੰਮੇਵਾਰ ਨੇ ਉੱਥੇ ਭਟਕਣ ਨਹੀਂ ਹੈ ਬਹੁਤ ਸ਼ਾਂਤ ਨੇ ਲੋਕ ਕੰਮ ਕਰਦੇ ਆ ਜ਼ਿੰਮੇਵਾਰੀਆਂ ਨਿਭਾ ਰਹੇ ਆ ਸਿੱਧੀ ਸਿੱਧੀ ਜੇ ਸਮਝਣੀ ਹੋਵੇ ਨਾ ਵੀ ਕਿਉਂ ਭਟਕਦਾ ਇੰਡੀਆ ਦੇ ਲੋਕ ਕਿਉਂ ਭਟਕਦੇ ਬਾਹਰਲੇ ਕਿਉਂ ਸ਼ਾਂਤ ਨੇ ਪਰ ਜ਼ਿੰਮੇਵਾਰ ਨੇ ਕੰਮ ਡਿਊਟੀਆਂ ਮਿਲੀਆਂ ਨੇ ਕੰਮ ਨੇ ਹਰ ਬੰਦਾ ਕੰਮ ਕਰਦਾ ਮਿਹਨਤ ਕਰਦਾ ਲੋੜਾਂ ਪੂਰੀਆਂ ਹੋ ਰਹੀਆਂ ਨੇ ਸਾਰੇ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਉੱਥੇ ਭਟਕਣਾ ਘੱਟ ਹੈ ਸਾਡੇ ਭਟਕਣਾ ਜ਼ਿਆਦਾ ਹੈ ਪਰ ਜਦੋਂ ਆਪਾਂ ਜ਼ਿੰਮੇਵਾਰ ਬਣ ਕੇ ਸਾਰੇ ਦੇ ਸਾਰੇ ਆਪਣੀਆਂ ਵੀ ਭਟਕਣਾ ਖਤਮ ਹੋ ਜਾਣਗੀਆਂ ਪਰ ਸਾਡੇ ਤੇ ਮਿਹਰ ਇਹ ਹੋਈ ਹੈ ਵੀ ਧਰਮ ਵਾਲਾ ਬੋਲਬਾਲਾ ਇੰਡੀਆ ਵਿੱਚ ਜ਼ਿਆਦਾ ਹੋਣ ਕਰਕੇ ਸਾਨੂੰ ਸਾਡੇ ਗੁਰੂ ਜੀ ਨੇ ਧਰਮ ਵਾਲੇ ਪਾਸਿਓਂ ਇਹ ਸਿੱਖਿਆ ਦਿੱਤੀ ਨਵੀਂ ਚੀਜ਼ ਸੀ ਧਰਮ ਵਾਲੇ ਪਾਸੇ ਤੇ ਬਸ ਇਦਾਂ ਹੀ ਕਿਹਾ ਜਾਂਦਾ ਸੀ ਵੀ ਅੱਖਾਂ ਬੰਦ ਕਰਕੇ ਮੰਨੀ ਚੱਲੋ ਇਹ ਤੇ ਲੌਜਿਕ ਦਿੱਤਾ ਗੁਰੂ ਸਾਹਿਬ ਨੇ ਸਾਨੂੰ ਵੀ ਨਵੇਂ ਤਰੀਕੇ ਸਿਰ ਵੀ ਇਦਾਂ ਵੀ ਸਮਝਿਆ ਜਾ ਸਕਦਾ ਧਰਮ ਨੂੰ ਇਦਾਂ ਵੀ ਸਮਝਿਆ ਜਾ ਸਕਦਾ ਧਰਮ ਵਾਲੇ ਪਾਸੇ ਵੀ ਅੱਗੇ ਵਧਿਆ ਜਾ ਸਕਦਾ ਹਾਲਾਂਕਿ ਧਰਮ ਨੇ ਤੇ ਡੈਡ ਕੀਤਾ ਬੰਦਿਆਂ ਨੇ ਡਿਵੈਲਪ ਨਹੀਂ ਕੀਤਾ ਪਰ ਗੁਰੂ ਸਾਹਿਬ ਨੇ ਕਿਹਾ ਵੀ ਜੇ ਬੰਦਾ ਧਰਮ ਵਾਲੇ ਪਾਸੇ ਵੀ ਲੱਗਦਾ ਨਾ ਤੇ ਇਦਾਂ ਕਰਕੇ ਜੇ ਸਮਝੇ ਤੇ ਨਾਲੇ ਇਹ ਆਪ ਸ਼ਾਂਤ ਰਹੇਗਾ ਨਾਲੇ ਇਹਦਾ ਪਰਿਵਾਰ ਸੁਖੀ ਰਹੇਗਾ ਬਾਕੀ ਜਿਸ ਸਮਾਜ ਵਿੱਚ ਜੀ ਰਿਹਾ ਉਹ ਸਮਾਜ ਨੂੰ ਵੀ ਇਹ ਸੁਖੀ ਕਰੇਗਾ ਇਦਾਂ ਇਹਨੂੰ ਅੱਗੇ ਲਿਜਾਇਆ ਜਾ ਸਕਦਾ ਸਮਾਜ ਨੂੰ ਅੱਗੇ ਲਿਜਾਇਆ ਜਾ ਸਕਦਾ ਹਾਣੀ ਬਣਾਇਆ ਜਾ ਸਕਦਾ ਪਰ ਅੱਜ ਅਸੀਂ ਬਹੁਤ ਡਾਊਨ ਇਸ ਕਰਕੇ ਆ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਪੂਜਣਾ ਮੱਥਾ ਟੇਕਣਾ ਪਰਕਰਮਾ ਕਰਨੀਆਂ ਰੁਮਾਲੇ ਚੜਾਣੇ ਇੱਥੇ ਖੜੇ ਹਨ ਚਾਹੀਦਾ ਇਹ ਹੈ ਵੀ ਗੁਰੂ ਸਾਹਿਬ ਦਾ ਗਿਆਨ ਲੈ ਕੇ ਜ਼ਿੰਮੇਵਾਰ ਬਣੀਏ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋਈਏ ਚਾਹੀਦਾ ਇਹ ਸੀ ਹੋ ਉਲਟ ਰਿਹਾ ਪਰ ਆਓ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਧਿਆਨ ਨਾਲ ਜਿਵੇਂ ਤੁਸੀਂ ਆਏ ਹੋ ਪਿਆਰ ਨਾਲ ਆਪੋ ਆਪਣੇ ਘਰੋਂ ਕਰੀ ਚੱਲ ਪਾਇਓ ਇਕੱਠ ਕਾਫੀ ਹੈ ਸੰਗਤ ਦਾ ਅੱਜ ਪਹਿਲੇ ਦੀਵਾਨ ਦੇ ਹਿਸਾਬ ਨਾਲ ਤੇ ਬੱਚਿਆਂ ਦਾ ਖਿਆਲ ਰੱਖਿਓ ਬੀਬੀਓ ਜਿਨ੍ਹਾਂ ਕੋਲ ਬੱਚੇ ਛੋਟੇ ਹੈ ਦੂਜੇ ਨੰਬਰ ਤੇ ਗਹਿਣੇ ਪਾਏ ਆ ਜਿਨ੍ਹਾਂ ਨੇ ਤੇ ਪਰਸ ਮੋਬਾਈਲ ਸਿੰਘੋ ਜਦੋਂ ਮੱਥਾ ਟੇਕੋਗੇ ਵਿੱਚ ਹੁੰਦੇ ਬੰਦੇ ਪਤਾ ਹੀ ਨਹੀਂ ਲੱਗਦਾ ਕਦੋਂ ਚੋਰੀ ਕਰਕੇ ਲੈ ਜਾਂਦੇ ਪਰਸ ਕੱਢ ਲੈਂਦੇ ਖਿਆਲ ਰੱਖਿਓ ਮੋਬਾਈਲ ਪਰਸ ਸਾਂਭਿਓ ਆਪਣੇ ਦੂਜੀ ਬੇਨਤੀ ਤੀਜੀ ਬੇਨਤੀ ਜਿਹੜੀ ਹੈ ਅੰਮ੍ਰਿਤ ਸੰਚਾਰ ਹੋਣਾ ਪਰਸੋਂ ਜਿਹੜੇ ਵੀਰਾਂ ਭਾਈਆਂ ਨੇ ਖੰਡੇ ਦੀ ਪੌਲ ਪ੍ਰਾਪਤ ਨਹੀਂ ਕੀਤੀ ਉਹ ਭਾਈ ਦਾਖਲਾ ਲਈਏ ਆਪਾਂ ਬੜੀ ਸੋਹਣੀ ਪੜ੍ਹਾਈ ਹੈ ਜੀ ਬਹੁਤ ਸੋਹਣੀ ਗੁਰਮਤਿ ਦੀ ਪੜ੍ਹਾਈ ਇਹਦੇ ਵਿੱਚ ਦਾਖਲਾ ਲਈਏ ਦਾਖਲਾ ਲਈਏ ਪੜ੍ਹਾਈ ਕਰੀਏ ਦਾਖਲ ਹੋਣ ਤੋਂ ਬਾਅਦ ਪੜ੍ਹਿਓ ਜ਼ਰੂਰ ਆ ਸਾਡੇ ਇੱਥੇ ਜਿਹੜਾ ਬੱਚੇ ਦਾਖਲਾ ਲੈਂਦੇ ਆ ਮੁੜ ਕੇ ਚੈੱਕ ਵੀ ਕਰਦੇ ਆ ਵੀ ਪੜ੍ਹਿਆ ਹੈ ਕਿ ਨਹੀਂ ਪੜ੍ਹਿਆ ਸਾਡੇ ਦਾਖਲਾ ਲਿਆਂ ਨੂੰ 20-20 ਸਾਲ ਹੋ ਗਏ ਕੱਖ ਨਹੀਂ ਪੜ੍ਹੇ ਉਹੋ ਜਿਹੇ ਦੇ ਉਹੋ ਜਿਹੇ ਹੀ ਨੇ ਤੇ ਅੱਜ ਵੀ ਚੌੜੇ ਹੋ ਕੇ ਕਹਿੰਦੇ ਅੰਮ੍ਰਿਤ ਛਕਿਆ ਜੀ 20 ਸਾਲ ਹੋ ਗਏ ਜੀ ਪੜ੍ਹਿਆ ਕੱਖ ਨਹੀਂ ਅੱਗੇ ਪੜ੍ਹਨਾ ਵੀ ਸੀ ਨਾ ਤੂੰ ਜਿਹੜਾ ਬੱਚਾ 5 ਸਾਲ ਇੰਗਲਿਸ਼ ਮੀਡੀਅਮ ਵਿੱਚ ਪੜ੍ਹਨ ਲੱਗ ਜਾਂਦਾ ਨਿੱਕੇ ਜਿਹੇ ਬੱਚੇ ਨੂੰ ਪਾਓ 5 ਸਾਲ ਦੇ 4 ਸਾਲ ਦਾ ਬੱਚਾ ਪੜ੍ਹਨ ਲੱਗਾ ਸੀ ਅੱਜ 9 ਸਾਲ ਦਾ ਹੈ ਤੇ ਇੰਗਲਿਸ਼ ਵਿੱਚ ਚਿੱਠੀ ਪੜ੍ਹ ਲੈਂਦਾ ਹੈ ਮੈਸੇਜ ਪੜ੍ਹ ਲੈਂਦਾ ਹੈ ਕੁਝ ਵੀ ਪੜ੍ਹਾ ਲਓ ਬੱਚਾ ਪੜ੍ਹ ਕੇ ਸੁਣਾਉਂਦਾ ਹੈ ਤੇ 5 ਸਾਲਾਂ 'ਚ ਉਹ ਕਿੱਥੇ ਪਹੁੰਚ ਗਿਆ ਤੇ ਤੈਨੂੰ ਦਾਖਲਾ ਲੈਣ ਨੂੰ ਕਿੰਨੇ ਸਾਲ ਹੋ ਗਏ ਮੈਨੂੰ ਤੇ ਜੀ 15 ਸਾਲ ਹੋ ਗਏ ਅੰਮ੍ਰਿਤ ਛਕੇ ਨੂੰ ਭਾਈ ਖੜਾ ਤੇ ਉੱਥੇ ਹੀ ਆ ਜੇ ਫਿਰ ਪੜ੍ਹਾਈ ਕੀ ਕੀਤੀ ਹੈ ਅੱਗੇ ਤੇ ਵਧਿਆ ਹੀ ਨਹੀਂ ਤੂੰ ਤੇ ਉਵੇਂ ਹੀ ਆ ਜ਼ਿੰਮੇਵਾਰ ਤੇ ਬਣਿਆ ਹੀ ਨਹੀਂ ਸਮਾਜ ਬਦਲੇਗਾ ਕਿੱਦਾਂ ਘਰ ਵਿੱਚ ਤੂੰ ਵੀ ਉਵੇਂ ਹੀ ਆ ਬਾਕੀ ਵੀ ਉਵੇਂ ਹੀ ਨੇ ਚੇਂਜ ਕੀ ਆਈ ਹੈ ਸਾਡੇ ਵਿੱਚ ਤਾਂ ਕਰਕੇ ਮਨ ਬਦਲੋ ਆਪਾਂ ਥੋੜਾ ਜਿਹਾ ਇਹਨੂੰ ਖੋਲੋ ਮਾਈਂਡ ਆਪਣਾ ਅਕਲ ਲਈਏ ਸਮਝ ਲਈਏ ਦਾਖਲੇ ਲੈਣੇ ਬੜੇ ਜ਼ਰੂਰੀ ਹੈ ਪਰ ਪੜ੍ਹਾਈ ਉਦੋਂ ਵੀ ਜ਼ਰੂਰੀ ਹੈ ਪੜ੍ਹਾਈ ਬਹੁਤ ਜ਼ਰੂਰੀ ਹੈ ਤਾਂ ਕਰਕੇ ਜਿਹੜੇ ਮੇਰੇ ਵੀਰਾਂ ਭਾਈਆਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ ਭੈਣਾਂ ਨੂੰ ਵੀ ਬੇਨਤੀ ਹੈ ਕਿ ਮਨ ਬਣਾਓ ਵੱਧ ਤੋਂ ਵੱਧ ਗੁਰੂ ਵਾਲੇ ਬਣੀਏ ਸਿੰਘ ਸੱਜੀਏ ਦਾਖਲਾ ਲਈਏ ਵੱਧ ਤੋਂ ਵੱਧ ਬੇਨਤੀ ਹੈ ਜੀ ਤੇ ਪਰਸੋਂ ਨੂੰ ਅੰਮ੍ਰਿਤ ਸੰਚਾਰ ਮੇਰੇ ਖਿਆਲ ਕਾਲਜ ਦੇ ਵਿੱਚ ਹੀ ਹੋਣਾ ਕਾਲਜ ਦੇ ਵਿੱਚ ਹੀ ਅੰਮ੍ਰਿਤ ਸੰਚਾਰ ਹੋਣਾ ਤੇ ਬਾਕੀ ਇਹਨਾਂ ਨੇ ਇੱਕ ਕਾਲਜ ਦੀ ਨੀਂਹ ਵੀ ਰੱਖਣੀ ਕੱਲ ਮੈਂ ਚੰਗੀ ਤਰ੍ਹਾਂ ਜਾਣਕਾਰੀ ਲੈ ਕੇ ਸਟੇਜ ਤੇ ਕੱਲ ਮੈਂ ਦੱਸਾਂਗਾ ਪੰਜ ਪਿਆਰਿਆਂ ਵੱਲੋਂ ਨੀਂਹ ਵੀ ਰੱਖੀ ਜਾਣੀ ਹੈ ਇੱਕ ਨਵੇਂ ਕਾਲਜ ਦੀ ਮੇਰਾ ਖਿਆਲ ਹੈ ਲੜਕੀਆਂ ਦਾ ਸਕੂਲ ਅੱਛਾ ਜੀ ਲੜਕੀਆਂ ਦੇ ਸਕੂਲ ਦੀ ਨੀਂਹ ਰੱਖੀ ਜਾਣੀ ਬਹੁਤ ਚੰਗੀ ਗੱਲ ਹੈ ਸੋ ਆਪਾਂ ਉਹਦੇ ਸੰਬੰਧ 'ਚ ਕੱਲ੍ਹ ਬੇਨਤੀ ਕਰ ਦਿਆਂਗੇ ਤੇ ਅੱਜ ਬੇਨਤੀ ਆਪ ਜੀ ਨੂੰ ਇਹ ਹੈ ਕਿ ਅੰਮ੍ਰਿਤ ਛਕਣ ਵਾਸਤੇ ਮਨ ਬਣਾਓ ਤਿਆਰੀ ਕਰੋ ਕੱਲ੍ਹ ਕਾਫੀ ਇਕੱਠ ਵੱਧ ਜਾਏਗਾ ਮੇਰਾ ਖਿਆਲ ਹੈ 70-80 ਫੁੱਟ ਪੰਡਾਲ ਜਿਹੜਾ ਲੰਮਾ ਕੱਲ੍ਹ ਨੂੰ ਕਰ ਦਿੱਤਾ ਜਾਏ ਪਰਸੋਂ ਲਾਸਟ ਦੀਵਾਨ ਵਿੱਚ ਤੇ ਕਾਫੀ ਸੰਗਤ ਹੋਏਗੀ ਤਾਂ ਹੀ ਫਾਇਦਾ ਸੁਣੀਏ ਸਮਝੀਏ ਤੇ ਮੰਨੀਏ ਬਾਕੀ ਇੱਕ ਬੇਨਤੀ ਚੇਤਾ ਰੱਖਿਓ ਕੱਲ ਆਪਾਂ 8 ਵਜੇ ਤੋਂ ਪਹਿਲਾਂ ਆ ਜਾਾਂਗੇ ਸਟੇਜ ਤੇ ਜਥਾ ਤੇ 7:30 ਤੋਂ ਵੀ ਪਹਿਲਾਂ ਆ ਜਾਏਗਾ ਤੇ ਵੇਲੇ ਨਾਲ ਜਗ੍ਹਾ ਮੱਲ ਕੇ ਬੈਠਿਓ ਤੇ ਚੇਤਾ ਰੱਖਿਓ ਵੀ ਜੇ 8 ਵਜੇ ਆਓਗੇ ਬੈਠੋਗੇ 8 ਵਜੇ ਉਦੋਂ ਪਹਿਲਾਂ ਆ ਕੇ ਬੈਠੋ 8 ਵਜੇ ਜੇ ਬਹਿਣਾ ਤੇ 10:30 ਵਜੇ ਤੱਕ 2.5 ਘੰਟੇ ਤੇ ਆਪਾਂ ਮਨ ਬਣਾ ਕੇ ਆਇਆ ਕਰੋ ਨਾ ਵੀ 2.5 ਘੰਟੇ ਤੇ ਬਹਿਣਾ ਹੀ ਨਹੀਂ ਵੈਸੇ ਤੇ 3 ਘੰਟੇ ਚਾਹੀਦਾ ਜੇ ਹਿਲਜੁਲ ਨਾ ਹੋਵੇ ਤੇ 11 ਤੇ ਆਪਾਂ ਵਜਾਈਏ ਪਰ ਚਲੋ 2.5 ਘੰਟੇ ਕਿਤੇ ਆਪਾਂ ਰੱਖੋ ਨਾ 2.5 ਘੰਟੇ ਤੱਕ ਰੱਖੋ ਸੋ ਆਓ ਸਾਰੀ ਸੰਗਤ ਦਾ ਧੰਨਵਾਦ ਹੈ ਜਿਨ੍ਹਾਂ ਦੂਰਾਂ ਨੇੜਿਓਂ ਪਹੁੰਚ ਕੇ ਹਾਜ਼ਰੀਆਂ ਭਰੀਆਂ ਨੇ ਅੰਮ੍ਰਿਤ ਛਕਣ ਵਾਸਤੇ ਮਨ ਬਣਾਓ ਵੱਧ ਤੋਂ ਵੱਧ ਤਿਆਰੀ ਕਰੋ ਪ੍ਰਬੰਧਕਾਂ ਕੋਲ ਆਪਣੇ ਨਾਮ ਲਿਖਾਓ ਜਿਨ੍ਹਾਂ ਸਹਿਜ ਪਾਠ ਕਰਨੇ ਨੇ ਉਹ ਵੀ ਉੱਥੇ ਬਾਹਰ ਸੇਵਾਦਾਰ ਬਹਿਣਗੇ ਨਾਲੇ ਸਹਿਜ ਪਾਠ ਕਰਨ ਲਈ ਨਾਮ ਲਿਖਾਓ ਜਿਨ੍ਹਾਂ ਨੇ ਇੱਥੇ ਅਰਥਾਂ ਵਾਲੀਆਂ ਪੋਥੀਆਂ ਪ੍ਰਾਪਤ ਕਰਨੀਆਂ ਤੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਵੀ ਆਪਣੇ ਮਨ ਬਣਾ ਕੇ ਨਾਮ ਲਿਖਾਓ ਬਾਕੀ ਗੁਰੂ ਸਾਹਿਬ ਦੇ ਸਰੂਪ ਜਾਣਗੇ ਫਿਰ ਆਪਾਂ ਚਾਲਾ ਪਾਨੇ 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਭਾਈ ਜਿੱਥੇ ਇੰਨਾ ਚਿਰ ਬਹਿ ਗਏ ਹੋ 5 ਮਿੰਟ ਸਿਰਫ ਟਿਕਾ ਬਣਾਓ ਗੁਰੂ ਸਾਹਿਬ ਅੱਗੇ ਅੱਗੇ ਫਿਰ ਆਪਾਂ ਸਾਰਿਆਂ ਨੇ ਬਾਅਦ ਚ ਹੁਣ ਲੈ ਛੱਡ ਕੱਲ ਪੜਾਂਗੇ ਸੋ ਕੱਲ ਆਪਾਂ ਮੈਨੂੰ ਕਹਿੰਦੇ ਜੀ ਧਾਰਨਾ ਵੀ ਕੋਈ ਪੜੋ ਪਰ ਕੱਲ ਪੜਾਂਗੇ ਅੱਜ ਆਪਾਂ ਲੇਟ ਹੋ ਜਾਣਾ ਆਓ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਅਰਦਾ ਕਿਉਂਕਿ ਮੈਂ ਇਹ ਗੱਲ ਸਮਝਦਾ ਵੀ ਡਿਸਿਪਲਨ ਤੇ ਅਸੀਂ ਸੰਗਤ ਵਿੱਚ ਆ ਕੇ ਸਿੱਖਣਾ ਤੇ ਜੇ ਆਪ ਹੀ ਤੋੜੀ ਚੱਲਾਂਗੇ ਤੇ ਸਿੱਖਾਂਗੇ ਕਿਵੇਂ ਡਿਸਿਪਲਨ ਦਾ ਮਤਲਬ ਹੁੰਦਾ ਵੀ ਟਾਈਮ ਤੇ ਆਓ ਟਾਈਮ ਤੇ ਬੈਠੋ ਟਾਈਮ ਤੇ ਸ਼ੁਰੂ ਕਰੋ ਤੇ ਜੇ ਅਸੀਂ ਟਾਈਮ ਆਪ ਹੀ ਤੋੜਦੇ ਰਹਾਂਗੇ ਨਿਯਮ ਤੋੜਾਂਗੇ ਤੇ ਸਿਖਾਵਾਂਗੇ ਕਿਵੇਂ ਡਿਸਿਪਲਨ ਸਾਨੂੰ ਚਾਹੀਦਾ ਸੰਗਤ ਵਿੱਚ ਤੇ ਬਹੁਤ ਜ਼ਰੂਰੀ ਹੈ ਡਿਸਿਪਲਨ ਬਣਾਉਣਾ ਉਹ ਫਿਰ ਸਾਡੀ ਲਾਈਫ ਵਿੱਚੋਂ ਵੀ ਦਿਸਣਾ ਚਾਹੀਦਾ ਸੱਚਮੁੱਚ ਦਿਸਣਾ ਚਾਹੀਦਾ ਮੈਂ ਗੰਗਾਨਗਰ ਜਦੋਂ ਪ੍ਰੋਗਰਾਮ ਕਰਨ ਪਹਿਲਾਂ ਆਇਆ ਤੇ ਮੈਂ ਕਦੇ 9:15-9:30 ਤੋਂ ਪਹਿਲਾਂ ਸ਼ੁਰੂ ਨਹੀਂ ਸੀ ਕਰਦਾ ਪੁਰਾਣੇ ਦੀਵਾਨ ਤੁਹਾਨੂੰ ਚੇਤਾ ਹੋਏਗਾ ਪਰ ਜੇ ਮੈਂ ਡਿਸਿਪਲਨ ਦੀ ਗੱਲ ਕਰਦਾ ਮੈਨੂੰ ਆਪ ਨੂੰ ਇਹ ਲੱਗਦਾ ਅਸੀਂ ਆ ਰਾਤ ਦਾ ਦੀਵਾਨ ਜਿਹੜਾ ਲਾਸਟ ਦੀਵਾਨ ਹੁੰਦਾ 7:30 ਵਜੇ ਸ਼ੁਰੂ ਕਰ ਲੈਂਦਾ ਵੀ 7:30 ਵਜੇ ਸ਼ੁਰੂ ਕਰਾਂਗੇ ਜੇ 3 ਘੰਟੇ ਵੀ ਲਾਈਏ ਤੇ 10:30 ਵਜੇ ਤੱਕ ਤੇ ਭੋਗ ਪੈ ਜਾਏਗਾ ਜੇ 3:30 ਵੀ ਲਾ ਦੇਵਾਂਗੇ ਤੇ 11 ਹੀ ਵੱਜਣਗੇ ਇੱਥੇ ਤੱਕ ਵੀ ਸੋਚੀਦਾ ਤਾਂ ਕਰਕੇ ਮੈਂ ਬੇਨਤੀ ਕਰਦਾ ਵੀ ਜੇ ਅਸੀਂ ਆਪ ਹੀ ਮਰਿਆਦਾ ਨਹੀਂ ਸਮਝਾਂਗੇ ਡਿਸਪਲਿਨ ਚ ਨਹੀਂ ਆਵਾਂਗੇ ਇੱਕ ਇੱਕ ਮਿੰਟ ਹੈ ਨਾ ਜਿਹੜਾ ਉਹਦਾ ਸਿਸਟਮ ਬਣਾਓ ਤੁਹਾਡੇ ਹੱਥ 'ਚ ਹੋਣਾ ਚਾਹੀਦਾ ਸਾਰਾ ਦਿਨ ਇਦਾਂ ਨਹੀਂ ਵੀ ਕਰ ਲਿਆ ਚਲ ਗਏ ਐ ਨਹੀਂ ਇੱਕ ਇੱਕ ਮਿੰਟ ਦਾ ਹਿਸਾਬ ਚਾਹੀਦਾ ਬੰਦੇ ਕੋਲ ਵੀ ਇੰਨੇ ਵਜੇ ਉੱਠਣਾ ਇੰਨਾ ਟਾਈਮ ਮੇਰੀ ਚਾਹ ਪੀਣ ਤੇ ਲੱਗਦਾ ਇੰਨਾ ਟਾਈਮ ਮੈਂ ਸੈਰ ਕਰਕੇ ਆਉਣੀ ਹੈ ਇੰਨਾ ਟਾਈਮ ਮੈਂ ਮੱਝਾਂ ਨੂੰ ਪੱਠੇ ਪਾਉਣੇ ਨੇ ਇੰਨਾ ਟਾਈਮ ਮੈਂ ਡਿਊਟੀ ਕਰਨੀ ਹੈ ਇੰਨਾ ਟਾਈਮ ਮੈਂ ਪੈਦਲ ਚੱਲਣਾ ਇੰਨਾ ਟਾਈਮ ਮੈਂ ਪੜ੍ਹਾਈ ਕਰਨੀ ਹੈ ਇੰਨੇ ਵਜੇ ਮੈਂ ਸੌਣਾ ਇੰਨਾ ਕੁ ਟਾਈਮ ਮੇਰਾ ਫੇਸਬੁੱਕ ਦਾ ਇੱਥੇ ਆ ਕੇ ਪੰਗਾ ਪੈ ਜਾਣਾ ਸਾਡਾ ਤੇ ਪਤਾ ਹੀ ਨਹੀਂ ਕਿੰਨਾ ਕੁ ਅੰਤ ਹੀ ਕੋਈ ਦੀ ਉਹ ਜਿਵੇਂ ਉਹ ਬੀਬੀ ਕਹਿੰਦੀ ਵੀ ਕਹਿੰਦਾ ਉਹ ਕਹਿੰਦੀ ਵੀ ਬੀਬੀ ਦੱਸਤੇ ਸਹੀ ਵੀ ਤਰੱਕੀ ਲਈ ਮੈਂ ਕੀ ਕਰਾਂ ਕੁਛ ਇਹੋ ਜਿਹਾ ਉਹ ਕਹਿੰਦੀ ਸਭ ਤੋਂ ਪਹਿਲਾਂ ਤੇ ਆ ਫੋਨ ਭੰਨ ਆਪਣਾ ਜੇ ਤਰੱਕੀ ਚਾਹੁੰਦਾ ਤਾਂ ਇਹਦੇ ਤੇ ਮਾਰ ਇੱਟ ਫਿਰ ਤੇਰੀ ਮਾੜੀ ਮੋਟੀ ਤਰੱਕੀ ਹੋਵੇ ਪਰ ਇਹ ਤਾਂ ਪਤਾ ਕਿਉਂ ਹੈ ਜਦੋਂ ਲੋੜ ਤੋਂ ਵੱਧ ਜਾਏ ਫਿਰ ਕਾਮ ਮਾੜਾ ਉਦਾਂ ਤੇ ਕੁਦਰਤ ਨੇ એનર્ਜੀ ਪੈਦਾ ਕੀਤੀ ਹੈ ਸਿਸਟਮ ਇਦਾਂ ਦਾ ਜਦੋਂ ਲੋੜ ਤੋਂ ਵੱਧਦਾ ਫਿਰ ਕ੍ਰੋਧ ਬਣ ਜਾਂਦਾ ਹੈ ਵੀਰ ਰਸ ਦਾ ਵੀ ਰੂਪ ਇਹੋ ਹੀ ਹੈ ਉਹ ਲੋੜ ਤੋਂ ਵੱਧ ਜਾਂਦਾ ਗਿਆਨ ਦਾ ਕੰਟਰੋਲ ਨਹੀਂ ਰਹਿੰਦਾ ਜਦੋਂ ਫਿਰ ਗੁੱਸਾ ਮਾੜਾ ਹੈ ਲੋੜ ਤੋਂ ਜਦੋਂ ਲੋਭ ਵੱਧਦਾ ਫਿਰ ਮਾੜਾ ਮੋਹ ਜਦੋਂ ਲੋੜ ਤੋਂ ਵੱਧਦਾ ਹੈ ਫਿਰ ਖਤਰਨਾਕ ਹੈ ਮੋਹ ਹੋਏਗਾ ਤੇ ਬੱਚੇ ਪਾਲਾਂਗੇ ਤੇ ਜੇ ਮੋਹ ਵਧੇਗਾ ਫਿਰ ਇਹ ਹੋਗਾ ਲੋਕਾਂ ਦੇ ਖੋ ਖੋ ਕੇ ਆਪਣੇ ਬੱਚਿਆਂ ਨੂੰ ਦਿਓ ਫਿਰ ਮੋਹ ਮਾੜਾ ਬਣ ਜਾਂਦਾ ਉਦਾਂ ਤੇ ਮੋਹ ਚਾਹੀਦਾ ਹੀ ਹੈ ਇਸੇ ਤਰ੍ਹਾਂ ਹੰਕਾਰ ਹੈ ਜਿਹੜਾ ਕੌਨਫੀਡੈਂਸ ਬੰਦੇ 'ਚ ਚਾਹੀਦਾ ਹੈ ਪਾਸ ਹੋ ਕੇ ਵਿਖਾਵਾਂਗੇ ਐਤਕੀ ਪਹਿਲੇ ਨੰਬਰ ਤੇ ਆਵਾਂਗੇ ਐਤਕੀ ਜਿੱਤਾਂਗੇ ਆਹ ਕੰਮ ਕਰਕੇ ਵਿਖਾਵਾਂਗੇ ਇਹ ਹੈ ਕੌਨਫੀਡੈਂਸ ਪਰ ਜਦੋਂ ਵੱਧ ਜਾਂਦਾ ਹੈ ਫਿਰ ਇਹ ਮਾੜਾ ਹੈ ਹੰਕਾਰ ਜਦੋਂ ਬਣਦਾ ਹੈ ਓਵਰ ਕੌਨਫੀਡੈਂਸ ਬਣਦਾ ਫਿਰ ਇਹ ਮਾੜਾ ਹੋ ਜਾਂਦਾ ਪਰ ਇਸੇ ਤਰ੍ਹਾਂ ਆਹ ਇੰਟਰਨੈਟ ਫੋਨ ਸਭ ਕੁਝ ਇਹ ਸਭ ਚੰਗਾ ਹੈ ਪਰ ਜਦੋਂ ਲੋੜ ਤੋਂ ਵੱਧ ਕਮਲਾ ਕਰ ਦਿੰਦਾ ਸਾਨੂੰ ਫਿਰ ਇਹ ਮਾੜਾ ਹੋ ਜਾਂਦਾ ਉਦਾਂ ਤੇ ਚੰਗਾ ਹੀ ਹੈ ਵੀ ਘੰਟਾ ਸਵੇਰੇ ਵੇਖ ਲਓ ਅੱਧਾ ਘੰਟਾ ਸ਼ਾਮ ਨੂੰ ਵੇਖੋ ਦੁਨੀਆ ਵਿੱਚ ਕੀ ਚੱਲਦਾ ਆਲੇ ਦੁਆਲੇ ਪੈ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਹਰ ਚੀਜ਼ ਦਾ ਸਾਨੂੰ ਪਤਾ ਹੋਣਾ ਚਾਹੀਦਾ ਪਰ ਜਦੋਂ ਕਮਲੇ ਹੋ ਕੇ ਦਿਨ ਰਾਤ ਹੀ ਇਹਦੇ 'ਚ ਪੈ ਜਾਂਗੇ ਫਿਰ ਇਹੀ ਇੰਟਰਨੈਟ ਮਾੜਾ ਹੋ ਜਾਣਾ ਇਹੀ ਫੋਨ ਹੈ ਤੇਰਾ ਇਹੀ ਦੁਸ਼ਮਣ ਬਣ ਜਾਣਾ ਤੇਰਾ ਇਸੇ ਤਰ੍ਹਾਂ ਜਿਹੜੀਆਂ ਅੰਦਰਲੀਆਂ ਚੀਜ਼ਾਂ ਨੇ ਵੈਰੀ ਨੇ ਤੇਰੇ ਮਿੱਤਰ ਵੀ ਨੇ ਜੇ ਵੱਧ ਕੇ ਲੋੜ ਤੋਂ ਵੱਧ ਤੇ ਫਿਰ ਵੈਰੀ ਬਣ ਜਾਣਗੇ ਆਹ ਫੋਨ ਤੇਰਾ ਫਾਇਦਾ ਵੀ ਬਹੁਤ ਕਰੇਗਾ ਪਰ ਜੇ ਜ਼ਿਆਦਾ ਦਿਮਾਗ 'ਚ ਬਿਠਾ ਲਏਗਾ ਫਿਰ ਤੇਰਾ ਨੁਕਸਾਨ ਵੀ ਜ਼ਿਆਦਾ ਇਹੀ ਕਰੇਗਾ ਹਰ ਵੇਲੇ ਤੂੰ ਇਹਦੇ ਵਿੱਚ ਹੀ ਲੱਗਾ ਰਹੇਗਾ ਫਿਰ ਖਤਰਾ ਪੈ ਜਾਣਾ ਤਾਂ ਕਰਕੇ ਭਾਈ ਇਹਨੂੰ ਲਿਮਿਟ ਬਣਾਓ ਹਰ ਚੀਜ਼ ਨੂੰ ਡਿਸਿਪਲਿਨ ਸਿਸਟਮ ਦੇ ਵਿੱਚ ਫਿੱਟ ਕਰੋ ਸਾਰਾ ਆਓ ਗੱਜ ਕੇ ਹੁਣ ਆਪਾਂ ਟਾਈਮ ਨਾ ਜ਼ਿਆਦਾ ਲਈਏ ਪੜ੍ਹੀਏ ਆਨੰਦ ਸਾਹਿਬ ਅਰਦਾਸ ਹੁਕਮਨਾਮੇ ਸੁਣੋ ਗੁਰੂ ਜੀ ਜਾਣਗੇ ਫਿਰ ਆਪਾਂ ਚਾਲਾ ਪਾਉਂਦੇ ਹਾਂ ਕੱਲ੍ਹ ਵੇਲੇ ਨਾਲ ਆਇਓ ਲੇਟ ਨਾ ਕਰਿਓ ਪਰਸ ਮੋਬਾਈਲ ਗਹਿਣੇ ਆਪਣੇ ਸੰਭਾਲ ਕੇ ਰੱਖਿਓ ਮੱਥਾ ਟੇਕਿਆ ਨਹੀਂ ਜਿਨ੍ਹਾਂ ਨੇ ਫਟਾਫਟ ਆਪਣੀ ਪ੍ਰੇਮ ਭੇਟਾ ਜਿਹੜੀ ਹੈ ਉਹ ਰੱਖ ਦਿਓ ਅੱਗੇ ਆ ਕੇ ਫਟਾਫਟ ਜਲਦੀ ਜਲਦੀ ਕਰਿਓ ਤੇ ਬਾਕੀ ਆ ਖਿਆਲ ਰੱਖਿਓ ਵਿੱਚ ਕਈ ਮਾੜੇ ਬੰਦੇ ਆ ਜਾਂਦੇ ਆ ਉਹਦਾ ਖਿਆਲ ਰੱਖਿਓ ਕੱਲ੍ਹ ਨੂੰ ਲੇਟ ਨਾ ਕਰਿਓ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਇਆ ਮੇਰੀ ਪਾਇਆ ਸਤਿਗੁਰੂ ਨੇ ਪਾਇਆ ਤੂੰ ਮਾਂ ਪਾਇਆ ਸਹਿਜ ਸੇਖੀ ਮਨ ਬੰਦੀਆਂ ਵਾਧਾਇਆ ਅਗ੍ਰਤ ਦਰਬਾਰ ਪਰੇ ਸ਼ਬਦ ਕਾ ਬਣਿਆ ਤੂੰ ਕਾ ਕਾਹੂ ਹਰੀ ਤੇਰਾ ਅਨੰਦ ਨੀ ਵਸਾਇਆ ਐ ਨਾਨਕ ਅਨੰਦ ਹੋਆ ਸਤਿਗੁਰੂ ਨੇ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਰੂਪ ਸਭ ਵਿਸਾਰਨਾ ਸੰਗੀ ਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਨਗਲਾ ਸਮਰੱਥ ਸੁਆਮੀ ਸੋ ਕਿਉਂ ਮਨੋਸਾਰੇ ਤੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਕਾਹੀ ਘਰ ਤੇਰਾ ਕਰਤਾ ਤੇਰਾ ਸੱਚ ਹੈ ਤੇ ਸੋ ਪਾਵੇ ਸਦਾ ਸਿਮ ਸਲਾਹ ਤੇਰੀ ਨਾਮ ਮਨ ਵਸਾਵੇ ਆਪ ਜਿਨ ਕੈ ਮਾਨੋ ਵਸਿਆਵਾ ਦੇ ਸ਼ਬਦ ਤਨੇਰੇ ਹੈ ਹੈ ਨਾਨਕ ਸੱਚੇ ਸਾਹਿਬ ਕਿਆ ਕਾਹੀ ਘਰ ਤੇਰਾ ਸੱਚ ਆਪ ਮੇਰਾ ਰਾਧਾ ਸਤ ਨਾਮ ਆਧਾਰ ਮੇਰਾ ਜਿਨ ਭੁੱਖਾ ਸਤ ਗਵਾ ਹਰ ਸਾਂਤ ਸੁਖ
ਸੁਖ ਮਨ ਆਏ ਵਸਿਆ ਹਰ ਸ਼ਾਂਤ ਸੁਖ ਮਨ ਆਏ ਵਸਿਆ ਜੀ ਚੰਨ ਸਭ ਪੁਜਾਈਆ
ਵਾਹ ਪਰਵਾਹ ਕੀ ਵਾਹ ਗੁਰ ਦੇ ਨਾਮ ਜਿਸ ਦੀਆਂ ਏ ਵਡਿਆਈਆ
ਹੈ ਹੈ ਨਾਮ ਸਦ ਹੋ ਸੰਤ ਸ਼ਬਦ ਤਰ ਹੋ ਪਿਆ ਨਾਮ ਮੇਰਾ ਹੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ
ਅੱਜ ਗੁਰ ਤੁਧ ਵਾਸ ਦੀਤੇ ਪਾਲ ਕੰਠ ਮੁਵਾਰਿਆ
ਹੋਰ ਕਰਮ ਪਾਇਆ ਤੁਧ ਨੇ ਤੋ ਸੇ ਨਾਮ ਹਰ ਕੈ
ਹੈ ਹੈ ਨਾਮ ਤੈਸ ਕੋਆ ਅਮਿਆਨ ਹਦਵਾਤੀ
ਅਨੰਦ ਸੁਣੋ ਵੱਡ ਭਾਗੀ ਹੋਈ ਅਨੰਦ ਸੁਣੋ ਵੱਡ ਭਾਗੀ ਹੋਈ ਸਗਲ ਮਨੋਜ ਤੁਸੂਰੇ
ਪਾਲ ਬ੍ਰਹਮ ਕਰ ਪਾਇਆ ਤੇਰੇ ਸਗਲ ਮੈਂ ਸੂਰੇ
ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣ
ਸਤ ਸਾਜਨ ਭਏ ਸਭ ਸੇ ਪੂਰੇ ਗੁਰ ਕੇ ਜਾਣੀ
ਸੁਣਤੇ ਪੁਨੀਤ ਕਹਤੇ ਪੁਰ ਸੁਣਤੇ ਪੁਨੀਤ ਕਹਤੇ ਪੁਰ ਸਤਿਗੁਰ ਰਹੇ ਅਕੁਰ ਪੂਰ
ਵੰਦਨਾ ਗੁਰ ਚਰਨ ਲਾਗੇ ਵਾਜੇ ਅਮਰ
ਅਵਣ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਾਤਮਾ
ਦਰਸ਼ਨ ਪਰਸੇ ਗੁਰੂ ਕੇ
ਜਨਮ ਮਰਨ ਦੁੱਖ ਜਾਏ। ਵਾਹਿਗੁਰੂ ਜੀ ਸੁਰਠ ਮਹੱਲਾ ਨੌਵਾਂ। ਮਨ ਰੇ ਕੌਣ ਕੁਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਮਨ ਰੇ ਕੌਣ ਕੁਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਰਹਾਉ ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕਉ ਤਾਇਆ, ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਨਹਿ ਉਪਜਿਓ ਕਛ ਗਿਆਨਾ, ਘਟ ਹੀ ਮਾਹੇ ਨਿਰੰਜਨ ਤੇਰੇ, ਤੈ ਖੋਜਤ ਉਦਿਆਨਾ। ਬਹੁਤ ਜਨਮ ਪਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ, ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਬਹੁਤ ਜਨਮ ਪਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ, ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।